ਵਾਹਿਗੁਰੂ ਸਾਹਿਬ ਜੀ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਜਿਸ ਮੋਹਨ ਲਾਲ ਪਿਆਰੇ ਹਉ ਫਿਰੋ ਖਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਪੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਦਿਲ ਵੀ ਨਾ ਤਰੀ ਜੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਬੇਨੰਤੀਆ ਸਤਿਗੁਰ ਪਾਸ ਬੇਨੰਤੀਆ, ਸਤਿਗੁਰ ਪਾਸ ਬੇਨੰਤੀਆ,
ਬੇਨੰਤੀਆ।
सतगुर पास बिनंती
तेरे का para, paya ya kamu para, ya paya kamu ya para.
Vahe Guru, 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 V
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਨਕ ਕੁਮਾਰੀ ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ
ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬੋਧਨ ਜੁੜ ਬੈਠੀ ਸਮੁੱਚੀ ਸਾਧ ਸੰਗਤ ਇਸ ਪੰਡਾਲ ਦੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਸਾਰੇ ਜੁੜੇ ਹਾਂ। ਸੋ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਪਲਾਓ, ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ ਮਿਹਰਾਮਤ ਕੀਤੀ ਹੈ, ਸਾਰੇ ਜੁੜ ਮਿਲ ਕੇ ਆਪਾਂ ਇਕੱਤਰ ਹੋ ਰਹੇ ਹਾਂ, ਗੁਰਬਾਣੀ ਨੂੰ ਸੁਣਨ ਦਾ ਸਮਝਣ ਦਾ ਸੁਭਾਗ ਸਮਾਂ ਸੁਭਾਗੀਆਂ ਘੜੀਆਂ ਸਾਨੂੰ ਸਾਰਿਆਂ ਨੂੰ ਮਿਲੀਆਂ। ਆਓ ਸਮੇਂ ਵਿੱਚੋਂ ਆਪਾਂ ਸਮਾਂ ਕੱਢ ਕੇ ਆਏ ਹਾਂ ਤੇ ਕੋਸ਼ਿਸ਼ ਕਰੀਏ ਆਪਾਂ ਕੁਝ ਨਾ ਕੁਝ ਸੁਣੀਏ ਸਮਝੀਏ ਸਤਿਗੁਰੂ ਦੇ ਬਚਨਾਂ ਚੋਂ। ਜਿਵੇਂ ਆਪਾਂ ਹੁਣੇ ਹੁਣੇ ਸ਼ਬਦ ਪੜ੍ਹਦੇ ਸੀ ਵੀ ਸਤਿਗੁਰ ਪਾਸ ਬੇਨੰਤੀਆ ਮਿਲੇ ਨਾਮ ਅਧਾਰਾ, ਬੇਨਤੀ ਉਹ ਬੰਦਾ ਕਰਦਾ ਜਿਹਦੇ ਕੋਲ ਹੋਵੇ ਨਾ। ਅਸੀਂ ਉਹ ਚੀਜ਼ਾਂ ਮੰਗਦੇ ਜਿਹੜੇ ਅੱਜ ਕੱਲ੍ਹ ਦੇਖਿਆ ਤੇ ਇਹੀ ਹੈ ਨਾ, ਆਪਾਂ ਘਰ ਹੈ ਨੀ ਚਲੋ ਘਰ ਮੰਗਣ ਚੱਲੋ, ਗੱਡੀ ਹੈ ਨੀ ਗੱਡੀ ਮੰਗਣ ਚੱਲ ਚਲੋ, ਬੱਚਾ ਨੌਕਰੀ ਦੇਣ ਲੱਗਿਆ ਕਹਿੰਦੇ ਚਲੋ ਮੰਗਣ ਚੱਲੀਏ। ਜਿਹੜੀ ਚੀਜ਼ ਦੀ ਅਸਲ ਘਾਟ ਹੈ ਸਾਡੀ ਜ਼ਿੰਦਗੀ ਚ ਉਹ ਕਦੇ ਮੰਗੀ ਨੀ ਆਪਾਂ। ਜੇ ਅਸੀਂ ਗੁਰਦੁਆਰੇ ਵਿੱਚੋਂ ਆ ਕੇ ਗੁਰੂ ਕੋਲੋਂ ਆ ਕੇ ਇਹ ਚੀਜ਼ਾਂ ਮੰਗਦੇ ਹਾਂ, ਜਿਹੜੇ ਕਦੇ ਗੁਰਦੁਆਰੇ ਨਹੀਂ ਗਏ, ਕਦੇ ਮੰਦਰ ਨਹੀਂ ਗਏ, ਕਦੇ ਮਸੀਤ ਨਹੀਂ ਗਏ, ਉਹਨਾਂ ਨੂੰ ਬਿਨਾਂ ਜਾਣ ਤੋਂ ਮਿਲੀ ਜਾਂਦੀਆਂ। ਉਹ ਲੋਕ ਕਹਿਣਗੇ ਫਿਰ ਸਾਡੇ ਨਾਲੋਂ ਤੁਹਾਡੇ ਕੋਲ ਵੱਖਰਾ ਹੈ ਕੀ ਹੈ ਜਿਹੜਾ ਤੁਸੀਂ ਸਾਨੂੰ ਦਿਖਾਓਗੇ। ਉਹ ਕਹਿਣਗੇ ਅਸੀਂ ਘਰਾਂ ਵਿੱਚ ਬੜੇ ਖੁਸ਼ ਰਹਿੰਦੇ ਹਾਂ, ਸਾਡੀਆਂ ਕੋਠੀਆਂ ਬੜੀਆਂ ਵੱਡੀਆਂ ਵੱਡੀਆਂ, ਤੁਸੀਂ ਕਹੋਗੇ ਸਾਡੇ ਕੋਲ ਵੀ ਵੱਡੀਆਂ ਵੱਡੀਆਂ। ਜੇ ਪੁੱਛਣਗੇ ਤੁਸੀਂ ਕਿੱਥੋਂ ਲਿਆ, ਤੁਸੀਂ ਕਹੋਗੇ ਵੀ ਗੁਰਦੁਆਰੇ ਲਿਆਂਦੀਆਂ। ਜਿਹੜੀ ਚੀਜ਼ ਦੀ ਸਾਨੂੰ ਘਾਟ ਅਸਲ ਵਿੱਚ ਮਹਿਸੂਸ ਹੋਣੀ ਚਾਹੀਦੀ ਸੀ ਉਹ ਸਾਨੂੰ ਹੋ ਨਹੀਂ ਰਹੀ। ਕਿਹੜੀ ਚੀਜ਼ ਦੀ ਘਾਟ ਹੈ? ਸਾਡੇ ਕੋਲ ਸਮਝ ਦੀ ਘਾਟ ਹੈ, ਸਾਡੇ ਕੋਲ ਗਿਆਨ ਦੀ ਘਾਟ ਹੈ। ਜਿਹਨੂੰ ਸਤਿਗੁਰੂ ਕਹਿੰਦੇ ਮੰਗਣਾ ਮੰਗਣ ਦੀ ਕਾ ਹਰ ਜਸ ਗੁਰ ਤੇ ਮੰਗਣਾ, ਤਿਆਗਣਾ ਤਿਆਗਣ ਦੀ ਕਾ। ਜਿਹੜੀ ਚੀਜ਼ ਅਸਲ ਚ ਮੰਗਣੀ ਸੀ ਆ ਕੇ ਉਹ ਕਦੇ ਮੰਗੀ ਨਹੀਂ। ਜਿਹੜੀ ਚੀਜ਼ ਦੀ ਡਿਮਾਂਡ ਸਾਡੀ ਹੋਣੀ ਚਾਹੀਦੀ ਸੀ ਮਾਫ਼ ਕਰਿਓ, ਉਹ ਸਾਡੀ ਕਦੇ ਹੋਈ ਨਹੀਂ। ਜਿਹੜੀਆਂ ਦੁਨਿਆਵੀ ਚੀਜ਼ਾਂ ਦੀਆਂ ਭੁੱਖਾਂ ਲੈ ਕੇ ਬੈਠੇ ਆ ਉਹ ਭੁੱਖਾਂ ਇੱਥੇ ਆ ਕੇ ਦੂਰ ਹੁੰਦੀਆਂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਤੇ ਯਾਦ ਰੱਖਿਓ ਜੇ ਅਸੀਂ ਇਹੀ ਚੀਜ਼ਾਂ ਦਿਖਾਈ ਜਾਵਾਂਗੇ ਉਹਨਾਂ ਲੋਕਾਂ ਨੂੰ, ਫਿਰ ਉਹਨਾਂ ਨੇ ਕਹਿਣਾ ਵੀ ਸਾਡੇ ਕੋਲ ਵੀ ਹੈ ਵੀ ਅਸੀਂ ਕਦੇ ਗਏ ਨੀ ਗੁਰਦੁਆਰੇ। ਤੁਹਾਨੂੰ ਗੁਰਦੁਆਰੇ ਜਾਣ ਨਾਲ ਇਹ ਚੀਜ਼ਾਂ ਮਿਲੀਆਂ, ਸਾਨੂੰ ਨਾ ਜਾਣ ਨਾਲ ਮਿਲੀਆਂ, ਤੇ ਤੁਸੀਂ ਆਪਣਾ ਵੱਖਰਾ ਕੀ ਦਿਖਾਓਗੇ? ਫਿਰ ਸਾਡੇ ਕੋਲ ਵੱਖਰਾ ਤੇ ਕੁਛ ਵੀ ਨਹੀਂ। ਸਾਡੇ ਕੋਲ ਜਿਹੜੀ ਚੀਜ਼ ਵੱਖਰੀ ਹੋਣੀ ਚਾਹੀਦੀ ਸੀ ਉਹ ਕਦੇ ਮੰਗੀ ਨਹੀਂ। ਮੰਗਣਾ ਸੀ ਗਿਆਨ, ਜੋ ਮੰਗ ਹੈ ਜਿਹੋ ਜਿਹਾ ਮਰਜ਼ੀ ਗਿਆਨ ਆਪਣੇ ਸਤਿਗੁਰੂ ਕੋਲ ਆ ਕੇ ਮੰਗੀਏ ਉਹੋ ਜਿਹੇ ਮਿਲ ਜਾਂਦਾ। ਭਾਵੇਂ ਸਮਾਜ 'ਚ ਰਹਿਣ ਦਾ ਮੰਗ ਲੈ, ਭਾਵੇਂ ਰਾਜਨੀਤੀ ਕਰਨ ਦੀ ਸਮਝ ਮੰਗ ਲੈ, ਭਾਵੇਂ ਗ੍ਰਿਸ਼ਤੀ ਜੀਵਨ ਨੂੰ ਜਿਉਣਾ ਕਿਵੇਂ, ਭਾਵੇਂ ਉਹ ਮੰਗ ਲਈ ਅਸੀਂ। ਇਹਨੂੰ ਕਹਿੰਦੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਉਹੀ ਚੀਜ਼ਾਂ ਮਿਲੀ ਜਾਂਦੀਆਂ ਨੇ ਜਿਹੜੀ ਚੀਜ਼ ਸਾਡੇ ਸਾਡਾ ਮਨ ਚਾਹੁੰਦਾ ਹੈ। ਆਪਣੀਆਂ ਡਿਮਾਂਡਾਂ ਆਪਣੀਆਂ ਮੰਗਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਦਲਣੀਆਂ ਚਾਹੀਦੀਆਂ ਵੀ ਸਾਡੀ ਮੰਗ ਕਿਹੋ ਜਿਹੀ ਹੋਵੇ, ਸਾਡੀ ਡਿਮਾਂਡ ਕਿਹੋ ਜਿਹੀ ਹੋਵੇ। ਤੇ ਆਪਾਂ ਪੜ੍ਹਦੇ ਸੀ ਵੀ ਸਤਿਗੁਰ ਪਾਸ ਬੇਨੰਤੀ ਆ, ਬੇਨਤੀ ਉਹਦੇ ਅੱਗੇ ਕੀਤੀ ਜਾਂਦੀ ਹੈ ਜਿਹਦੇ ਕੋਲ ਕੁਛ ਹੈ, ਤੇ ਬੇਨਤੀ ਕਰਦਾ ਉਹ ਬੰਦਾ ਜਿਹਦੇ ਕੋਲ ਹੈ ਨਹੀਂ। ਤੇ ਆਪਾਂ ਜਿਹੜੀ ਬੇਨਤੀ ਅੱਜ ਆਪਾਂ ਕਰ ਰਹੇ ਸੀ ਵੀ ਸਾਨੂੰ ਕੀ ਮਿਲਣਾ ਚਾਹੀਦਾ, ਮਿਲੇ ਨਾਮ ਆਧਾਰਾ, ਜਿਹੜਾ ਸਾਡੀ ਜ਼ਿੰਦਗੀ ਦਾ ਆਸਰਾ ਬਣਨਾ, ਜਿਹੜੇ ਜਿਹੜੇ ਸਾਡੀ ਜ਼ਿੰਦਗੀ ਵਿੱਚ ਸਹਾਰਾ ਬਣਨਾ ਉਹ ਹੈ ਸਤਿਗੁਰੂ ਦਾ ਗਿਆਨ। ਅਸੀਂ ਬੱਚਿਆਂ ਨੂੰ ਸਹਾਰਾ ਬਣਾਈ ਜਾਂਦੇ ਹਾਂ, ਪਰ ਬੱਚੇ 20 ਸਾਲਾਂ ਦਾ ਜਦਨ ਹੁੰਦਾ ਅਗਲਾ ਡੱਡਾ ਮਾਰ ਕੇ ਪੜ੍ਹਨ ਨੂੰ ਜਾਂਦਾ ਵੀ ਬੁੱਧ ਤੇ ਲੱਤ ਮਾਰ ਕੇ ਉਹ ਗਿਆ। ਕਈ ਵਾਰੀ ਹੈਰਾਨ ਹੋ ਜਾਈਦਾ, ਮਾਂ ਵਾਰ ਵਾਰ ਆਪਣੇ ਬੱਚੇ ਨੂੰ ਕਹਿੰਦੀ ਪੁੱਤ ਮੈਂ ਤੈਨੂੰ ਮੰਗ ਮੰਗ ਕੇ ਲਿਆ ਗੁਰੂ ਕੋਲੋਂ, ਰੱਬ ਕੋਲੋਂ ਮੰਗ ਮੰਗ ਕੇ ਲਿਆ। ਜਿਹੜੀ ਧੀ ਹੈ ਉਹ ਨੀ ਉਹਦੇ ਮਨ ਚ ਕੀ ਜਾਂਦਾ ਵੀ, ਉਹ ਕਹਿੰਦੀ ਮੈਨੂੰ ਬਿਨਾਂ ਮੰਗੀ ਬਿਨਾਂ ਮੰਗੀ ਆ ਗਈ। ਪੁੱਤ ਮੰਗ ਮੰਗ ਕੇ ਲਿਆ, ਧੀ ਮੰਗੀ ਨੀ ਕਦੇ, ਉਹ ਕਹਿੰਦੀ ਮੈਂ ਬਿਨਾਂ ਮੰਗੀ ਆ ਗਈ ਧਰਤੀ ਤੇ। ਤੇ ਉਹਨੂੰ ਐਂ ਲੱਗਦਾ ਵੀ ਮੇਰੀ ਦੁਨੀਆਂ ਦੇ ਵਿੱਚ ਕੋਈ ਵੈਲਿਊ ਹੀ ਨਹੀਂ, ਮੇਰੀ ਇਸ ਘਰ ਵਿੱਚ ਕੋਈ ਕੀਮਤ ਹੀ ਨਹੀਂ, ਉਹਦੀ ਵੱਧ ਕੀਮਤ ਹੈ। ਤੇ ਯਾਦ ਰੱਖਿਓ ਇੱਥੇ ਆ ਕੇ ਜੇ ਇਹੀ ਚੀਜ਼ਾਂ ਮੰਗਦੇ ਰਹੇ ਸਤਿਗੁਰੂ ਕਹਿੰਦੇ ਆ ਵੀ ਸਤਿਗੁਰ ਪਾਸ ਬੇਨੰਤੀ ਆ, ਮਿਲੇ ਨਾਮ ਆਧਾਰਾ, ਸਾਨੂੰ ਨਾਮ ਦਾ ਆਸਰਾ ਮਿਲੇ ਸਾਡੀ ਜ਼ਿੰਦਗੀ ਚ, ਜਿਹੜਾ ਸਭ ਲਈ ਹੈ। ਸੰਤਾਂ ਕੀ ਟੇਕ ਤੋਂ, ਭਗਤਾਂ ਕੀ ਓੜ ਤੋਂ, ਸੰਤਾਂ ਕੀ ਟੇਕ, ਸੱਚਾ ਸਿਰਜਣਹਾਰਾ ਉਹ ਸੱਚਾ ਗਿਆਨ ਉਹ ਸਾਡੀ ਜ਼ਿੰਦਗੀ ਦਾ ਆਸਰਾ ਬਣਨਾ ਚਾਹੀਦਾ। ਅਸੀਂ ਇਹ ਬੇਨਤੀ ਲੈ ਕੇ ਆਈਏ, ਅਸੀਂ ਇਹ ਅਰਜ਼ੋਈ ਲੈ ਕੇ ਆਈਏ ਆਪਣੇ ਸਤਿਗੁਰੂ ਕੋਲ। ਜੇ ਅਸੀਂ ਦੁਨਿਆਵੀ ਚੀਜ਼ਾਂ ਹੀ ਮੰਗਦੇ ਰਹੇ ਸਾਰੀ ਜ਼ਿੰਦਗੀ, ਜਿੱਦਣ ਜੰਮੇ ਸੀ ਉਦਣ ਵੀ ਬਸ ਕਦੇ ਪੇਪਰਾਂ ਲਈ ਮੰਗੀ, ਪੇਪਰਾਂ ਲਈ ਕਦੇ ਨੰਬਰ ਮੰਗੇ, ਕਦੇ ਵੱਡੇ ਹੋ ਗਏ ਕਦੇ ਪੁੱਤ ਮੰਗਣ ਲੱਗ ਪਏ, ਫਿਰ ਘਰ ਮੰਗਣ ਲੱਗ ਪਏ, ਫਿਰ ਨੌਕਰੀਆਂ ਮੰਗਦੇ ਰਹੇ, ਆਹੀ ਕੁਛ ਸਾਰੀ ਜ਼ਿੰਦਗੀ ਆਹੀ ਮੰਗਦਿਆਂ ਦੀ ਲੰਘ ਜਾਂਦੀ ਹੈ। ਪਰ ਮਸਤੀ ਮੰਗੋ, ਉਹ ਮਸਤੀ ਆਉਂਦੀ ਕਿਵੇਂ ਹੈ? ਜਦੋਂ ਸੱਚਾ ਗਿਆਨ ਬੰਦੇ ਦੀ ਜ਼ਿੰਦਗੀ ਚ ਆਉਂਦਾ, ਫਿਰ ਬੰਦਾ ਨਿੱਕੇ ਜਿਹੇ ਘਰ ਵਿੱਚ ਵੀ ਖੁਸ਼ ਰਹਿ ਲੈਂਦਾ। ਫਿਰ ਬੰਦਾ ਤਿੰਨ ਧੀਆਂ ਹੁੰਦੀਆਂ, ਤਿੰਨ ਧੀਆਂ ਚ ਵੀ ਐਂ ਕਹਿੰਦਾ ਵੀ ਮੇਰੇ ਪੁੱਤਾਂ ਵਰਗੀ ਨੇ। ਜਦੋਂ ਸੱਚਾ ਗਿਆਨ ਆਉਂਦਾ ਉਹਨੂੰ ਐਂ ਕਦੇ ਫਰਕ ਲੱਗਦਾ ਹੀ ਨਹੀਂ ਵੀ ਧੀ ਹੋਰ ਹੈ ਪੁੱਤ ਹੋਰ ਹੈ। ਉਹਨੂੰ ਕਦੇ ਮਹਿਸੂਸ ਹੀ ਨਹੀਂ ਹੁੰਦਾ ਵੀ ਪੁੱਤ ਜ਼ਿਆਦਾ ਕੀਮਤੀ ਹੁੰਦੇ ਆ। ਜਿਹਦੇ ਕੋਲ ਗਿਆਨ ਆ ਗਿਆ, ਯਾਦ ਰੱਖੋ, ਉਹ ਨਿੱਕੀਆਂ ਨਿੱਕੀਆਂ ਕੁੱਲੀਆਂ ਚ ਵੀ ਖੁਸ਼ ਰਹਿ ਲੈਂਦੇ ਆ। ਜਿਹਦੇ ਕੋਲ ਸਮਝ ਆ ਗਈ ਉਹ ਪਨੀਰ ਨਾਲ ਭਾਵੇਂ ਮਹੀਨੇ ਚ ਇੱਕ ਅੱਧੀ ਵਾਰੀ ਖਾਂਦਾ ਹੋਵੇ, ਚਟਨੀ ਨਾਲ ਖਾ ਕੇ ਗੁਜ਼ਾਰਾ ਕਰਦਾ, ਉਹ ਮਸਤ ਰਹਿੰਦਾ ਜ਼ਿੰਦਗੀ ਚ। ਉਹਦੀ ਜ਼ਿੰਦਗੀ ਦੇ ਵਿੱਚ ਮਸਤੀ ਸਦਾ ਚੜੀ ਰਹਿੰਦੀ ਹੈ, ਉਹ ਸਦਾ ਖੇਡੇ ਵਿੱਚ ਰਹਿੰਦਾ। ਤੇ ਆਪਾਂ ਪੜ੍ਹਦੇ ਹਾਂ ਰੋਜ਼ ਖੁਸ਼ੀ ਹੋਵੇ ਗਮੀ ਹੋਵੇ, ਹਰ ਵਾਰੀ ਇਹ ਸ਼ਬਦ ਗਾਏ ਜਾਂਦੇ ਆ। ਜੇ ਕਿਤੇ ਅਸੀਂ ਬਾਣੀ ਚੋਂ ਸਮਝਣ ਵਾਲੇ ਹੋਈਏ, ਸਹਿਜ ਪਾਠ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ, ਬਾਣੀ ਪੜ੍ਹਨੀ ਸ਼ੁਰੂ ਕਰੀਏ, ਜਦੋਂ ਤੁਸੀਂ ਬਾਣੀ ਨੂੰ ਤਰਤੀਬ ਵਾਰ ਪੜ੍ਹੋਗੇ, ਸਤਿਗੁਰੂ ਕਿੰਨੇ ਕਮਾਲ ਦਾ ਸਾਨੂੰ ਗਿਆਨ ਬਖਸ਼ਿਸ਼ ਕਰਦੇ ਆ। ਬਾਣੀ ਦੀ ਲਿਖਣ ਸ਼ੈਲੀ ਜਿਹੜੀ ਗੁਰੂ ਸਾਹਿਬ ਨੇ ਲਿਖੀ ਆ ਜਿਸ ਤਰਤੀਬ ਨਾਲ, ਉਹ ਬੜੇ ਕਮਾਲ ਦੀ ਹੈ। ਇੱਕ ਪਾਸੇ ਵਡਹੰਸ ਰਾਗ ਵਿੱਚ ਗੁਰੂ ਸਾਹਿਬ ਘੋੜੀਆਂ ਲਿਖਦੇ, ਨਾਲ ਅਲਾਣੀਆਂ ਵੀ ਲਿਖਦੇ ਆ। ਸਾਡੀ ਜ਼ਿੰਦਗੀ ਨੂੰ ਬੈਲੈਂਸ 'ਚ ਕਿਵੇਂ ਬਣਾਉਂਦੇ ਆ ਗੁਰੂ ਸਾਹਿਬ ਕਹਿੰਦੇ। ਜੇ ਅੱਜ ਘੋੜੀਆਂ ਗਾਈਆਂ ਜਾ ਰਹੀਆਂ, ਕੱਲ੍ਹ ਨੂੰ ਅਲਾਣੀਆਂ ਵੀ ਤਾਂ ਪੜ੍ਹੀਆਂ ਜਾ ਸਕਦੀਆਂ। ਜੇ ਅੱਜ ਆਨੰਦ ਸਾਹਿਬ ਗਾਇਆ ਜਾ ਰਿਹਾ ਤੇ ਕੱਲ੍ਹ ਨੂੰ ਰਾਮਕਾਲੀ ਸਦ ਵੀ ਪੜ੍ਹਿਆ ਜਾ ਸਕਦਾ। ਦੋਵੇਂ ਬਾਣੀਆਂ ਮਨੌਤ ਹੈ ਸਾਡੀ, ਇੱਕ ਵੀ ਇੱਕ ਖੁਸ਼ੀ ਦੀ ਬਾਣੀ, ਇੱਕ ਗਮੀ ਵੇਲੇ ਪੜ੍ਹੀ ਜਾਂਦੀ ਹੈ। ਘੋੜੀਆਂ ਤੇ ਵਿਆਹ ਵੇਲੇ ਗਾਈਆਂ ਜਾਂਦੀਆਂ, ਅਲਾਣੀਆਂ ਮਰਨ ਵੇਲੇ ਪੜ੍ਹੀਆਂ ਜਾਂਦੀਆਂ। ਤੇ ਗੁਰੂ ਸਾਹਿਬ ਸਾਡੀ ਜ਼ਿੰਦਗੀ ਨੂੰ ਕਿਵੇਂ ਬੈਲੈਂਸ ਵਿੱਚ ਬਣਾਉਂਦੇ ਆ, ਕਿਵੇਂ ਬੈਲੈਂਸ 'ਚ ਲੈ ਕੇ ਆਉਂਦੇ ਆ, ਅੱਜ ਜੇ ਖੁਸ਼ੀ ਹੈ ਕੱਲ ਨੂੰ ਗਮੀ ਵੀ ਆ ਸਕਦੀ ਐਵੇਂ ਫੁੱਲਿਆ ਨਾ ਫਿਰ ਕਾਹੇ ਭਈਆ ਫਿਰ ਤੋਂ ਫੁੱਲਿਆ ਫਿਰ ਫੁੱਲਿਆ ਕਹਿੰਦੇ ਕਾਹਦੇ ਲਈ ਫੁੱਲਿਆ ਫੁੱਲਿਆ ਜਾਂ ਫਿਰਦਾ ਬੈਲੈਂਸ ਵਿੱਚ ਲੈ ਕੇ ਆਉਂਦੇ ਗੁਰੂ ਸਾਹਿਬ ਤੇ ਇਸ ਕਰਕੇ ਮੰਗਣਾ ਕੀ ਹੈ ਮਿਲੇ ਨਾਮ ਅਦਾਦਾ ਸੱਚਾ ਨਾਮ ਮੰਗੋ ਸੱਚਾ ਗਿਆਨ ਮੰਗੋ ਗੁਰੂ ਕੋਲੋਂ ਜਿਹੜਾ ਸਭ ਲਈ ਆਸਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਇਹ ਮੰਗੀਏ ਜਿਹੜਾ ਸਦਾ ਹੀ ਸੱਚਾ ਹੈ ਜਿਹਨੇ ਸਦਾ ਸਹਾਰਾ ਬਣਨਾ ਸਾਡੀ ਜ਼ਿੰਦਗੀ ਦਾ ਘਰ ਅੱਜ ਹੈ 50 ਸਾਲਾਂ ਨੂੰ ਨਿਆਣਿਆਂ ਨੇ ਕਹਿਣਾ ਬਾਪੂ ਹੁਣ ਪੁਰਾਣਾ ਹੋ ਗਿਆ ਹੁਣ ਢਾਹ ਦਈਏ ਇਹ ਸਹਾਰਾ ਨਹੀਂ ਇਹ ਤੇ ਬਦਲਦਾ ਰਹਿਣਾ ਹੈ ਪਰ ਗਿਆਨ ਜਿਹੜਾ ਗੁਰੂ ਸਾਹਿਬ ਤੋਂ ਲੈ ਲਿਆ ਉਹਨੇ ਕਦੇ ਜ਼ਿੰਦਗੀ 'ਚ ਬਦਲਣਾ ਨਹੀਂ ਉਹਨੇ ਹਰ ਥਾਂ 'ਤੇ ਕੰਮ ਆਉਣਾ ਹੈ ਉਹਨੇ ਹਰ ਥਾਂ 'ਤੇ ਸਾਡਾ ਸਹਾਈ ਹੋਣਾ ਹੈ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਸੱਚਾ ਗਿਆਨ ਸਹਾਈ ਹੁੰਦਾ ਜਦੋਂ ਏਦਾਂ ਮਨ ਵਿੱਚ ਰਿਸ਼ਵਤ ਲੈਣ ਦੀ ਚਾਹਨਾ ਆਉਂਦੀ ਹੈ ਪੈਦਾ ਨਹੀਂ ਹੋ ਜਾਂਦੀ ਵੀ ਅਗਲਾ ਰਿਸ਼ਵਤ ਦੇਣ ਆਉਂਦਾ ਤੇ ਮੇਰਾ ਜੀ ਕਰਦਾ ਵੀ ਮੈਂ ਲੈ ਲਾਂ ਉਸ ਵੇਲੇ ਗਿਆਨ ਕੰਮ ਕਰਦਾ ਵੀ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਵੀ ਮੇਰਾ ਹੱਕ ਨਹੀਂ ਮੇਰਾ ਹੱਕ ਮੇਰੀ ਤਨਖਾਹ ਤੇ ਹੀ ਹੈ ਇਕੱਲਾ ਜਦੋਂ ਧੀ ਵਾਲੇ ਕਹਿੰਦੇ ਕੀ ਲੈਣਾ ਜੀ ਧੀ ਵਾਲੇ ਪੁੱਛਦੇ ਹਾਂਜੀ ਕੀ ਚਾਹੀਦਾ ਕਿਹੜੀ ਗੱਡੀ ਦਈਏ ਅਸੀਂ ਉਸ ਵੇਲੇ ਸਾਡੀ ਜ਼ਿੰਦਗੀ 'ਚ ਗਿਆਨ ਕੰਮ ਕਰੇ ਵੀ ਨਾ 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 ਮੇਰੇ ਮੇਰਾ ਹੱਕ ਨਹੀਂ ਇਹਦੇ 'ਤੇ ਬਸ ਇਹਨਾਂ ਨੇ ਧੀ ਦੇ ਤੀ ਬਸ ਠੀਕ ਹੈ ਜੀ ਹੋਰ ਕੀ ਚਾਹੀਦਾ ਸਾਨੂੰ ਇਹ ਗਿਆਨ ਇੱਥੇ ਕੰਮ ਕਰੇ ਨੌਕਰੀ ਕਰਦੇ ਹਾਂ ਪਾਣੀ ਦੁੱਧ ਵੇਚਣ ਜਾਂਦੇ ਹਾਂ ਮਨ 'ਚ ਖਿਆਲ ਆਵੇ ਨਾ 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 ਦੁੱਧ 'ਤੇ ਹੱਕ ਉਹਦਾ ਆ ਦੂਜੇ ਦਾ ਮੈਂ ਪਾਣੀ ਪਾ ਪਾ ਕੇ ਕਿਉਂ ਵੇਚਾਂ ਅਗਲਾ 50 ਰੁਪਏ ਦੇ ਰਿਹਾ ਮੈਨੂੰ ਮੈਂ ਕਿਉਂ ਵੇਚਾਂ ਬਈ ਇੱਥੇ ਸਾਡੀ ਜ਼ਿੰਦਗੀ ਦੇ ਵਿੱਚ ਸੱਚਾ ਗਿਆਨ ਹਰ ਥਾਂ 'ਤੇ ਕੰਮ ਕਰੇ ਇਹਨੂੰ ਕਹਿੰਦੇ ਊਹਾਂ ਨਾਮ ਤੇਰੇ ਸੰਗ ਸਹਾਈ ਤੇ ਜਦੋਂ ਬੰਦਾ ਦੁੱਧ 'ਚ ਪਾਣੀ ਪਾਉਂਦਾ ਫੜਿਆ ਜਾਂਦਾ ਫਿਰ ਲੋਕੀ ਕੀ ਕਹਿੰਦੇ ਐਡੀ ਐਡੀ ਦਾੜੀ ਰੱਖੀ ਹੈ ਤੂੰ ਕਿਰਪਾਨ ਪਾਈ ਹੈ ਤੇ ਕੀ ਕਿਹੋ ਜਿਹੇ ਕੰਮ ਕਰਦਾ ਫਿਰਦਾ ਜਦੋਂ ਪੱਠੇ ਵੱਢਦਾ ਬੰਦਾ ਫੜਿਆ ਜਾਂਦਾ ਤੇ ਉਸ ਵੇਲੇ ਲੋਕੀ ਕਹਿੰਦੇ ਨੇ ਵੀ ਤੂੰ ਕਿਰਪਾਨ ਪਾਈ ਦਸਤਾਰ ਸਜਾਈ ਹੋਈ ਹੈ ਵੀ ਤੂੰ ਲੋਕਾਂ ਦੇ ਪੱਠੇ ਵੱਢਦਾ ਫਿਰਦਾ ਜਦੋਂ ਬੰਦਾ ਰਿਸ਼ਵਤ ਲੈਂਦਾ ਉਦੋਂ ਲੋਕੀ ਕਹਿੰਦੇ ਨੀ ਵੀ ਤੂੰ ਰਿਸ਼ਵਤ ਲੈਣ ਲੱਗ ਪਿਆ ਸੀ ਤੇਰੇ ਤੇ ਕਿੱਡੀ ਵੱਡੀ ਆਸ ਲਾਈ ਬੈਠੇ ਸੀ ਪਰ ਜਦੋਂ ਗਿਆਨ ਹੋਊਗਾ ਜ਼ਿੰਦਗੀ 'ਚ ਨਾ 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 ਮੇਰਾ ਰੱਬ ਦੇਖਦਾ ਮੇਰਾ ਗੁਰੂ ਦੇਖਦਾ ਦੇਖੋ ਯਾਦ ਰੱਖੋ ਕਿਸੇ ਨੂੰ ਪਤਾ ਨਾ ਹੋਵੇ ਭਾਵੇਂ ਕਿਸੇ ਨੂੰ ਨਾ ਪਤਾ ਹੋਵੇ ਪਰ ਬੰਦੇ ਨੂੰ ਆਪਣੇ ਆਪ ਜ਼ਰੂਰ ਆਪਣੇ ਆਪ ਦਾ ਪਤਾ ਹੁੰਦਾ ਆਪਣੇ ਆਪ ਤੋਂ ਛੁਪਾਉਣਾ ਬੰਦੇ ਲਈ ਬੜਾ ਔਖਾ ਹੋ ਜਾਂਦਾ ਇਸ ਕਰਕੇ ਮਿਲੇ ਨਾਮ ਅਧਾਰਾ ਇਹ ਮੰਗੀਏ ਬੇਨਤੀ ਇੱਥੋਂ ਸ਼ੁਰੂ ਕੀਤੀ ਹੈ ਵੀ ਸਾਡੀਆਂ ਡਿਮਾਂਡਾਂ ਬਦਲਣ ਸਾਡੀਆਂ ਮੰਗਾਂ ਬਦਲਣ ਸਾਡੀ ਸੋਚ ਬਦਲੇ ਸਾਡੇ ਵਿਚਾਰ ਬਦਲਣ ਸੰਗਤ ਵਿੱਚ ਆ ਕੇ ਬੰਦੇ ਦੀ ਸੋਚ ਬਦਲਦੀ ਹੈ ਚਿਹਰਾ ਮੋਹਰਾ ਨਹੀਂ ਬਦਲਦਾ ਇਹ ਨਹੀਂ ਵੀ ਪੱਗ ਬੜੀ ਸੋਹਣੀ ਬੰਨਣ ਲੱਗ ਪਿਆ ਹੁਣ ਸੁਣਿਓ ਗੱਲ ਧਿਆਨ ਨਾਲ ਬੰਦਾ ਦੀਵਾਨ 'ਚ ਗਿਆ ਜਾ ਕੇ ਉੱਥੇ ਮਨ ਬਣਿਆ ਅੰਮ੍ਰਿਤ ਛਕ ਲਈਏ ਅੰਮ੍ਰਿਤ ਛਕਣ ਤੋਂ ਬਾਅਦ ਕੀ ਕੀਤਾ ਉਹਨੇ ਦਸਤਾਰ ਸੋਹਣੀ ਸਜਾਉਣ ਲੱਗ ਪਿਆ ਦਾੜਾ ਲੰਬਾ ਲੰਬਾ ਹੋ ਗਿਆ ਤੇ ਲੋਕ ਦੇਖ ਕੇ ਕੀ ਕਹਿੰਦੇ ਬੰਦਾ ਬਦਲ ਗਿਆ ਬਈ ਅਸੀਂ ਸੋਚਦੇ ਨਾ ਸਾਰੇ ਬੰਦਾ ਬਦਲ ਗਿਆ ਪਰ ਜੇ ਫਿਰ ਉਹ ਇੰਨਾ ਕੁਝ ਸੁਣਨ ਤੋਂ ਬਾਅਦ ਇੰਨਾ ਕੁਝ ਕਰਨ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਫਿਰ ਪੱਠੇ ਵੱਢਦਾ ਫਿਰਦਾ ਫਿਰ ਦੁੱਧ 'ਚ ਪਾਣੀ ਪਾ ਪਾ ਕੇ ਵੇਚੀ ਜਾਂਦਾ ਫਿਰ ਕਾਹਦਾ ਬਦਲਿਆ ਬਈ ਦਸਤਾਰ ਬਦਲਣ ਨੂੰ ਬਦਲਣਾ ਨਹੀਂ ਕਹਿੰਦੇ ਕੱਪੜਿਆਂ ਦੇ ਬਦਲ ਜਾਣ ਨੂੰ ਬਦਲਣਾ ਨਹੀਂ ਕਹਿੰਦੇ ਸੋਚ ਦੇ ਬਦਲ ਜਾਣ ਨੂੰ ਬਦਲਣਾ ਕਹਿੰਦੇ ਹੈ ਸੋਚ ਦੇ ਬਦਲ ਜਾਣ ਨੂੰ ਬਦਲਣਾ ਕਹਿੰਦੇ ਤੇ ਆਓ ਬਦਲੀਏ ਬਦਲਦਾ ਕਿਵੇਂ ਹੈ ਬੰਦਾ ਜਦੋਂ ਮੰਗਦਾ ਆ ਗੱਲ
ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ ਤੇਰੇ ਨਾਮ ਤੋਂ ਬਿਨਾ ਤੇਰੇ सिर दुखां के दुख देह नाम संतोखिया उतरे मन की भुख। शरीर दियां भुखां दूर हो जांदियां पर मन की भुख नूं सच्चा ज्ञान मिटाउंदा है। साच नाम आधार मेरा जिन भुखां सब गवाईयां। देखो ना आपां पिछे जे गुरु गोबिंद सिंह जी का प्रकाश पुरब लंघ के गया है कोई मन विच भुख। हर चीज गुरु साहब ने अपनी जिंदगी च हंडाई, हर चीज गुरु साहब ने अपनी जिंदगी च देखी, हर ऐश गुरु साहब ने अपनी जिंदगी विच माणी। पर जदन ओ चीजा जिंदगी विच जांदियां ते साडे वांगू ताहा मार मार के नहीं रोंदे। जिंदगी दा बैलेंस गुरबाणी बणाउंदी है। गुर कृपा जे नरको कीनी तेह ए जुगत पछानी, नानक लीन भयो गोबिंद सिंह ज्यों पानी संग पानी। गुर कृपा, गुरु की कृपा हो रही है साडे सारिआं उत्ते। चार चार गुरुद्वारे बने पे, एदू वड्डी कृपा किहड़ी होगी भई। पिंडां दे विच दस दस अठ अठ गुरुद्वारे बने पे है, किड्डी वड्डी कृपा आ। हुण साडे अर्गे ते तां स्पीकर टंग दिंदे भी क्यों कि लोकां दे कन्नां च पवे, लोकां दे कन्नी बाणी पवे। जिन्हें बाणी कन्न च पाउणी है उन्हें गुरुद्वारे च आ के पा लैणी है, जरूरी नहीं उहनूं घर सुणाउण जाणा पैणा। हुण देखो ना आपां कई वारी सुणदे भाई साहब तों वी कृपा उहदे ते हुंदी जिहड़ी जिहड़ा बंदा कृपा करवाउणी चाहुंदा। तां स्पीकर टंगिआ पिआ, किहदे ते कृपा कर दिओगे धक्के नाल जा के? तुसीं खंड पाठ खुल्लिआ होइआ, बाणी चल रही है, सहज पाठ हो रिहा, सवेरे नितनेम दीआं बाणीआं पढ़ीआं जा रहीआं, स्पीकर तां टंगिआ पिआ। आपां लोकां दे कन्नां च बाणी पवे, लोक ते घराड़े मार रहे आ, किवें कृपा कर देंगे भी आपां किसे ते? धक्के नाल नहीं भी स्पीकर तां टंगिआ ते लोकां दे कन्नां च बाणी पवे। जिन्हें सुननी है, जिहदे मन अंदर चाहना, जिन्हें जिहदे मन अंदर इच्छा, वह अपने आप कृपा कराउण आउंदा इत्थे। उहदे ते करनी नहीं पैंदी, वह अपने आप कृपा लैण आ जांदा। ते गुर कृपा जे नरको कीनी तेह जुगत पछानी। ते आपां अर्ज करदा सी मैं तुहानूं भी जदों असीं बाणी पढ़दे हां बाणी दी तरतीब ही समझ लईए आपां, किथे घोड़ियां ते किथे अलाणियां, किथे आनंद साहिब ते किथे रामकली साध, दोने इक्के थां ते गुरु साहिब ने दर्ज कीतियां होईआं। पर बैलेंस बनाउंदी है गुरबाणी साडी जिंदगी दा, भी इक सारता। पर हुण की करदे हां, संगत च बह के ते संगत वर्गे बण गए। जे किते ठेके ते ठेके वालिआं कोल खड़ गए ते फिर उदां दा साडा मन हो गया। कबहू जीड़ा उंब चढ़त है कबहू जाए प्याले, लोभी जीड़ा फिर ना रहत है चारे कुंडा पाले। चारे दिशावां दे विच भज्जे फिरदे आ, कदे उधर कदे उधर कदे उधर कदे उधर, कदे मन उच्चियां उच्चियां गल्लां करदा, कदे बिल्कुल नीवें तल दीआं गल्लां करन लग जांदा, कदे बिल्कुल थलड़े दर्जे दीआं गल्लां करदे आ। इहनूं कहिंदे कबहू जीड़ा उंब चढ़त है। त्याओ बैलेंस विच अपनी जिंदगी वह लेके आउंदा सतगुरु का ज्ञान। अपनियां डिमांडां अपनियां मंगां बदलीए, मंगणा मंगण नहीं का। ते आपां गल करदे सी गुरु गोबिंद सिंह महाराज की, जिदन सारा कुछ सी उदन भी कोई बहुते फुल फुल के नहीं तुरते, उदन भी कोई गल नहीं ठीक है जी। बस जिदन सारा कुछ चलिया गया उदन तां हां मार के रोण नहीं लग पे। चार पुत सी हीरियां वर्गे चार पुत, तां ही ते कवि कहिंदा राही कोई प्रीत दीआं मंजलां दा, राह इंज मुकावां दा देखिया ना, पैर पैर ते राज नूं मार ठुकर हीरे लाल लुटावां दा देखिया ना, हंसां वर्गे पुत्रां नूं मौत मूंह दे पावां दा देखिया ना, पिता कोई पुत्र दी मौत उत्ते गीत खुशी ते गावां दा देखिया ना। सतगुरु नूं उदन बड़ा चा चढ़िया जिदन साहबजादे शहीद हुंदे आ। दया सिंह वर्गे पुछदे होणगे महाराज लोकां दे पुत मरदे रोण लग जांदे आ, तुहाडे पुत शहीद होए, तुहाडियां अखां सामने मर गए, तुसीं शबाश कह के उहनूं संबोधन करदे हो। महाराज उत्ते खड़े सी, योगी अल्लाह यार खां लिखदा भावनावां च आया, सतगुरु ममटी ते खड़ के कहिंदे शबाश पिसत खूब दलेरी से लड़े हो, कहिंदे बड़े बहादरियां लड़िया पुत, बड़ी बहादरी दिखाई है। भाई दया सिंह वर्गे पुछदे होणगे भी सच्चे पातशाह लोकां दे पुत मरण ते लोकी रोंदे आ, तुसीं खुश हो रहे हो? उस वेले महाराज कहिंदे सी मेरे बच्चे मेरियां आसां तों वध के लड़े आ, मैं एडी आस नहीं सी रखी, इह ते असीं आ जिहड़ियां एडियां एडियां आसां ला के बहि जांदे आ। हाए मेरा पुत अमृतधारी हो गया, हुण पता नहीं की इहने कर देना जिंदगी दे विच, ਅਸੀਂ ਤੇ ਐਵੇਂ ਆਸਾਂ ਲਾ ਕੇ ਬਹਿ ਜਾਂਦੇ ਪਰ ਗੁਰੂ ਸਾਹਿਬ ਕਹਿੰਦੇ ਮੈਂ ਆਸ ਨਹੀਂ ਸੀ ਲਾਈ ਮੈਂ ਸੋਚਦਾ ਸੀ ਜੇ ਬਾਕੀ ਗੁਰੂਆਂ ਦੇ ਬੱਚੇ ਬਾਗੀ ਹੋ ਸਕਦੇ ਤੇ ਮੇਰੇ ਵੀ ਤੇ ਹੋ ਹੀ ਸਕਦੇ ਸੀ ਜੇ ਸ਼੍ਰੀ ਚੰਦ ਬਾਬਾ ਲਖਮੀ ਦਾਸ ਬਾਬਾ ਦਾਤੂ ਬਾਬਾ ਦਾਸੂ ਬਾਬਾ ਪ੍ਰਿਥੀ ਚੰਦ ਬਾਬਾ ਮਹਾਂਦੇਵ ਬਾਕੀ ਵੀ ਤੇ ਗੁਰੂਆਂ ਦੇ ਪੋਤੀ ਸੀ ਜੇ ਉਹ ਬਾਗੀ ਹੋਏ ਹੈ ਦਇਆ ਸਿੰਘਾਂ ਮੇਰੇ ਵੀ ਹੋ ਸਕਦੇ ਸੀ ਤੇ ਮੈਂ ਏਡੀ ਵੱਡੀ ਆਸ ਨਹੀਂ ਸੀ ਲਾਈ ਜਿੱਡੀ ਵੱਡੀ ਆਸ ਮੇਰੇ ਬੱਚਿਆਂ ਨੇ ਪੂਰੀ ਕੀਤੀ ਹੈ ਅੱਜ ਮੇਰੇ ਬੱਚੇ ਬਹਾਦਰੀ ਨਾਲ ਲੜੇ ਹੈ ਤੇ ਹੁਣ ਦੇਖੋ ਗੱਲ ਕਰਦੇ ਸੀ ਆਪਾਂ ਜਿੱਦਣ ਸੀ ਕੋਲ ਉਦਣ ਖੁਸ਼ੀ ਕੋਈ ਨਹੀਂ ਤੇ ਜਿੱਦਣ ਅੱਜ ਨਹੀਂ ਹੈ ਕੋਲ ਤੇ ਉਦਣ ਗਮ ਕੋਈ ਨਹੀਂ ਇਹ ਹੁੰਦਾ ਜ਼ਿੰਦਗੀ ਦੇ ਵਿੱਚ ਇੱਕ ਸਾਰਤਾ ਆਉਣੀ ਤੇ ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਣੀ ਜਿਹੜੇ ਕਿਰਪਾ ਕਰਾ ਲੈਂਦੇ ਆਪਣੇ ਆਪ ਤੇ ਬਖਸ਼ਿਸ਼ ਕਰਾ ਲੈਂਦੇ ਆ ਸਤਿਗੁਰ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ ਇਹ ਸਾਡੀ ਸੋਚ ਵਿੱਚ ਗੱਲ ਆਉਣੀ ਚਾਹੀਦੀ ਫਿਰ ਉਡਾਰੀਆਂ ਵੱਜਣਗੀਆਂ ਪੰਛੀ ਉੱਡਦਾ ਨਾ ਤੁਸੀਂ ਦੇਖਦੇ ਆਪਾਂ ਪੰਛੀ ਉੱਡਦਾ ਪੰਛੀ ਨੂੰ ਕੋਈ ਉਡਾਉਣ ਵਾਲਾ ਨਹੀਂ ਹੁਣ ਜਿਵੇਂ ਆਪਾਂ ਦੀਵਾਨ ਸੁਣਦੇ ਪੰਛੀ ਥੋੜਾ ਸਾਡੇ ਵਾਂਗੂ ਦੀਵਾਨ ਸੁਣਦੇ ਕਿਤੇ ਜਾ ਕੇ ਅਕੀੜੀਆਂ ਕਿਤੇ ਪ੍ਰੋਗਰਾਮ ਸੁਣ ਜਾਂਦੀਆਂ ਕਿਤੇ ਦੀਵਾਨ ਲੱਗਦੇ ਨੇ ਇਹਨਾਂ ਦੇ ਨਾ ਨਾ ਇਹ ਤਾਂ ਸਾਡੇ ਵਰਗਿਆਂ ਨੂੰ ਸਮਝਾਉਣ ਦੀ ਲੋੜ ਪੈਂਦੀ ਆ ਪਰ ਪੰਛੀ ਨੂੰ ਉੱਡਣ ਵਾਸਤੇ ਉਹਨੂੰ ਸਿਖਾਉਣਾ ਨਹੀਂ ਪੈਂਦਾ ਉਹਨੂੰ ਪਤਾ ਹੁੰਦਾ ਹੈ ਵੀ ਉੱਡੂੰਗਾ ਤਾਂ ਹੀ ਜ਼ਿੰਦਗੀ ਹੈ ਮੇਰੀ ਉਡਾਰੀਆਂ ਭਰਦਾ ਉਹਦੀ ਸੋਚ ਵਿੱਚ ਉਡਾਰੀ ਹੁੰਦੀ ਹੈ ਸਾਡੀ ਸੋਚ ਵਿੱਚ ਨਹੀਂ ਵੀ ਅਸੀਂ ਜਾਣਾ ਕਿੱਥੋਂ ਤੱਕ ਹੈ ਸਾਡੀ ਸੋਚ ਵਿੱਚ ਨਹੀਂ ਕੁਛ ਵੀ ਚੱਲਦਾ ਸਾਡੀ ਸੋਚ ਵਿੱਚ ਬਸ ਆਹ ਨਹੀਂ ਹੈਗਾ ਆਹ ਨਹੀਂ ਹੈਗਾ ਆਹ ਨਹੀਂ ਹੈਗਾ ਆਹੀ ਚੀਜ਼ਾਂ ਦੇਖੀ ਜਾਂਦੇ ਹਾਂ ਜ਼ਿੰਦਗੀ ਦੇ ਵਿੱਚ ਜਿਹੜੀ ਅਸਲ ਚੀਜ਼ ਦੇਖਣੀ ਹੈ ਜ਼ਿੰਦਗੀ 'ਚ ਆਹ ਨਹੀਂ ਇਹ ਕਿੱਥੋਂ ਮਿਲੂਗੀ ਸਾਨੂੰ ਇਹ ਸਾਨੂੰ ਲੱਭੂਗੀ ਕਿੱਥੋਂ ਉਹ ਚੀਜ਼ ਸਾਨੂੰ ਆਪਣੀ ਜ਼ਿੰਦਗੀ 'ਚ ਦੇਖਣੀ ਚਾਹੀਦੀ ਆ ਤੇ ਸਾਰਾ ਕੁਛ ਚੱਲੀ ਜਾਂਦਾ ਰਹਿੰਦਾ ਘਰ ਤੇ ਲੋਕ ਮੈਂ ਨਹੀਂ ਕਹਿੰਦਾ ਵੀ ਘਰ ਨਾ ਹੋਵੇ ਘਰ ਤੇ ਬੜਾ ਵਧੀਆ ਹੋਵੇ ਬੱਚੇ ਬੰਦੇ ਦੀ ਲੋੜ ਹੈ ਰੋਟੀ ਇਨਸਾਨ ਦੀ ਲੋੜ ਹੈ ਜਿਵੇਂ ਆਪਾਂ ਗੁਰੂ ਅਰਜਨ ਦੇਵ ਜੀ ਦਾ ਬਚਨ ਪੜ੍ਹਦੇ ਹਾਂ ਵੀ ਬਿਰਧ ਭਇਆ ਉੱਪਰ ਸਾਕ ਸੈਨ ਕਹਿੰਦੇ ਹੁਣ ਬੁੱਢਾ ਹੋ ਗਿਆ ਹੁਣ ਬੱਚੇ ਚਾਹੀਦੇ ਆ ਬਈ ਧੀ ਹੋਵੇ ਪੁੱਤ ਹੋਵੇ ਕੋਈ ਫਰਕ ਨਹੀਂ ਕਈ ਵਾਰੀ ਪੁੱਤਾਂ ਨਾਲੋਂ ਧੀਆਂ ਵੱਧ ਕੇ ਸਾਂਭਦੀਆਂ ਕਈ ਵਾਰੀ ਪੁੱਤਾਂ ਨਾਲੋਂ ਧੀਆਂ ਵੱਧ ਕੇ ਪਿਆਰ ਕਰਦੀਆਂ ਤੇ ਹੁਣ ਯਾਦ ਰੱਖਿਓ ਵੀ ਇਹ ਨਹੀਂ ਜ਼ਿੰਦਗੀ ਦੇ ਵਿੱਚ ਵੀ ਪੁੱਤ ਬਿਨਾਂ ਨਹੀਂ ਸਰਦਾ ਲੋੜ ਹੈ ਬਸ ਬੁੱਢਾ ਹੋ ਗਿਆ ਹੁਣ ਸਰੀਰ ਬਿਰਧ ਹੋ ਗਿਆ ਹੁਣ ਪਾਣੀ ਨਹੀਂ ਆਪ ਤੋਂ ਫੜਿਆ ਜਾਂਦਾ ਹੁਣ ਰੋਟੀ ਤੋਂ ਆਪ ਨਹੀਂ ਪਕਾਈ ਜਾਂਦੀ ਹੁਣ ਬੱਚੇ ਹੈਗੇ ਆ ਚਲੋ ਭਾਈ ਬੱਚੇ ਹੁਣ ਪਕਾ ਕੇ ਦਿਆ ਕਰਨ ਧੀ ਹੁਣ ਰੋਟੀ ਫੜਾਇਆ ਕਰੇ ਲੋੜ ਹੈ ਬੰਦੇ ਦੀ ਔਲਾਦ ਸਿਰਫ ਲੋੜ ਹੈ ਘਰ ਬੰਦੇ ਦੀ ਲੋੜ ਹੈ ਤੇ ਇਵੇਂ ਇਹ ਚੀਜ਼ਾਂ 'ਚ ਸਾਡੀ ਲੋੜ ਹੈ ਜ਼ਿੰਦਗੀ ਦੀ ਤੇ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਵੀ ਸਾਡੀ ਜ਼ਿੰਦਗੀ ਦੀ ਲੋੜ ਹੈ ਇਹਨੂੰ ਅਸੀਂ ਇਗਨੋਰ ਕਿਉਂ ਕਰਦੇ ਹਾਂ ਇਹਨੂੰ ਅਸੀਂ ਆਪਣੀ ਜ਼ਿੰਦਗੀ 'ਚੋਂ ਅਵੇਸਲਾ ਕਿਉਂ ਕਰਦੇ ਹਾਂ ਇਹਨੂੰ ਅਸੀਂ ਆਪਣੀ ਜ਼ਿੰਦਗੀ ਦੀ ਲੋੜ ਕਿਉਂ ਨਹੀਂ ਬਣਾਉਂਦੇ ਤੇ ਜਿੱਦਣ ਆ ਗਿਆ ਆਪਾਂ ਗੱਲ ਕਰਦੇ ਸੀ ਜਿਵੇਂ ਫਿਰ ਪੈਰ ਪੈਰ ਤੇ ਸਹਾਈ ਹੋਣਾ ਇੱਕ ਇੱਕ ਪਲ ਸਾਡੀ ਜ਼ਿੰਦਗੀ ਦੀ ਅਗਵਾਈ ਕਰਨੀ ਹੈ ਇਸ ਗਿਆਨ ਨੇ ਗੁਰੂ ਨੇ ਜਦੋਂ ਗੁਰੂ ਅਗਵਾਈ ਕਰਨ ਲੱਗ ਜਾਂਦਾ ਆਗੂ ਬਣ ਜਾਂਦਾ ਗੁਰੂ ਜ਼ਿੰਦਗੀ ਦਾ ਫਿਰ ਕਦੇ ਵੀ ਪੈਰ ਥੜ ਥੜ ਥਿੜਕਦੇ ਨਹੀਂ ਕਦੇ ਵੀ ਪੈਰ ਏਦਾਂ ਹੋਰ ਪਾਸੇ ਨਹੀਂ ਜਾਂਦੇ ਇੱਕ ਸਾਰਤਾ ਵਿੱਚ ਚੱਲਦੇ ਆ ਵੀ ਚੱਲ ਭਾਈ ਇੱਕ ਸਾਰ ਤੁਰਿਆ ਰਿਹਾ ਇੱਕ ਸਾਰ ਚੱਲਦੇ ਆ ਕਦੇ ਵੀ ਨਹੀਂ ਥਿੜਕਣਗੇ ਪੈਰ ਜਦੋਂ ਆਪਣੀ ਜ਼ਿੰਦਗੀ ਦਾ ਆਗੂ ਅਸੀਂ ਸਤਿਗੁਰੂ ਨੂੰ ਬਣਾਵਾਂਗੇ ਫਿਰ ਆਉਂਦੀ ਹੈ ਮਸਤੀ ਫਿਰ ਚੜ੍ਹਦੀਆਂ ਨੇ ਮਸਤੀਆਂ
ਬਾਬਾ ਮਨ ਮਤ
ਚੜੀ ਰਹਿੰਦੀ ਹੈ ਵੀ ਜਿਵੇਂ ਆਪਾਂ ਪੜ੍ਹਦੇ ਸੀ ਨਾ ਵੀ ਨਾਮ ਖੁਮਾਰੀ ਚੜੀ ਰਹੇ ਆਪਾਂ ਧਾਰਨਾ ਦੇ ਰੂਪ ਚ ਪੜ੍ਹਦੇ ਸੀ ਤੇ ਬਹੁਤ ਕਾਰਡਾਂ ਦੇ ਉੱਤੇ ਗੱਲ ਲਿਖੀ ਹੁੰਦੀ ਪਰ ਬਾਣੀ ਦੀ ਪੰਕਤੀ ਨਹੀਂ ਤੇ ਨਾਮ ਖੁਮਾਰੀ ਦਾ ਮਤਲਬ ਕਿ ਗਿਆਨ ਦੀ ਖੁਮਾਰੀ ਸਾਡੀ ਜ਼ਿੰਦਗੀ ਚ ਸਾਨੂੰ ਸਦਾ ਹੀ ਚੜੀ ਰਵੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਸਵੇਰੇ ਉੱਠਣ ਸਾਰ ਸੋਹਣੀਆਂ ਸੋਹਣੀਆਂ ਗੱਲਾਂ ਸਮਾਜ ਦੀ ਭਲਾਈ ਲਈ ਕਰੇ ਸਮਾਜ ਨੂੰ ਸੋਹਣਾ ਬਣਾਉਣ ਲਈ ਸਵੇਰ ਤੋਂ ਹੀ ਸ਼ੁਰੂ ਕਰਦੇ ਇਹ ਨਹੀਂ ਵੀ ਅੱਧਾ ਘੰਟਾ ਜਾਂ ਦੋ ਘੰਟੇ ਜਪ ਕੇ ਹਟ ਜਾਏ ਹੁਣ ਸਾਨੂੰ ਤੇ ਸਿਖਾਈ ਇਹ ਹੈ ਵੀ ਲੋ ਵੀ ਢਾਈ ਘੰਟੇ ਜਪ ਲਓ ਬਸ ਬਹੁਤ ਹੈ ਦੋ ਘੰਟੇ ਜਪ ਲਈਏ ਬਹੁਤ ਹੈ ਪਰ ਗੁਰੂ ਸਾਹਿਬ ਕਹਿੰਦੇ ਆਠ ਪਹਿਰ ਅਰਾਧੀ ਹੈ ਕਹਿੰਦੇ ਅੱਠੇ ਪਹਿਰ ਅਰਾਧਿਆ ਕਰ ਕੀ ਅਰਾਧਨ ਹੈ ਪੂਰਨ ਸਤਿਗੁਰ ਗਿਆਨ ਸਦਾ ਹੀ ਰਿਪੀਟ ਕਰਦੇ ਰਹਿਣਾ ਹੈ ਹੌਲੀ ਹੌਲੀ ਆਪਣੇ ਮਨ ਵਿੱਚ ਰਿੜਕਦੇ ਰਹਿਣਾ ਹਰ ਕਾ ਬਲੋਬਣਾ ਬਲੋਵੋ ਮੇਰੇ ਭਾਈ ਕਹਿੰਦੇ ਜਿਵੇਂ ਚਾਟੀ ਚ ਪਾ ਕੇ ਮਧਾਣੀ ਨੂੰ ਚੰਗੀ ਤਰ੍ਹਾਂ ਰਿੜਕਿਆ ਜਾਂਦਾ ਦਹੀਂ ਨੂੰ ਰਿੜਕਿਆ ਜਾਂਦਾ ਫਿਰ ਉਹਦੇ ਵਿੱਚੋਂ ਮੱਖਣ ਨਿਕਲਦਾ ਜਦੋਂ ਅਸੀਂ ਸਤਿਗੁਰ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਰਿੜਕਣਾ ਸ਼ੁਰੂ ਕਰਦੇ ਹਾਂ ਫਿਰ ਜ਼ਿੰਦਗੀ ਚ ਸਮਝ ਲੱਗਦੀ ਵੀ ਆਹ ਗੱਲ ਐਂ ਸੀ ਆਹ ਗੱਲ ਐਂ ਸੀ ਆਪਾਂ ਹੋਰ ਹੀ ਸਮਝੀ ਗਏ ਆਪਾਂ ਪਾਣੀ ਚ ਮਧਾਣੀ ਪਾ ਕੇ ਬੈਠੇ ਸੀ ਜਦੋਂ ਹੁਣ ਸਮਝਣ ਸਮਝ ਲੱਗਣ ਲੱਗੀ ਹੈ ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆਉਣ ਲੱਗ ਪਿਆ ਹੁਣ ਮਸਤੀ ਚੜੀ ਰਹਿੰਦੀ ਸਦਾ ਹੁਣ ਖੁਮਾਰੀ ਚੜੀ ਰਹਿੰਦੀ ਹੈ ਸਦਾ ਜਿਹੜੀ ਕਦੇ ਨਹੀਂ ਲਹਿੰਦੀ ਜਿਹੜੀ ਕਦੇ ਵੀ ਐਨ ਵੀ 2 ਘੰਟੇ ਜਾਂ 4 ਘੰਟੇ ਜਾਂ 5 ਘੰਟੇ ਹੁਣ ਸਦਾ ਹੀ ਚੱਲਦਾ ਰਹਿੰਦਾ। ਜਿੱਥੇ ਵੀ ਕੋਈ ਜ਼ਿੰਦਗੀ 'ਚ ਇਦਾਂ ਗੱਲ ਆਉਂਦੀ ਹੈ ਉਸ ਵੇਲੇ ਸਾਡੀ ਜ਼ਿੰਦਗੀ ਦੀ ਅਗਵਾਈ ਸਤਿਗੁਰੂ ਦਾ ਗਿਆਨ ਕਰਦਾ, ਉਸ ਵੇਲੇ ਸਤਿਗੁਰੂ ਦੀ ਇੱਕ ਇੱਕ ਬਾਣੀ ਦੀ ਇੱਕ ਇੱਕ ਪੰਗਤੀ ਸਾਡੀ ਜ਼ਿੰਦਗੀ ਦੀ ਅਗਵਾਈ ਕਰਦੀ ਹੈ। ਉਸ ਵੇਲੇ ਜ਼ਿੰਦਗੀ 'ਚ ਇਸ ਲਾਈਫ ਦੇ ਵਿੱਚ ਕਦੇ ਵੀ ਪੈਰ ਗਲਤ ਰਾਹ 'ਤੇ ਨਹੀਂ ਤੁਰਦੇ, ਕਦੇ ਵੀ ਗਲਤ ਰਾਹ 'ਤੇ ਨਹੀਂ ਤੁਰਦੇ। ਇਸ ਕਰਕੇ ਆਪਾਂ ਪੜ੍ਹਦੇ ਸੀ ਵੀ ਸਤਿਗੁਰ ਪਾਸ ਬੇਨਤੀ ਆ, ਮਿਲੇ ਨਾਮ ਅਧਾਰਾ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ। ਕਹਿੰਦੇ ਫਿਰ ਉਹ ਤੁਰਠਦਾ ਜਦੋਂ ਉਹਦੇ ਅੱਗੇ ਸਰੈਂਡਰ ਕਰ ਦੇਈਦਾ, ਉਹਦੇ ਅੱਗੇ ਆ ਕੇ ਆਪਣਾ ਆਤਮ ਸਮਰਪਣ ਕਰ ਦੇਈਦਾ ਉਹਦੇ ਅੱਗੇ, ਫਿਰ ਉਹ ਕਹਿੰਦਾ ਵੀ ਹਾਂ ਹੁਣ ਤੇਰੇ 'ਤੇ ਕਿਰਪਾ ਹੋ। ਅਸੀਂ ਧੱਕੇ ਨਾਲ ਕਿਰਪਾ ਲੈਣੀ ਚਾਹੁੰਦੇ ਹਾਂ, ਅਸੀਂ ਧੱਕੇ ਨਾਲ ਕਿਰਪਾ ਕਰਨੀ ਚਾਹੁੰਦੇ ਕਿਸੇ 'ਤੇ, ਤੇ ਜਦੋਂ ਬੰਦਾ ਆਪਣੇ ਆਪ ਨੂੰ ਬੇਨਤੀਆਂ ਦਾ ਮਤਲਬ ਵੀ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਵੀ ਆ ਗਏ ਜੀ ਹੁਣ ਆਪਣੇ ਆਪ ਨੂੰ ਸਰੈਂਡਰ ਕਰਤਾ ਹੁਣ ਤੁਸੀਂ ਕਿਰਪਾ ਕਰੋ, ਫਿਰ ਉਹ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ। ਜਿਹੜਾ ਤਾਪ ਜਾ ਨਹੀਂ ਚੜਿਆ ਰਹਿੰਦਾ ਸਾਡੀ ਜ਼ਿੰਦਗੀ 'ਚ, ਕਾਹਦਾ ਤਾਪ ਹੈ ਜੀ? ਕਬੀਰ ਸਾਹਿਬ ਕਹਿੰਦੇ ਕਦੇ ਖੁਸ਼ੀ ਆਉਂਦੀ ਹੈ ਕਦੇ ਗਮੀ ਆਉਂਦੀ, ਇਹੀ ਸਭ ਤੋਂ ਵੱਡਾ ਤਾਪ ਹੈ। ਤੇ ਕਈ ਵਾਰੀ ਮਨ ਸੋਚਦਾ ਮੈਂ ਆਪਣੇ ਮਨ 'ਚ ਵੀ ਲੋਕੀ ਖੁਸ਼ ਪਤਾ ਕਿੱਥੇ ਹੁੰਦੇ ਆ, ਆਪਣੀਆਂ ਖੁਸ਼ੀਆਂ ਤੋਂ ਖੁਸ਼ ਨਹੀਂ ਹੁੰਦੇ, ਲੋਕਾਂ ਦਾ ਕੰਮ ਦੇਖ ਕੇ ਲੋਕਾਂ ਦੇ ਦੁੱਖਾਂ ਨੂੰ ਦੇਖ ਕੇ ਲੋਕੀ ਜ਼ਿਆਦਾ ਖੁਸ਼ ਹੁੰਦੇ ਆ। ਕਬੀਰ ਸਾਹਿਬ ਤੇ ਕਹਿੰਦੇ ਮੈਂ ਜਣੇ ਖਣੇ ਨੂੰ ਰੱਬ ਨਾਲ ਜੁੜਿਆ ਹੋਇਆ ਨਹੀਂ ਸਮਝਦਾ, ਵੀ ਜਿੰਨੇ ਕੱਪੜੇ ਪਾਏ ਆ ਭਗਤਾਂ ਵਾਲੇ, ਜਿਹਨੇ ਪੱਗ ਬਥੇਰੀ ਸੋਹਣੀ ਬੰਨੀ ਹੈ। ਹੁਣ ਦੇਖੋ ਨਾ ਵੀ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਨੇਊ ਪਾਉਣ ਆਉਂਦਾ ਪੰਡਿਤ, ਹੁਣ ਸੱਚੇ ਪਾਤਸ਼ਾਹ ਦਾ ਫੈਸਲਾ ਤੇ ਇਹੀ ਸੀ ਵੀ ਮੈਂ ਜਨੇਊ ਨਹੀਂ ਪਾਉਣਾ। 7 ਸਾਲ ਦੀ ਉਮਰ 'ਚ ਉਹਨਾਂ ਦਾ ਫੈਸਲਾ ਵੀ ਮੈਂ ਜਨੇਊ ਨਹੀਂ ਪਾਉਣਾ। ਤੇ ਹੁਣ ਉਹ ਤਾਂ ਬੰਦ ਕਮਰੇ 'ਚ ਵੀ ਕਹਿ ਸਕਦੇ ਸੀ ਗੁਰੂ ਨਾਨਕ ਪਾਤਸ਼ਾਹ ਵੀ ਮੈਂ ਬਾਪੂ ਜੀ ਜਨੇਊ ਨਹੀਂ ਪਾਉਣਾ, ਐਵੇਂ ਕਾਹਦੇ ਲਈ ਤੁਸੀਂ ਖਰਚਾ ਕਰਨਾ। ਹੁਣ ਸਾਡੇ ਨਿਆਣੇ ਸਾਡੇ ਬੱਚੇ ਜਿਨ੍ਹਾਂ ਨੇ ਵਿਆਹ ਨਾ ਕਰਾਉਣਾ ਹੋਵੇ ਪਹਿਲਾਂ ਹੀ ਮਨਾ ਕਰ ਦਿਓ ਵੀ ਮੈਂ ਵਿਆਹ ਨਹੀਂ ਕਰਾਉਣਾ, ਮੈਂ ਸ਼ਾਦੀ ਨਹੀਂ ਕਰਾਉਣੀ, ਵੀ ਕਾਹਦੇ ਲਈ ਪਿਤਾ ਜੀ ਤੁਸੀਂ ਖਰਚਾ ਕਰੋਗੇ, ਰਿਸ਼ਤੇਦਾਰ ਆਉਣਗੇ ਕੱਪੜੇ ਬਣਾਓਗੇ ਇੰਨਾ ਕੁਛ ਕਰਨਾ ਤੁਸੀਂ ਕਾਹਦੇ ਲਈ? ਜਿਹੜੇ ਬੱਚੇ ਨੇ ਸ਼ਾਦੀ ਵਿਆਹ ਨਾ ਕਰਾਉਣਾ ਹੋਵੇ ਉਹ ਕਹਿੰਦਾ ਵੀ ਨਾ ਕਰੋ ਤੁਸੀਂ। ਗੁਰੂ ਨਾਨਕ ਪਾਤਸ਼ਾਹ ਬੰਦ ਕਮਰੇ 'ਚ ਕਹਿ ਸਕਦੇ ਸੀ ਵੀ ਬਾਪੂ ਜੀ ਮੈਂ ਜਨੇਊ ਨਹੀਂ ਪਾਉਣਾ, ਮੈਨੂੰ ਆਹ ਨਹੀਂ ਚਾਹੀਦਾ। ਹੁਣ ਜਦੋਂ ਉਹ ਆ ਗਿਆ ਪੰਡਿਤ ਆ ਗਿਆ ਹਰਦਿਆਲ ਆ ਗਿਆ ਘਰ ਵਿੱਚ, ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ ਅੱਜ ਹੀ ਤੁਹਾਨੂੰ ਧਰਮੀ ਬਣਾਇਆ ਜਾਣਾ, ਅੱਜ ਤੁਹਾਡੇ ਜਨੇਊ ਪਾਇਆ ਜਾਣਾ। ਕਹਿੰਦੇ ਅੱਛਾ, ਕਹਿੰਦੇ ਇਹਦੇ ਨਾਲ ਬੰਦਾ ਧਰਮੀ ਬਣ ਜਾਂਦਾ? ਕਹਿੰਦੇ ਹਾਂ ਧਰਮੀ ਬਣ ਜਾਂਦਾ। ਕਹਿੰਦੇ ਆਹ ਦੇਖੋ ਮੈਂ ਵੀ ਪਾਇਆ, ਤੁਹਾਡੇ ਬਜ਼ੁਰਗਾਂ ਨੇ ਪਾਇਆ, ਇਹਦੇ ਨਾਲ ਬੰਦਾ ਧਰਮੀ ਦਿਸਦਾ ਵਾ, ਬਣ ਜਾਂਦਾ ਬੰਦਾ ਧਰਮੀ। ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਠੀਕ ਹੈ ਜਨੇਊ ਤੇ ਮੈਂ ਪਾ ਲੂੰ, ਪਰ ਪਹਿਲਾਂ ਇਹ ਗੱਲ ਦੱਸੋ ਵੀ ਇਹ ਜਨੇਊ ਪਾਉਣ ਦਾ ਹੱਕ ਭਾਈ ਮਰਦਾਨੇ ਨੂੰ ਹੈ? ਉਹ ਕਹਿੰਦੇ ਸੀ ਨਾ, ਇਹਨੂੰ ਕੋਈ ਹੱਕ ਨਹੀਂ, ਇਹਨੂੰ ਕੋਈ ਅਧਿਕਾਰ ਨਹੀਂ। ਕਿਉਂ? ਕਿਉਂਕਿ ਇਹ ਨੀਵੀਂ ਜਾਤ ਵਿੱਚ ਪੈਦਾ ਹੋਇਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜੇ ਇਹਨੂੰ ਨਹੀਂ ਹੱਕ ਪਾਉਣ ਦਾ ਹੱਕ, ਇਹ ਮੇਰੇ ਤੋਂ ਵੱਡਾ ਨਾਲੇ 10 ਸਾਲ ਵੱਡਾ ਸੀ ਭਾਈ ਮਰਦਾਨਾ। ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜੇ ਇਹਨੂੰ ਹੱਕ ਨਹੀਂ ਫਿਰ ਮੈਨੂੰ ਨਹੀਂ ਚਾਹੀਦਾ ਤੇਰਾ ਜਨੇਊ, ਮੇਰੀ ਭੈਣ ਨੂੰ ਕੋਈ ਅਧਿਕਾਰ ਨਹੀਂ ਕਿਉਂਕਿ ਬੀਬੀ ਜਨੇਊ ਪਾ ਹੀ ਨਹੀਂ ਸੀ ਸਕਦੀ। ਤੇ ਉਸ ਵੇਲੇ ਪੰਡਿਤ ਕਹਿੰਦਾ ਵੀ ਇਹਦੇ ਤੁਹਾਡੇ ਬਜ਼ੁਰਗਾਂ ਨੇ ਵੀ ਪਾਇਆ, ਤੁਹਾਡੇ ਵੱਡਿਆਂ ਵਡੇਰਿਆਂ ਨੇ ਵੀ ਪਾਇਆ, ਤੇ ਯਾਦ ਰੱਖੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਨਹੀਂ ਪਾਉਣਾ, ਬਸ ਮੇਰੀ ਕੋਰੀ ਨਾ, ਤੂੰ ਜੋ ਮਰਜ਼ੀ ਕਰ, ਮੈਂ ਜਨੇਊ ਨਹੀਂ ਚਾਹੀਦਾ ਕਿਉਂਕਿ ਮੈਂ ਧਰਮੀ ਦਿਸਣਾ ਨਹੀਂ, ਮੈਂ ਧਰਮੀ ਬਣਨਾ ਆ। ਤੇ ਸਾਡੇ ਹੁਣ ਅਸੀਂ ਧਰਮੀ ਦਿਸਣਾ ਚਾਹੁੰਦੇ ਹਾਂ, ਅਸੀਂ ਧਰਮੀ ਸਿਰਫ ਦਿਸਣ ਲਈ ਬਣਦੇ ਹਾਂ ਵੀ ਲੋਕੀ ਏਦਾਂ ਅਸੀਂ ਦਿਸੀਏ, ਦਸਤਾਰ ਸਾਡੀ ਦਿਸੇ, ਕਿਰਪਾਨ ਸਾਡੀ ਪਾਈ ਹੋਈ ਦਿਸੇ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਦਿਸਣਾ ਨਹੀਂ ਚਾਹੁੰਦਾ, ਮੈਂ ਤੇ ਬਣਨਾ ਚਾਹੁੰਦਾ, ਮੈਂ ਧਰਮੀ ਬਣਨਾ ਚਾਹੁੰਦਾ ਜ਼ਿੰਦਗੀ 'ਚ। ਉਹ ਕਹਿੰਦਾ ਸੀ ਬਸ ਜਨੇਊ ਪਾ ਕੇ ਧਰਮੀ ਬਣ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਗੁਣਾਂ ਨਾਲ ਬੰਦਾ ਧਰਮੀ ਬਣਦਾ ਜਦੋਂ ਉਹਦੀ ਜ਼ਿੰਦਗੀ ਵਿੱਚੋਂ ਜਿਹੜੀ ਨਿਕਲ ਚੁੱਕੀ ਦਇਆ ਵਾਪਸ ਆਉਂਦੀ ਹੈ। ਹੁਣ ਸਾਡੇ ਅੰਦਰੋਂ ਵੀ ਤਾਂ ਦਇਆ ਖਤਮ ਹੀ ਹੋ ਗਈ ਹੈ। ਜਿਵੇਂ ਆਪਾਂ ਗੱਲ ਕਰਦੇ ਸੀ, ਆਪਾਂ ਕਹਿੰਦੇ ਵੀ ਅਸੀਂ ਗੁਰੂ ਨਾਲ ਜੁੜੇ ਹੋਏ ਹਾਂ, ਤੇ ਕਬੀਰ ਸਾਹਿਬ ਕਹਿੰਦੇ ਮੈਂ ਜਣੇ ਖਣੇ ਨੂੰ ਰੱਬ ਨਾਲ ਜੁੜਿਆ ਹੋਇਆ ਨਹੀਂ ਸਮਝਦਾ। ਕਬੀਰ ਸਾਹਿਬ ਕਹਿੰਦੇ ਗੁਰ ਲਾਗਾ ਤਬ ਜਾਨੀ ਹੈ, ਕਹਿੰਦੇ ਗਿਆਨ ਨਾਲ ਜੁੜਿਆ ਹੋਇਆ ਉਸ ਬੰਦੇ ਨੂੰ ਸਮਝੋ ਮਿਟੈ ਮੋਹ ਤਨ ਤਾਰ। ਜਿਹਦੀ ਜ਼ਿੰਦਗੀ ਚੋਂ ਬੁਖਾਰ ਲੈ ਗਿਆ ਕਾਹਦਾ, ਕਹਿੰਦੇ ਮੋਹ ਦਾ, ਖੁਸ਼ੀ ਗਮੀ ਦਾ ਬੁਖਾਰ ਜਿਹਦੀ ਜ਼ਿੰਦਗੀ ਚੋਂ ਲੈ ਗਿਆ। ਹਰ ਇੱਕ ਸੋਗ ਦਾਜੈ ਨਹੀਂ, ਕਹਿੰਦੇ ਨਾ ਉਹਨੂੰ ਖੁਸ਼ੀ ਸਾੜਦੀ ਹੈ ਨਾ ਉਹਨੂੰ ਗਮੀ ਸਾੜਦੀ, ਹਰ ਇੱਕ ਸੋਗ ਦਾਜੈ ਨਹੀਂ। ਕਹਿੰਦੇ ਉਹ ਹੈ ਬੰਦਾ ਗੁਰੂ ਨਾਲ ਜੁੜਿਆ ਹੋਇਆ। ਤੇ ਆਪਣੇ ਆਪ ਨੂੰ ਦੇਖਿਆ ਕਰੋ, ਅਸੀਂ ਖੁਸ਼ ਪਤਾ ਕਦੋਂ ਹੁੰਦੇ ਹਾਂ? ਜਦੋਂ ਗਵਾਂਢੀਆਂ ਦਾ ਪੁੱਤ ਨਸ਼ਾ ਕਰਕੇ ਆਉਂਦਾ, ਉਦੋਂ ਲੋਕੀ ਬੜੇ ਤਾੜੀਆਂ ਮਾਰ ਮਾਰ ਕੇ ਹੱਸਦੇ ਵੀ ਇਹੀ ਹੋਣਾ ਚਾਹੀਦਾ ਸੀ ਇਹਦੇ ਨਾਲ। ਲੋਕੀ ਦੁਖੀ ਕਦੋਂ ਹੁੰਦੇ ਆ? ਜਦੋਂ ਕਿਸੇ ਦਾ ਪੁੱਤ ਚੰਗੇ ਰਾਹ ਤੇ ਤੁਰਦਾ, ਉਦੋਂ ਲੋਕੀ ਕਈ ਲੋਕ ਦੁਖੀ ਹੋ ਜਾਂਦੇ ਵੀ ਇਹ ਕਿੱਧਰ ਨੂੰ ਤੁਰ ਪਿਆ, ਸਾਡੇ ਨਿਆਣੇ ਹਲੇ ਤੱਕ ਨਹੀਂ ਸੀ ਤੁਰੇ, ਇਹ ਪਹਿਲਾਂ ਹੀ ਤੁਰ ਪਿਆ। ਸਾਡੀ ਜ਼ਿੰਦਗੀ ਵਿੱਚ ਜਦੋਂ ਖੁਸ਼ੀ ਤੇ ਗਮੀ ਇਹ ਦੋਵੇਂ ਚੀਜ਼ਾਂ ਖਤਮ ਹੋ ਜਾਂਦੀਆਂ, ਨਾ ਖੁਸ਼ੀ ਖੁਸ਼ ਕਰਦੀ ਹੈ ਨਾ ਗਮੀ ਦੁਖੀ ਕਰਦੀ ਹੈ। ਹਰ ਇੱਕ ਸੋਗ ਦਾਜੈ ਨਹੀਂ ਤਬ ਹਰ ਆਪੇ ਆਪ, ਫਿਰ ਉੱਥੇ ਰੱਬ ਦਾ ਵਾਸਾ ਹੁੰਦਾ, ਫਿਰ ਉੱਥੇ ਪਰਮਾਤਮਾ ਦਾ ਵਾਸਾ ਹੁੰਦਾ, ਫਿਰ ਉੱਥੇ ਅਕਾਲ ਪੁਰਖ ਦਾ ਵਾਸਾ ਹੋ ਜਾਂਦਾ ਹੈ। ਸੋ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਮੈਂ ਇੱਦਾਂ ਗੁਰੂ ਨਾਲ ਜੁੜਿਆ ਹੋਇਆ ਨਹੀਂ ਜਣੇ ਖਣੇ ਨੂੰ ਸਮਝਦਾ, ਜਿਹਦੀ ਜ਼ਿੰਦਗੀ ਚੋਂ ਆਹ ਚੀਜ਼ਾਂ ਨਿਕਲ ਜਾਂਦੀਆਂ। ਤੇ ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਦੋਂ ਇੱਦਾਂ ਕਹਿੰਦੇ ਵੀ ਮੈਂ ਕੋਰੀ ਨਾ ਮੇਰੀ, ਮੈਨੂੰ ਤੇ ਗੁਣ ਚਾਹੀਦੇ, ਜੇ ਤੁਹਾਡੇ ਕੋਲ ਗੁਣਾਂ ਵਾਲਾ ਜਨੇਊ ਹੈ, ਦਇਆ ਕਿਰਪਾ ਸੰਤੋਖ ਸੂਤ ਜਦ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪੰਡੇ ਘੱਤ। ਜਿੰਨੇ ਵੀ ਭੇਖ ਬਣਾ ਕੇ ਬੈਠੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਉਹਨਾਂ ਭੇਖੀਆਂ ਨੂੰ ਫੜਿਆ। ਜੇ ਜੋਗੀ ਇਕੱਲਾ ਭੇਖ ਬਣਾ ਕੇ ਬੈਠਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਉਹਨੂੰ ਜਾ ਕੇ ਸਮਝਾਇਆ, ਜਿਹੜੇ ਇਕੱਲੇ ਕੇਵਲ ਨਮਾਜ਼ਾਂ ਪੜ੍ਹਦੇ ਸੀ, ਬਸ ਪੰਜ ਨਮਾਜ਼ਾਂ ਦੇ ਆਦੀ ਸੀ, ਗੁਣ ਨਹੀਂ ਸੀ ਜ਼ਿੰਦਗੀ ਚ। ਤੇ ਯਾਦ ਰੱਖਿਓ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਸਮੁੱਚੀ ਬਾਣੀ ਪੜ੍ਹ ਕੇ ਦੇਖੋ, ਇਹ ਸਾਨੂੰ ਐਂ ਨਹੀਂ ਕਹਿੰਦੀ ਵੀ ਉੱਥੇ ਜਾ ਕੇ ਰੱਬ ਨੂੰ ਪਾਓ, ਉੱਥੇ ਜਾ ਕੇ ਪਰਮਾਤਮਾ ਨੂੰ ਲੱਭੋ, ਉੱਥੇ ਜਾ ਕੇ ਤੁਹਾਨੂੰ ਪਰਮਾਤਮਾ ਮਿਲੂ। ਗੁਰਬਾਣੀ ਸਾਨੂੰ ਸਾਡੇ ਆਪਣੇ ਆਪ ਨਾਲ ਜੋੜ ਕੇ, ਸਾਡੀ ਜ਼ਿੰਦਗੀ ਆਪਣੇ ਆਪ ਨੂੰ ਸੋਹਣਾ ਬਣਾਉਣ ਦੀ ਗੱਲ ਗੁਰਬਾਣੀ ਕਰਦੀ ਹੈ। ਸਾਡੀ ਜ਼ਿੰਦਗੀ ਆਪਣੇ ਆਪ ਚ ਸੋਹਣੀ ਬਣਨੀ ਚਾਹੀਦੀ ਹੈ, ਸਾਡੇ ਵਿਚਾਰ ਆਪਣੇ ਆਪ ਚ ਬਦਲਣੇ ਚਾਹੀਦੇ ਹੈ। ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜੋਗੀਆਂ ਨਾਲ ਜਦੋਂ ਗੱਲਾਂ ਕੀਤੀਆਂ, ਸਤਿਗੁਰੂ ਕਹਿੰਦੇ ਪਹਿਰਾਵਾ ਕਾਹਦੇ ਲਈ, ਭੇਖ ਕਾਹਦੇ ਲਈ, ਦਇਆ ਕਿਰਪਾ ਸੰਤੋਖ ਸੂਤ ਜਦ ਗੰਢੀ ਸਤ ਵਟ, ਇਹ ਜਨੇ ਉਹ ਜੀ ਕਾ ਹਈ ਤਾਂ ਪੰਡੇ ਕੱਤ। ਪੰਡਿਤ ਨੂੰ ਮਿਲੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਐਂ ਆਖਿਆ, ਜਿਸ ਵੇਲੇ ਜੋਗੀ ਨੂੰ ਮਿਲੇ ਸਤਿਗੁਰੂ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਗੰਢਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜੇ ਪੰਜ ਨਵਾਜ਼ਾਂ ਪੜ੍ਹਨ ਵਾਲੇ ਮੌਲਵੀ ਨੂੰ ਮਹਾਰਾਜ ਮਿਲੇ ਤੇ ਉਹਨੂੰ ਆਖਿਆ ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਕਰ, ਪੰਜਵੀਂ ਸਿਫਤ ਸੁਣਾਏ। ਕਹਿੰਦੇ ਆਪਣੇ ਮਨ ਨੂੰ ਤਾਂ ਬਦਲ ਲਾ, ਬਾਹਰੋਂ ਬਦਲਦਾ ਰਹਿੰਦਾ, ਬਾਹਰੋਂ ਵੱਖਰਾ ਵੱਖਰਾ ਬਣਦਾ ਰਹਿੰਦਾ ਪਰ ਅੰਦਰੋਂ ਨਹੀਂ ਬਦਲਦਾ ਤੂੰ। ਜੇ ਪਾਉਣਾ ਤਾਂ ਖਿੰਥਾ ਕਾਲ ਕੁਆਰੀ ਕਾਇਆ, ਆਪਣੀ ਕਾਇਆ ਨੂੰ ਵਿਕਾਰਾਂ ਵਾਲੇ ਪਾਸੋਂ ਕੁਆਰਾ ਰੱਖਣਾ, ਇਹੀ ਅਸਲ ਗੋਦੜੀ ਹੈ, ਇਹੀ ਹੈ ਅਸਲ ਗੋਦੜੀ ਜੋਗੀ ਜੀ। ਬਾਹਰੋਂ ਗੋਦੜੀ ਪਾ ਕੇ ਜੋਗੀ ਨਹੀਂ ਬਣਿਆ ਜਾਣਾ, ਜਿੰਨਾ ਚਿਰ ਮਨ ਨਹੀਂ ਬਦਲਦਾ ਤੇ ਬਾਹਰੋਂ ਬਦਲਿਆ ਸਾਡਾ ਕੀ ਕਰੂ ਬਈ। ਬਾਹਰੋਂ ਲੋਕੀ ਦੇਖ ਕੇ ਕਹਿ ਸਕਦੇ ਵੀ ਹਾਂ ਬੰਦਾ ਬਦਲ ਗਿਆ, ਦਸਤਾਰ ਦੇਖ ਕੇ ਲੋਕੀ ਕਹਿ ਸਕਦੇ ਬੰਦਾ ਬਦਲ ਗਿਆ, ਪਰ ਜਿੱਦਣ ਸਮਾਜ ਦੇਖੂ ਵੀ ਨਾ 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 ਐਵੇਂ ਬਸ ਅਸੀਂ ਤਾਂ ਦੇਖ ਕੇ ਬਸ, ਜਿਵੇਂ ਕਹਿ ਲਓ ਨਾ ਵੀ ਸਿਮਲ ਰੁੱਖ ਸਰਾਏ ਦਾ ਅਧੀਰਗਤ ਮੁੱਚ ਹੋਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿੱਤ। ਕਹਿੰਦੇ ਅਸੀਂ ਤਾਂ ਐਵੇਂ ਆਸ ਜੀ ਲਾ ਕੇ ਬੈਠੇ ਸੀ ਬੰਦਾ ਬਦਲ ਗਿਆ, ਪਰ ਦੁੱਧ ਚ ਪਾਣੀ ਪਾ ਪਾ ਕੇ ਤੇ ਉਵੇਂ ਵੇਚੀ ਜਾਂਦਾ, ਗਲਤ ਤੇ ਸਾਰਾ ਕੁਛ ਉਵੇਂ ਹੀ ਕਰੀ ਜਾਂਦਾ, ਬਦਲਿਆ ਤੇ ਕੁਛ ਵੀ ਨਹੀਂ। ਇਸ ਕਰਕੇ ਬਾਹਰੋਂ ਨਹੀਂ ਬਦਲਣਾ ਬੰਦੇ ਨੇ, ਮਨ ਨੇ ਬਦਲਣਾ।
ਜੋਗੀ ਕੱਪੜੇ ਰੰਗਾ ਲੈ ਮਨ ਕਿਉਂ ਨੀ ਰੰਗਿਆ, 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 ਜੋਗੀ
ਸਿਸਨਪੁਰ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਕਹਿੰਦੇ ਬਾਹਰੋਂ ਚਿੱਟੇ ਬਣਦੇ ਰਹਿੰਦੇ ਆ ਬਾਹਰੋਂ ਚਿੱਟੇ ਬਣ ਬਣ ਕੇ ਦਿਖਾਈ ਜਾਂਦੇ ਆ ਪਰ ਅੰਦਰੋਂ ਕਾਲੀਆਂ ਗੁਰੂ ਸਾਹਿਬ ਕਹਿੰਦੇ ਅੰਦਰੋਂ ਕਾਲੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਪ੍ਰਚਾਰ ਕਰਨ ਜਾਂਦੇ ਆ ਯਾਦ ਰੱਖੋ ਗੁਰੂ ਨਾਨਕ ਸਾਹਿਬ ਸਾਡੇ ਵਾਂਗੂ ਨਹੀਂ ਸੀ ਵੀ ਚਾਰ ਟਕਿਆਂ ਲਈ ਚਾਰ ਪੈਸਿਆਂ ਲਈ ਪ੍ਰਚਾਰ ਕਰਨ ਗਏ ਮਨ ਚ ਏਦਾਂ ਦੀ ਕੋਈ ਭਾਵਨਾ ਨਹੀਂ ਸੀ ਵੀ ਸਾਨੂੰ ਲੋਕੀ ਇੰਨੇ ਪੈਸੇ ਦੇਣਗੇ ਫਿਰ ਅਸੀਂ ਕਥਾ ਕਰਨ ਜਾਵਾਂਗੇ ਕਿਤੇ ਫਿਰ ਅਸੀਂ ਪ੍ਰਚਾਰ ਕਰਨ ਜਾਵਾਂਗੇ ਸਾਡੇ ਤੇ ਹੁਣ ਮਨਾਂ ਅੰਦਰ ਲਾਲਸਾ ਪੈਦਾ ਹੋਈ ਹੋਈ ਹੈ ਨਾ ਇੱਥੇ ਤੇ ਰਾਗੀ ਨੂੰ ਇੱਕ ਸ਼ਬਦ ਵੱਧ ਪੜ੍ਹਨ ਲਈ ਕਹਿ ਦੇ ਅਗਲਾ ਕਹਿੰਦਾ ਵੱਧ ਪੈਸੇ ਲੱਗਣਗੇ ਜੇ ਪੜ੍ਹਾਉਣਾ ਤਾਂ ਅਸੀਂ ਕਰਦੇ ਹਾਂ ਚਾਰ ਸ਼ਬਦ ਪੜ੍ਹਨ ਲਈ ਅਗਲਾ ਕੀਮਤ ਬੰਨ ਕੇ ਆਉਂਦਾ ਪਰ ਗੁਰੂ ਨਾਨਕ ਸਾਹਿਬ ਦੇ ਘਰ ਚ ਕਮੀ ਕਿਹੜੀ ਗੱਲ ਦੀ ਹੈ ਘਾਟਾ ਕਿਹੜੀ ਚੀਜ਼ ਦਾ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਪਿਓ ਪਟਵਾਰੀ ਹੈ ਬੜਾ ਕੁਝ ਮਾਲਕ ਨੇ ਕੁਦਰਤ ਵੱਲੋਂ ਬਥੇਰਾ ਕੁਛ ਮਿਲਿਆ ਹੋਇਆ ਪਿਓ ਪਟਵਾਰੀ ਨੌਕਰ ਚਾਕਰ ਬੜੇ ਆ ਘਰ ਚ ਪਰ ਜਦੋਂ ਸਾਡੀ ਦੁਨੀਆਂ ਦੇ ਹਾਲਾਤ ਉਹਨਾਂ ਨੇ ਦੇਖੇ ਸਮਾਜ ਦੇ ਹਾਲਾਤ ਉਹਨਾਂ ਨੇ ਜਦੋਂ ਦੇਖੇ ਸਾਡੇ ਅੰਦਰ ਨੀ ਉਹੋ ਜਿਹੀਆਂ ਭਾਵਨਾਵਾਂ ਕਦੇ ਪੈਦਾ ਹੁੰਦੀਆਂ ਸੀ ਕਿਹਨੇ ਵੀ ਅਗਲਾ ਮਰਦਾ ਮਰਨ ਦਿਓ ਵੀ ਆਪਾਂ ਕੀ ਲੈਣਾ ਕਿਸੇ ਤੋਂ ਕੋਈ ਖੂਹ ਚ ਡਿੱਗਦਾ ਤੇ ਡਿੱਗੇ ਆਪਾਂ ਕੀ ਲੈਣਾ ਕਿਸੇ ਤੋਂ ਤੇ ਆਪਾਂ ਐ ਚੁੱਪ ਕਰਕੇ ਆਪੋ ਆਪਣੇ ਘਰਾਂ ਚ ਬਹਿ ਜਾਂਦੇ ਹਾਂ ਪਰ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਇੱਦਾਂ ਜਨੇਊ ਪਾਉਣ ਆਇਆ ਸੀ ਅਗਲਾ ਗੁਰੂ ਨਾਨਕ ਸਾਹਿਬ ਇਨਕਾਰ ਕਰਦੇ ਹੈ ਜਜ਼ਬਾ ਯਾਦ ਰੱਖੋ ਇਕੱਲਾ ਮਰਨ ਨੂੰ ਹੀ ਸ਼ਹੀਦ ਨਹੀਂ ਕਹਿੰਦੇ ਸੱਚ ਦੀ ਗਵਾਹੀ ਭਰਨ ਵਾਲੇ ਨੂੰ ਵੀ ਸ਼ਹੀਦ ਕਹਿੰਦੇ ਆ ਇੱਕ ਤੇ ਜਿਹੜਾ ਜੰਗ ਦੇ ਮੈਦਾਨ ਸ਼ਹੀਦ ਹੋ ਗਿਆ ਇੱਕ ਸੱਚ ਪਿੱਛੇ ਖੜ ਜਾਣਾ ਇਹ ਵੀ ਸ਼ਹੀਦ ਨਾਲੋਂ ਘੱਟ ਨਹੀਂ ਹੁੰਦਾ ਆਪਾਂ ਸਿਰਫ ਜਿਹੜਾ ਬੰਦਾ ਚੜ੍ਹਾਈ ਕਰ ਜਾਏ ਜਿਹੜਾ ਬੰਦਾ ਜੰਗ ਦੇ ਮੈਦਾਨ ਚ ਮਰ ਗਿਆ ਕਹਿੰਦੇ ਸ਼ਹੀਦ ਹੋ ਗਿਆ ਪਰ ਗੁਰੂ ਸਾਹਿਬ ਆਪਾਂ ਵਿਦਵਾਨਾਂ ਨੂੰ ਜਦੋਂ ਪੜ੍ਹਦੇ ਜਿਹਨਾਂ ਨੇ ਅਰਥ ਕੀਤੇ ਜਿਹੜੇ ਸਕਾਲਰ ਹੈ ਉਹ ਕਹਿੰਦੇ ਸੱਚ ਦੀ ਗਵਾਹੀ ਭਰਨ ਵਾਲਾ ਸ਼ਹੀਦ ਅਰਥ ਸੱਚ ਦੇ ਪਿੱਛੇ ਖੜਨ ਵਾਲਾ ਉਹ ਵੀ ਸ਼ਹੀਦ ਨਾਲੋਂ ਘੱਟ ਨਹੀਂ ਹੁੰਦਾ ਤੇ ਗੁਰੂ ਨਾਨਕ ਸਾਹਿਬ ਸ਼ਹੀਦ ਨਹੀਂ ਹੋਏ ਤੇ ਇਹਨੇ ਵੀ ਸਾਡੇ ਮਨਾਂ ਨੂੰ ਸਤਿਕਾਰ ਨਹੀਂ ਸ਼ਹੀਦ ਨਾਲੋਂ ਘੱਟ ਥੋੜਾ ਸੀ ਜਦੋਂ ਅਗਲੇ ਕੋਈ ਆਖਿਆ ਭੂਤਨਾ ਕੋ ਕਹੇ ਬਿਤਾਲਾ ਕੋਈ ਆਖਿਆ ਆਦਮੀ ਨਾਨਕ ਵਿਚਾਰਾ ਜਦੋਂ ਇੱਕ ਪਰਿਵਾਰ ਦੇ ਵਿੱਚ ਯਾਦ ਰੱਖੋ ਪਰਿਵਾਰ ਦੇ ਵਿੱਚ ਪੰਜ ਜੀਏ ਪੰਜਾਂ ਜੀਆਂ ਵਿੱਚੋਂ ਇੱਕ ਜੀ ਕਹਿੰਦਾ ਵੀ ਆਪਾਂ ਦਾਜ ਬਿਨਾਂ ਵਿਆਹ ਕਰਨਾ ਇੱਕ ਜੀ ਕਹਿੰਦਾ ਚਾਰ ਜੀ ਘਰਦੇ ਕਹਿੰਦੇ ਨਾ 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 ਆਪਾਂ ਤੇ ਲਵਾਂਗੇ ਦਾਜ ਘਰ ਦੇ ਚਾਰ ਜੀਆਂ ਵਿੱਚੋਂ ਇੱਕ ਜੀ ਕਹਿੰਦਾ ਵੀ ਨਾ 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 ਆਪਾਂ ਗਲਤ ਨਹੀਂ ਕਰਨਾ ਸੁਰਜੀਤ ਪਾਤਰ ਕਹਿੰਦਾ ਸੀ ਨਾ ਜਿਵੇਂ ਉਹਨੇ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ ਉਹ ਆਖਦਾ ਵੀ ਕੀ ਦੱਸੀਏ ਹਾਲ ਪੰਜਾਬ ਦਾ ਇਹ ਸਰਫ ਤੇ ਸੁਰਖ ਗੁਲਾਬ ਦਾ ਕਹਿੰਦੇ ਲੋਕੀ ਅਗਲੇ ਸਵਰਗ ਦੀਆਂ ਆਸਾਂ ਲਵਾਈ ਜਿਹੜੇ ਬਾਬੇ ਆ ਅਗਲੇ ਸਵਰਗ ਦੀਆਂ ਆਸਾਂ ਲਵਾਈ ਜਾਂਦੇ ਆ ਅਗਲੇ ਸਵਰਗ ਦਾ ਨਰਕ ਦੇ ਨਰਕ ਦਾ ਡਰ ਦੇਈ ਜਾਂਦੇ ਆ ਅਗਲੇ ਨਰਕ ਦਾ ਕਹਿੰਦੇ ਐਂ ਲੋਕਾਂ ਨੂੰ ਭਰਮਾਈ ਜਾਂਦੇ ਆ ਪਰ ਪੰਜਾਬ ਦਾ ਹਾਲ ਵੀ ਤੇ ਦੇਖੋ ਉਹ ਕਹਿੰਦਾ ਕਿ ਦੱਸੀਏ ਹਾਲ ਪੰਜਾਬ ਦਾ ਇਹ ਸਰਫ ਤੇ ਸੁਰਖ ਗੁਲਾਬ ਦਾ ਇੱਥੇ ਧੀਆਂ ਮੁਸ਼ਕਲ ਬਚਦੀਆਂ ਜੋ ਬਚਣ ਅੱਗਾਂ ਵਿੱਚ ਮੱਚਦੀਆਂ ਜੋ ਟੁਕੜਾ ਹੋਏ ਕਬਾਬ ਦਾ ਕੀ ਦੱਸੀਏ ਹਾਲ ਪੰਜਾਬ ਦਾ ਇਹ ਕੇਵਲ ਅੱਜ ਹੀ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਵੀ ਬੜੇ ਨਾਜ਼ੁਕ ਹਾਲਾਤ ਸੀ ਕਹਿੰਦੇ ਲੋਕੀ ਧੀਆਂ ਜੰਮਣ ਤੋਂ ਡਰਦੇ ਸੀ ਜੇ ਪਿਓ ਕਿਤੇ ਜੰਮ ਵੀ ਲੈਂਦਾ ਸੀ ਚਲੋ ਮੇਰਾ ਹੀ ਆ ਮੇਰਾ ਹੀ ਖੂਨ ਹੈ ਪੈਦਾ ਹੋਣ ਦਿਓ ਜੇ ਪੈਦਾ ਕਰ ਲੈਂਦਾ ਸੀ ਫਿਰ ਸਹੁਰੇ ਵਾਲੇ ਸਾੜ ਦਿੰਦੇ ਸੀ ਕਹਿੰਦਾ ਜੇ ਹਾਲਾਤ ਦੇਖਣੇ ਤੇ ਪੰਜਾਬ ਦੇ ਹਾਲਾਤ ਦੇਖੋ ਅਗਲੇ ਸਵਰਗ ਨੂੰ ਪੌੜੀਆਂ ਲਾਉਣ ਦੀਆਂ ਗੱਲਾਂ ਕਰਦੇ ਸਾਡੇ ਅਰਕੇ ਅਗਲੇ ਨਰਕ ਦੇ ਡਰ ਦੇ ਕੇ ਲੋਕਾਂ ਨੂੰ ਲੁੱਟੀ ਜਾਂਦੇ ਆ ਕਿਤੇ ਬਾਣੀ ਨੂੰ ਪੜ੍ਹਿਆ ਹੁੰਦਾ ਬਾਣੀ ਨੂੰ ਆਪਾਂ ਸਮਝਿਆ ਹੁੰਦਾ ਯਾਦ ਰੱਖੋ ਕਦੇ ਵੀ ਆਪਾਂ ਭੁਲੇਖਿਆਂ ਚ ਪੈਂਦੇ ਨਾ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀ ਗੱਲ ਕਰਦੇ ਕਬੀਰ ਸਾਹਿਬ ਜਿਹੜੇ ਰੱਦ ਕਰਕੇ ਗਏ ਆ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਕਬੀਰ ਸਾਹਿਬ ਹੋਏ ਕਬੀਰ ਸਾਹਿਬ ਕਹਿੰਦੇ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ ਕਬੀਰ ਸਾਹਿਬ ਕਹਿੰਦੇ ਸੀ ਕਿਹੜੇ ਸਵਰਗ ਦੀ ਆਸ ਤੇ ਕਿਹੜੇ ਨਰਕ ਦਾ ਡਰ ਪਾਲੀ ਬੈਠਾ ਆਪਣੇ ਮਨ ਅੰਦਰ, ਸੁਰਗ ਵਾਸ ਨਾ ਵਾਸੀਏ ਡਰੀਏ ਨਾ ਨਰਕ ਨਿਵਾਸ, ਕਹਿੰਦੇ ਨਾ ਡਰ ਰੱਖੋ ਆਪਣੇ ਮਨ ਅੰਦਰ ਤੇ ਕਦੇ ਵੀ ਏਦਾਂ ਦੇ ਕਰਮ ਕਾਂਡ ਨਾ ਕਰੋ ਵੀ ਅੱਗੇ ਜਾ ਕੇ ਤੁਹਾਨੂੰ ਸਵਰਗ ਮਿਲੇ, ਏਦਾਂ ਨਾ ਆਸ ਰੱਖੋ ਕਦੇ ਵੀ। ਤੇ ਲੋਕੀ ਐਡੀਆਂ ਐਡੀਆਂ ਆਸਾਂ ਲਾ ਕੇ ਬੈਠੇ ਸੀ, ਲੋਕੀ ਆਪਣਾ ਸਭ ਕੁਝ ਦਾਨ ਕਰਦੇ ਸੀ ਅਗਲੇ ਸਵਰਗ ਦੀ ਆਸ ਲਈ। ਹੁਣ ਸਾਡੇ ਵੀ ਇੱਥੇ ਹੁਣ ਆਪਾਂ ਬੋਰੀਆਂ ਦਿੰਦੇ ਹਾਂ ਕਿਸੇ ਨੂੰ ਕਣਕ ਦੀਆਂ, ਉਹ ਵੀ ਤੇ ਸਾਨੂੰ ਇਹਦੇ ਅੱਗੇ ਜਾ ਕੇ ਸਹਾਈ ਹੋਣ। ਕੋਈ ਮੰਜਾ ਦਾਨ ਕਰੀ ਜਾਂਦਾ, ਕੋਈ ਬਿਸਤਰਾ ਦਾਨ ਕਰੀ ਜਾਂਦਾ, ਕੋਈ ਕੁਛ ਦਾਨ ਕਰੀ ਜਾਂਦਾ। ਕਬੀਰ ਸਾਹਿਬ ਕਹਿੰਦੇ ਜਿੰਨਾ ਮਰਜ਼ੀ ਦਾਨ ਕਰ ਲੈ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੈ। ਕਹਿੰਦੇ ਇਹੋ ਜਿਹੇ ਦਾਨ ਤੇ ਭਾਵੇਂ ਤੂੰ ਰੋਜ਼ ਕਰਦਾ ਰਹੇ ਤਾਂ ਵੀ ਕਿਸੇ ਬਾਬੇ ਦੇ ਹੱਥ ਵਸ ਨਹੀਂ ਵੀ ਤੈਨੂੰ ਅੱਗੇ ਕੋਈ ਸਵਰਗ ਦਵਾ ਦੂ, ਤੇ ਨਾ ਹੀ ਇਹੋ ਜਿਹੇ ਸਵਰਗ ਦੀ ਆਸ ਰੱਖਣੀ ਚਾਹੀਦੀ ਸਾਨੂੰ ਸਾਡੀ ਜ਼ਿੰਦਗੀ ਚ। ਭਾਈ ਜੇ ਕਿਸੇ ਨੂੰ ਸੇਵਾ ਦਿੰਦੇ ਆ ਉਹਨੂੰ ਕਹੋ ਵੀ ਭਾਈ ਸਾਹਿਬ ਸਾਨੂੰ ਕੁਝ ਨਾ ਕੁਝ ਸਮਝਾ ਕੇ ਜਾਓ, ਬਾਣੀ ਦੇ ਅੱਖਰ ਦੱਸ ਕੇ ਜਾਓ ਸਾਨੂੰ, ਉਹਨੂੰ ਕਹੋ ਵੀ ਸਾਨੂੰ ਮਾੜੀ ਮੋਟੀ ਬਾਣੀ ਪੜ੍ਹਨੀ ਸਿਖਾ ਦਿਓ। ਸਾਡੇ ਨਿੱਕੇ ਨਿੱਕੇ ਨਿਆਣੇ ਫੜਦੇ, ਅਸੀਂ ਤੇ ਅਨਪੜ੍ਹ ਆ, ਇਹ ਪੜ੍ਹੇ ਲਿਖੇ ਆ, ਇਹਨਾਂ ਨੂੰ ਸਹਿਜ ਪਾਠ ਕਰਨਾ ਹੀ ਸਿਖਾ ਦਿਓ। ਪਰ ਕਬੀਰ ਸਾਹਿਬ ਕਹਿੰਦੇ ਅਗਲੇ ਬਲਦ ਬਣਾਈ ਰੱਖਦੇ ਬਸ ਨਰਕ ਦੇ ਡਰ ਤੇ ਬਦਲੇ, ਅਗਲੇ ਸਵਰਗ ਦੀ ਆਸ ਵਿੱਚ ਬਸ ਬਲਦ ਬਣਾਈ ਰੱਖਦੇ ਆ। ਉਹ ਕਹਿੰਦੇ ਫਿਰ ਕਰਦੇ ਵੀ ਐ ਐ ਜਿਵੇਂ ਬਗਾਨੇ ਬਲਦ ਵਾਲੀ ਕਰਦੇ ਲੋਕੀ। ਪੁਰਾਣੇ ਸਮੇਂ ਚ ਹੁੰਦਾ ਨਹੀਂ ਸੀ ਵੀ ਲੋਕੀ, ਅੱਜ ਵੀ ਆਪਾਂ ਕਿਸੇ ਤੋਂ ਮੋਟਰਸਾਈਕਲ ਮੰਗ ਕੇ ਲੈ ਆਈਏ, ਮੋਟਰਸਾਈਕਲ ਮੰਗ ਕੇ ਲੈ ਜਾਂਦਾ, ਥੋੜਾ ਜਿਹਾ ਤੇਲ ਸੀ ਥੋੜਾ ਜਿਹਾ ਪਵਾ ਲਿਆ ਉਹਦੇ ਚ, ਆਪਾਂ ਨੂੰ ਅੰਦਾਜ਼ੇ ਹੁੰਦਾ ਵੀ ਇੰਨੇ ਕਿਲੋਮੀਟਰ ਤੱਕ ਇੰਨੇ ਤੇਲ ਨਾਲ ਚੱਲ ਸਕਦਾ, ਵੀ ਇੱਕ ਲੀਟਰ ਤੇਲ ਨਾਲ ਅਸੀਂ 60 ਕਿਲੋਮੀਟਰ ਤੱਕ ਜਾ ਸਕਦੇ ਹਾਂ। ਤੇ ਆਪਾਂ ਉਹ ਪਿੰਡ ਤੱਕ ਜਾਣਾ 60 ਕਿਲੋਮੀਟਰ ਹੈ ਆਉਣ ਜਾਣ, 30 ਕਿਲੋਮੀਟਰ ਜਾਣ ਦਾ 30 ਕਿਲੋਮੀਟਰ ਆਉਣ ਦਾ ਆਪਾਂ ਅੰਦਾਜ਼ਾ ਲਾ ਲਿਆ, ਇੱਕ ਲੀਟਰ ਹੀ ਪਵਾਇਆ ਬਸ, ਵੱਧ ਨਹੀਂ ਪਵਾ ਕੇ ਦਿੱਤਾ। ਕਿਉਂ ਨਹੀਂ ਪਵਾਇਆ ਵੱਧ? ਕਿਉਂਕਿ ਬਗਾਨਾ ਆ। ਕਿਉਂ ਵੱਧ ਪਵਾਈਏ ਵੀ? ਬਗਾਨਾ। ਬਸ ਉਹਨਾਂ ਕੀ ਪਾਉਂਦੇ ਹਾਂ ਆਪਾਂ ਜਿੰਨਾ ਕੁ ਬਸ ਲੋੜ ਹੈ, ਤੇ ਅਈ ਜਿਹੜੇ ਸਾਨੂੰ ਲੁੱਟਦੇ ਆ ਉਹ ਵੀ ਬਸ ਲੋੜ ਤੱਕ ਹੀ ਸਾਨੂੰ ਮਾੜਾ ਮੋਟਾ ਦੱਸਦੇ ਆ, ਨਹੀਂ ਤੇ ਉਹ ਵੀ ਨਹੀਂ ਦੱਸਦੇ ਕਈ ਤਾਂ। ਕਬੀਰ ਸਾਹਿਬ ਕਹਿੰਦੇ ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਣ ਟੁੱਟੇ ਕੰਧਨ, ਕੋਦੂ ਕੋ ਭਸ ਖਈ ਹੈ। ਕਹਿੰਦੇ ਬੰਦੇ ਦੇ ਮੋਢੇ ਟੁੱਟ ਜਾਂਦੇ ਆ ਸੇਵਾ ਕਰਦੇ ਦੇ, ਪਰ ਅਗਲਾ ਇੱਕ ਅੱਖਰ ਨਹੀਂ ਦੱਸਦਾ। ਬੋਰੀਆਂ ਚੁੱਕਦੇ ਦੇ ਅਗਲੇ ਦੇ ਇੱਥੇ ਅੱਡਣ ਪੈ ਜਾਂਦੇ ਆ, ਮੋਢੇ ਦੁਖਣ ਲੱਗ ਜਾਂਦੇ ਆ, ਦਰਦ ਹੋਣ ਲੱਗ ਜਾਂਦੇ ਆ, ਪਰ ਕੁਛ ਨਹੀਂ ਦੱਸਦਾ। ਕਹਿੰਦੇ ਬਗਾਨੇ ਬਲਦ ਵਾਲੀ ਕਰਦੇ ਲੋਕਾਂ ਨਾਲ, ਤਾਂ ਆਪਣੇ ਨਾਲ ਕਿੰਨੇ ਤੁਹਾਡੇ ਚ ਐਸੇ ਹੋਣਗੇ, ਕਿੰਨਾ ਲੰਮਾ ਲੰਮਾ ਸਮਾਂ ਕਈ ਤੁਹਾਡੇ ਚੋਂ ਸੇਵਾ ਵੀ ਕਰਦੇ ਆ, ਡੇਰਿਆਂ ਤੇ ਜਾ ਜਾ ਕੇ ਬਾਬਿਆਂ ਕੋਲ ਜਾ ਜਾ ਕੇ ਬਥੇਰੀ ਸੇਵਾ ਕੀਤੀ ਹੈ, ਪਰ ਦੱਸਿਆ ਸਮਝਾਇਆ ਤੇ ਕੱਖ ਵੀ ਨਹੀਂ। ਦਾਨ ਪਾਤਰ ਇਕੱਠਾ ਕਰਕੇ ਲੈ ਜਾਂਦੇ ਪਰ ਸਮਝਾਉਂਦੇ ਦੱਸਦੇ ਕੁਛ ਵੀ ਨਹੀਂ, ਕਿਉਂਕਿ ਬਗਾਨੇ ਬਲਦ ਵਾਲੀ ਕਰਦੇ ਆ, ਬਗਾਨੇ ਮੋਟਰਸਾਈਕਲ ਵਾਲੀ ਕਰਦੇ ਆ। ਜਿੰਨਾ ਕੰਮ ਹੈ ਬਸ ਠੀਕ ਹੈ ਉਹਨਾਂ ਚ ਰੱਖੀ ਰੱਖੋ, ਬਾਕੀ ਛੱਡ ਦਿਓ। ਫਿਰ ਆ ਗਾਵਾਂ ਲੋਕੀ ਛੱਡ ਹੀ ਦਿੰਦੇ, ਕਿੰਨੇ ਐਕਸੀਡੈਂਟ ਹੁੰਦੇ ਗਾਵਾਂ ਨਾਲ, ਲੋਕੀ ਢੱਠੇ ਨੂੰ ਉਹਨਾਂ ਚ ਰੱਖਦੇ ਆ, ਬਲਦ ਨੂੰ ਉਹਨਾਂ ਚ ਰੱਖਦੇ ਜਿੰਨਾ ਚਿਰ ਕੰਮ ਦੇਈ ਜਾਂਦਾ, ਜਿੱਦਣ ਉਹ ਕੰਮ ਦੇਣਾ ਬੰਦ ਕਰ ਗਿਆ ਚਲੋ ਵੀ ਛੱਡੋ, ਲੋਕੀ ਕੰਮਾਂ ਤੱਕ ਖੜੇ ਹੋਏ। ਪਰ ਗੁਰੂ ਨਾਨਕ ਸਾਹਿਬ ਨੂੰ ਕੀ ਲੋੜ ਪੈ ਗਈ ਸੀ ਇੰਨਾ ਪ੍ਰਚਾਰ ਕਰਨ ਦੀ? ਆ ਦੇਖੋ ਕਿੱਥੇ ਕਿੱਥੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਬਾਣੀ ਇਕੱਠੀ ਕਰਕੇ ਲਿਆਏ, ਕਿਤੇ ਕਬੀਰ ਸਾਹਿਬ ਵਰਗਿਆਂ ਕੋਲ ਗਏ, ਕਿਤੇ ਭਗਤ ਰਵਿਦਾਸ ਜੀ ਵਰਗਿਆਂ ਕੋਲ ਗਏ, ਭਗਤ ਨਾਮਦੇਵ ਜੀ ਦੀ ਬਾਣੀ ਕਿੱਥੇ ਜਾ ਕੇ ਮਹਾਰਾਜ ਨੇ ਇਕੱਠੀ ਕਰਕੇ ਲਿਆਂਦੀ। ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਨੇ ਇੱਥੇ ਦਰਜ ਕਰਤਾ ਵੀ ਆਹ ਲੋ ਸਿੱਖੋ, ਆ ਇਹਨਾਂ ਨੇ ਇੱਦਾਂ ਆ ਸਮਝਿਆ, ਇਹਨੂੰ ਸਮਝ ਕੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਸੌਖਾ ਬਣਾਇਆ। ਪ੍ਰਚਾਰਕ ਨੂੰ ਕਥਾਵਾਚਕ ਨੂੰ ਆਪਾਂ ਸੱਦਦੇ ਕਿਉਂ ਆ ਵੀ ਉਹ ਇੰਨੇ ਹੁਣ ਕੋਈ 20 ਸਾਲ ਦਾ ਪ੍ਰਚਾਰ ਕਰਦਾ, ਕੋਈ 15 ਸਾਲਾਂ ਦਾ, ਕੋਈ 10 ਸਾਲਾਂ ਦਾ, ਕੋਈ 5 ਸਾਲਾਂ ਦਾ ਪ੍ਰਚਾਰ ਕਰ ਰਿਹਾ, ਆਪਾਂ ਉਹਨੂੰ ਸੱਦਦੇ ਕਿਉਂ ਆ ਵੀ ਭਾਈ ਸਾਹਿਬ ਤੁਸੀਂ ਬਾਣੀ ਤੋਂ ਜੋ ਸਮਝਿਆ ਸਾਨੂੰ ਸਮਝਾਓ। ਆ ਜਿਹੜੀ ਬਾਣੀ ਇਹਦੇ ਵਿੱਚ ਦਰਜ ਕੀਤੀ ਪਈ ਹੈ, ਕਬੀਰ ਸਾਹਿਬ ਨੂੰ ਆ ਕੇ ਕਿਹਾ ਕਰੋ ਕਬੀਰ ਸਾਹਿਬ ਸਾਨੂੰ ਸਮਝਾਓ, ਭਗਤ ਰਵਿਦਾਸ ਜੀ ਨੂੰ ਕਿਹਾ ਕਰੋ ਖਾ ਕੇ ਇੱਕ ਵਾਰੀ ਵੀ ਸਾਨੂੰ ਸਮਝਾਓ ਵੀ। ਪਰ ਸਾਨੂੰ ਸਾਡਾ ਜ਼ੋਰ ਲੱਗਿਆ ਹੁੰਦਾ ਵੀ 3 ਦਿਨਾਂ ਚ ਭੋਗ ਹੀ ਪਾਉਣਾ ਬਸ, ਆਪਾਂ ਸਾਡਾ ਜ਼ੋਰ ਲੱਗਿਆ ਹੁੰਦਾ ਬਸ ਹਫ਼ਤੇ ਵਿੱਚ ਹੀ ਭੋਗ ਪਾ ਕੇ ਕੰਮ ਮੁਕਾਈਏ ਆਪਣਾ, ਆਪਾਂ ਕਾਹਦੇ ਲਈ ਕੀ ਲੋੜ ਹੈ ਭਾਈ, ਕੀ ਲੋੜ ਹੈ? ਪਰ ਯਾਦ ਰੱਖੋ ਗੁਰੂ ਨਾਨਕ ਸਾਹਿਬ ਨੂੰ ਕੀ ਲੋੜ ਪਈ ਸੀ, ਆਪਣਾ ਘਰ ਬਾਰ ਛੱਡਣ ਦੀ। ਜਦੋਂ ਪ੍ਰਚਾਰ ਤੇ ਨਿਕਲਦੇ ਹੋ, ਦੋ ਨਿੱਕੇ ਨਿੱਕੇ ਨਿਆਣੇ ਮਹਾਰਾਜ ਛੱਡ ਕੇ ਜਾਂਦੇ ਘਰ ਚ, ਨਿੱਕੇ ਨਿੱਕੇ ਬੱਚੇ, ਤੇ ਕਾਹਦੇ ਲਈ? ਆ ਜਿਹੜੇ ਲੋਕ ਹੈ ਇਹਨਾਂ ਨੂੰ ਇਹਨਾਂ ਦੀ ਕੀਮਤ ਦੱਸੀ ਜਾਵੇ, ਇਹਨਾਂ ਨੂੰ ਦੱਸਿਆ ਜਾਵੇ ਭਾਈ ਤੁਸੀਂ ਬਹੁਤ ਕੀਮਤੀ ਹੋ। ਮਰਦਾਨੇ ਨੂੰ ਮਹਾਰਾਜ ਨੇ ਦੱਸਿਆ, ਮਰਦਾਨਿਆਂ ਤੂੰ ਇਹਨਾਂ ਲੋਕਾਂ ਦੀਆਂ ਨਜ਼ਰਾਂ ਚ ਗਰੀਬ ਹੋਏਗਾ, ਪਰ ਮੇਰੀਆਂ ਨਜ਼ਰਾਂ ਚ ਤੂੰ ਮੇਰਾ ਭਾਈ ਹੈ, ਮੇਰੇ ਬਰਾਬਰ ਹੈ। ਬਿਲਕੁਲ, ਭਾਈ ਕਹਿਣਾ ਕੀ ਹੁੰਦਾ? ਵੀ ਆਪਣੇ ਉਹ ਦੂਜੇ ਨੂੰ ਬਰਾਬਰ ਬਣਾ ਲੈਣਾ। ਬਿਲਕੁਲ, ਭਾਈ ਤਾਂ ਕਹਿੰਦੇ ਆਪਾਂ, ਵੀ ਇੱਕੋ ਪਿਤਾ ਦੇ ਪੁੱਤ ਆ, ਇੱਕੋ ਜੇ ਆਪਾਂ ਦੋਵੇਂ ਭਾਈ ਭਾਈ ਬਰਾਬਰ। ਬਿਲਕੁਲ, ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਉਹਦੀ ਕੀਮਤ ਦੱਸੀ। ਜਿਹੜੇ ਦੱਬੇ ਕੁਚਲੇ ਲੋਕ ਸੀ ਉਹਨਾਂ ਨੂੰ ਉਹਨਾਂ ਦੀ ਕੀਮਤ ਤੋਂ ਜਾਣੂ ਕਰਾਇਆ। ਸਤਿਗੁਰ ਕਹਿੰਦੇ ਆ ਜ਼ਿੰਦਗੀ ਹੀਰਿਆਂ ਵਰਗੀ ਹੈ, ਹੀਰਾ ਲਾਲ ਅਮੋਲਕ ਹੈ ਭਾਰੀ। ਕਹਿੰਦੇ ਬੜੀ ਹੀਰਿਆਂ ਵਰਗੀ ਜ਼ਿੰਦਗੀ ਹੈ ਇਹ, ਪਰ ਆਪਣੇ ਆਪ ਨੂੰ ਹੁਣ ਅਸੀਂ ਪਛਾਣਦੇ ਨਹੀਂ, ਤਾਂ ਹੀ ਤੇ ਤੰਬਾਕੂ ਪਾਈ ਜਾਂਦੇ ਹਾਂ ਵਿੱਚ, ਤਾਂ ਹੀ ਤੇ ਨਸ਼ੇ ਨਸ਼ਾ ਲਈ ਜਾਂਦੇ ਹਾਂ ਵਿੱਚ। ਜੇ ਆਪਣੇ ਆਪ ਦੀ ਕੀਮਤ ਦਾ ਪਤਾ ਹੋਵੇ, ਯਾਦ ਰੱਖੋ ਬਹੁਤ ਕੁਛ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਦਾ। ਜੇ ਆਹ ਮਾਈਕ ਸਿਸਟਮ ਬੰਦੇ ਨੇ ਬਣਾਇਆ, ਕੰਪਿਊਟਰ ਕਿੱਡੇ ਕਿੱਡੇ ਬਣਾਏ ਆ ਬੰਦੇ ਨੇ। ਜਿਸ ਦਿਨ ਦੁਨੀਆਂ ਦਾ ਪਹਿਲਾ ਕੰਪਿਊਟਰ ਬਣਿਆ ਸੀ, ਉਸ ਵੇਲੇ ਅਮਰੀਕਾ ਦੇ ਹਵਾਈ ਅੱਡੇ ਜਿੱਡਾ ਸੀ ਉਹ ਕੰਪਿਊਟਰ। ਪਰ ਬੰਦੇ ਨੇ ਖੋਜਾਂ ਕਰ ਕਰਕੇ, ਖੋਜਾਂ ਕਰ ਕਰਕੇ ਦੇਖੋ ਐਡਾ ਬਣਾ ਦਿੱਤਾ, ਤੇ ਹੁਣ ਤੇ ਸਾਰਾ ਕੁਝ ਸਾਡੇ ਹੱਥਾਂ ਵਿੱਚ ਹੀ ਹੈ। ਬੰਦਾ ਕਿੱਥੋਂ ਚੱਲਿਆ ਤੇ ਕਿੱਥੇ ਆ ਕੇ ਕਿੰਨਾ ਕੁਝ ਪੈਦਾ ਕਰਤਾ, ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਬੜਾ ਕੁਛ ਕੀਤਾ, ਉਸ ਵੇਲੇ ਦੇ ਹਿਸਾਬ ਨਾਲ ਬੜਾ ਕੁਝ ਕੀਤਾ। ਅਸੀਂ ਤੇ ਉਹਨਾਂ ਦੇ ਕੀਤੇ ਤੇ ਛਾਲਾ ਮਾਰੀ ਜਾਂਦੇ ਹਾਂ ਬਸ, ਵੀ ਸਾਡੇ ਗੁਰੂ ਨਾਨਕ ਸਾਹਿਬ ਬਹੁਤ ਕੁਛ ਕਰ ਗਏ, ਤੂੰ ਕੀ ਕੀਤਾ ਆਪਣੀ ਜ਼ਿੰਦਗੀ 'ਚ? ਬਈ ਅਸੀਂ ਪਿੰਡ 'ਚ ਰਹਿ ਰਹੇ ਹਾਂ, ਅਸੀਂ ਸ਼ਹਿਰ ਵਿੱਚ ਰਹਿ ਰਹੇ ਹਾਂ, ਅਸੀਂ ਆਪਣੀ ਜ਼ਿੰਦਗੀ ਵਿੱਚ ਕੀਤਾ ਕੀ ਹੈ? ਆਪਣੇ ਆਪ ਨੂੰ ਵੀ ਕਦੇ ਮਨ ਕਰਕੇ ਪੁੱਛਿਆ ਕਰੀ ਵੀ ਮਨਾ, ਤੂੰ ਇੰਨੇ ਚਿਰ ਦਾ ਦੁਨੀਆਂ 'ਚ ਆਏ ਨੂੰ ਹੋ ਗਏ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੂੰ ਕਰਮ ਕਮਾਇਆ, ਰੱਬ ਦਾ ਕਿਹੜਾ ਹੁਕਮ ਤੂੰ ਪਛਾਣਿਆ ਆ, ਰੱਬ ਨੇ ਕਾਹਦੇ ਲਈ ਤੈਨੂੰ ਦੁਨੀਆਂ 'ਚ ਭੇਜਿਆ ਸੀ, ਤੂੰ ਆਪਣੀ ਕੀਮਤ ਨੂੰ ਪਛਾਣਿਆ ਕਿ ਨਹੀਂ ਪਛਾਣਿਆ, ਕਿਆ ਤੂੰ ਕਰਮ ਕਮਾਇਆ ਦਾ ਮਤਲਬ ਵੀ ਤੂੰ ਰੱਬ ਦੇ ਕਿਹੜੇ ਹੁਕਮ ਨੂੰ ਮੰਨਿਆ, ਤੂੰ ਰੱਬ ਦਾ ਕਿਹੜਾ ਹੁਕਮ ਮੰਨਿਆ ਆਪਣੀ ਜ਼ਿੰਦਗੀ, ਜਿੰਨੇ ਆਪਾਂ ਬੈਠੇ ਹਾਂ ਤੇ ਸਾਰੇ ਮੇਰੇ ਸਮੇਤ, ਆਪਣੇ ਆਪ ਨੂੰ ਪੁੱਛੋ ਵੀ ਕਿਹੜਾ ਹੁਕਮ ਮੰਨਿਆ ਸੀ ਬਈ, ਇੱਕ ਹੁਕਮ ਦੱਸ ਦਈਏ ਵੀ ਅਸੀਂ ਆਹ ਹੁਕਮ ਮੰਨਿਆ ਵੀ ਰੱਬ ਦਾ। ਚਾਲੀ ਚਾਲੀ ਸਾਲ, ਪੰਜਾਹ ਪੰਜਾਹ ਸਾਲ ਗੁਰਪੁਰਬ ਮਨਾਉਂਦਿਆਂ ਨੂੰ ਹੋ ਗਏ, ਮੈਂ ਕਹਿੰਦਾ ਵੀ 40 ਅੰਗ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਸੀਂ ਪੜ੍ਹ ਕੇ ਨਹੀਂ ਦੇਖੇ ਹੋਣੇ, ਕਿਹੜਾ ਹੁਕਮ ਮੰਨਿਆ ਵੀ ਅਸੀਂ ਰੱਬ ਦਾ, ਕੀ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਆ ਕੇ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ, ਕਿਹੜਾ ਹੁਕਮ ਕਿਹੜਾ ਕਰਮ ਤੂੰ ਜ਼ਿੰਦਗੀ 'ਚ ਕਮਾ ਕੇ ਦੇਖਿਆ, ਤੇ ਬਸ ਅਸੀਂ ਏਦਾਂ ਛਾਲਾ ਮਾਰੀ ਜਾਂਦੇ ਵੀ ਗੁਰੂ ਨਾਨਕ ਸਾਹਿਬ ਨੇ ਆਹ ਕੀਤਾ, ਇਹਨਾਂ ਨੇ ਆਹ ਕੀਤਾ। ਅਸੀਂ ਸਤਿਗੁਰੂ ਤੋਂ ਸਿੱਖੀਏ ਵੀ ਅਸੀਂ ਉਹਨਾਂ ਨੇ ਇੰਨਾ ਕੁਛ ਕੀਤਾ, ਸਾਨੂੰ ਅੱਜ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਕਰਨਾ ਚਾਹੀਦਾ। ਬਹੁਤਾ ਨਹੀਂ ਕਰ ਸਕਦੇ, ਮੈਂ ਕਹਿੰਦਾ ਵੀ ਦਿਹਾੜੀਦਾਰ ਬੰਦਾ ਵੀ ਮਰਦਾਨਾ ਕੀ ਸੀ ਵਿਚਾਰਾ, ਦਿਹਾੜੀਆਂ ਕਰਨ ਵਾਲਾ ਹੀ ਸੀ, ਰਬਾਬ ਵਜਾਉਂਦਾ ਸੀ, ਦਿਹਾੜੀ ਕਰਦਾ ਸੀ, ਪਰ ਨਾਲ ਖੜ ਗਿਆ ਗੁਰੂ ਨਾਨਕ ਸਾਹਿਬ ਦੇ। 50 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਖਲੋਤਾ ਰਿਹਾ, 50 ਸਾਲ ਜ਼ਿੰਦਗੀ ਦੇ ਗੁਰੂ ਨਾਨਕ ਸਾਹਿਬ ਨਾਲ ਉਹਨੇ ਲਾਏ ਵੀ ਲਓ ਸੱਚੇ ਪਾਤਸ਼ਾਹ ਜਿੱਧਰ ਜਾਓਗੇ ਮੈਂ ਤੁਹਾਡੇ ਨਾਲ, ਜਿੰਨਾ ਕੁ ਮੈਂ ਗਰੀਬ ਹਾਂ ਭਾਵੇਂ ਜਿੰਨਾ ਮੈਂ ਕਰ ਸਕਿਆ। ਮਹਾਰਾਜ ਕਹਿੰਦੇ ਨਹੀਂ ਮਰਦਾਨਿਆ, ਤੂੰ ਸਰੀਰ ਕਰਕੇ ਲੋਕਾਂ ਦੀਆਂ ਨਜ਼ਰਾਂ 'ਚ ਸ਼ੂਦਰ ਹੈ, ਲੋਕਾਂ ਦੀਆਂ ਨਜ਼ਰਾਂ 'ਚ ਗਰੀਬ ਹੈ, ਜਿਹੜੇ ਦਿਹਾੜੀਦਾਰ ਬੰਦੇ ਆ, ਘਾਹ ਖੋਤਣ ਵਾਲੇ ਆ, ਘਾਹ ਖੋਦ ਖੋਦ ਕੇ ਵੇਚ ਕੇ ਗੁਜ਼ਾਰਾ ਕਰਦੇ ਹੈ, 100-150-200 ਰੁਪਇਆ ਦਿਹਾੜੀ ਲੈ ਕੇ ਜਿਹੜਾ ਗੁਜ਼ਾਰਾ ਕਰਦੇ, ਉਹ ਵੀ ਬਹੁਤ ਕੁਝ ਕਰ ਸਕਦੇ ਹੈ, ਕਿਤੇ 20-25 ਮਿੰਟ ਕੱਢਿਆ ਕਰਨ ਖਾਂ ਉਹ ਆਪਦੇ ਪਿੰਡ ਲਈ, ਜੇ 8 ਘੰਟੇ ਉਹ ਖੇਤ ਵਿੱਚ ਕੰਮ ਕਰਕੇ ਆਏ ਆ ਕਿਸੇ ਦੇ, ਤੇ 20-25 ਮਿੰਟ ਆਪਣੇ ਪਿੰਡ ਦੀ ਪਾਰਕ ਚ ਲਾ ਲਿਆ ਕਰਨ, ਬਈ ਕੋਈ ਡਰ ਥੋੜਾ ਆਪਾਂ ਨੂੰ, ਕੋਈ ਫਰਕ ਥੋੜਾ ਪੈਂਦਾ। ਜਿਨ੍ਹਾਂ ਨੇ ਕਰਨਾ ਉਹਨਾਂ ਨੇ ਆਪਣੀ ਜ਼ਿੰਦਗੀ ਚ ਬੜਾ ਕੁਛ ਕਰ ਲੈਣਾ, ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਨੂੰ ਤੇ ਰੱਬ ਵੀ ਸਮਝਾਵੇ ਨਾ ਆ ਕੇ, ਉਹਨਾਂ ਨੂੰ ਤੇ ਪਰਮਾਤਮਾ ਵੀ ਸਮਝਾਵੇ ਆ ਕੇ, ਰੱਬ ਵੀ ਕਹਿੰਦੇ ਆ ਜੇ ਸਾਹਮਣੇ, ਕਹਿੰਦੇ ਤਾਂ ਵੀ ਨਹੀਂ ਸਮਝਦੇ ਹੋ। ਇਸ ਕਰਕੇ ਆਓ ਕਰਨ ਦੀ ਇੱਛਾ ਆਪਣੀ ਜ਼ਿੰਦਗੀ 'ਚ ਰੱਖੀਏ। ਆਪਣੇ ਆਪ ਨੂੰ ਪਛਾਣੀਏ। ਸਤਿਗੁਰੂ ਕਹਿੰਦੇ ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਸਾਡੇ ਗਾਹਕ ਹੀ ਡੇਰੇਦਾਰ ਬਣੇ ਆ, ਸਾਡੇ ਗਾਹਕ ਹੀ ਬਾਬੇ ਬਣੇ ਆ, ਸਾਡੇ ਗਾਹਕ ਹੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਆਉਂਦੇ। ਲੈ ਭਾਈ ਤੇਰੀ ਕਿੰਨੀ ਕੀਮਤ ਹੈ, ਕਿੰਨੀਆਂ ਬੋਤਲਾਂ ਦਈਏ ਤੇਰੇ ਘਰ ਚ, ਕਿੰਨੇ ਕਿੰਨੀਆਂ ਵੋਟਾਂ ਪਾਉਂਗੇ? ਕਹਿੰਦੇ ਚਾਰ ਜੀ ਹੈ। ਕਹਿੰਦੇ ਫਿਰ ਚਾਰ ਬੋਤਲਾਂ ਦੇ ਜਾਓ, ਬਸ ਇੰਨੀ ਕੀਮਤ ਪਵਾਈ ਆਪਣੀ। ਕੋਈ 5,000 ਆਪਣੀ ਕੀਮਤ ਪਵਾਈ ਜਾਂਦਾ, ਕੋਈ 10,000 ਪਵਾਈ ਜਾਂਦਾ, ਕੋਈ ਹੁਣ ਜਿਹੜਾ ਥੋੜਾ ਜਿਹਾ ਵੱਡੇ ਉਹਦੇ ਤੇ ਕੋਈ 1,00,000 ਰੁਪਇਆ ਕੀਮਤ ਜਾਂਦਾ ਹੁਣ ਆਪਣੀ। ਸਾਡੇ ਵਰਗੇ ਪ੍ਰਚਾਰਕ ਜਿਹੜੇ ਉਹ ਕੋਈ ਕਹਿੰਦਾ 31,000 ਕੀਮਤ ਪਾ ਦਿਓ ਸਾਡੀ, ਕੋਈ ਕਹਿੰਦਾ 51,000 ਕੀਮਤ ਪਾ ਦਿਓ, ਪਰ ਬਾਜਾਂ ਵਾਲੇ ਕਹਿੰਦੇ ਮੇਰੇ ਪੁੱਤਾਂ ਦੇ ਬਰਾਬਰ ਹੈ ਜਿੰਨੇ ਸਿੱਖ ਹੈ ਸਾਰੇ, ਐਡੀ ਕੀਮਤ ਕੋਈ ਪਾਊ? ਕੋਈ ਕਹੂ ਡੇਰੇਦਾਰ ਵੀ ਅਸੀਂ ਇੰਨੇ ਕੀਮਤੀ ਹਾਂ? ਸਤਿਗੁਰੂ ਕਹਿੰਦੇ ਸੀ ਮੇਰੇ ਬੱਚਿਆਂ ਵਰਗੇ ਸਾਰੇ ਬੱਚੇ, ਮੇਰੀ ਔਲਾਦ ਵਰਗੇ ਸਾਰੇ ਲੋਕ, ਦੁਨੀਆਂ ਦੇ ਲੋਕ ਇਹ ਕੀਮਤ ਪਾਈ ਸਾਡੇ ਸਤਿਗੁਰੂ ਨੇ। ਅਸੀਂ ਤੇ ਗਾਹਕ ਹੀ ਹੋਰ ਨੂੰ ਬਣਾਇਆ, ਅਸੀਂ ਵਿਕਈ ਕਿਸੇ ਹੋਰ ਕੋਲ ਜਾ ਕੇ। ਜੇ ਆਪਣੇ ਆਪ ਨੂੰ ਵੇਚਣਾ ਹੈ, ਸਤਿਗੁਰੂ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ, ਆਪਣੇ ਮਨ ਨੂੰ ਵੇਚਦੇ ਫਿਰ ਜ਼ਿੰਦਗੀ ਦੇ ਕਾਰਜ ਸਾਰੀ ਰਾਸ ਹੋ ਜਾਣਗੇ। ਫਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾ ਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਰਸ ਮਹਾਰਸ ਪੀਨ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀ ਮੋਤਾ। ਆਪਣੀ ਕੀਮਤ ਪਵਾਈਏ, ਆਪਣੇ ਆਪ ਨੂੰ ਪਛਾਣੀਏ, ਆਪਣੇ ਆਪ ਦੀ ਪਛਾਣ ਕਰੀਏ।
ਫਿਰ ਕਰ ਬੈਸੋ ਹਰਜਨ ਪਿਆਰੇ, ਫਿਰ
ਬੈਸੋ ਹਰਜਨ ਪਿਆਰੇ,
ਫਿਰ ਕਰ 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 ਬੈਸੋ ਹਰਜਨ ਪਿਆਰੇ,
ਸਤਿਗੁਰ
ਆਪਣੇ ਮਨ ਨੂੰ ਇੱਕ ਥਾਂ ਤੇ ਟਿਕਾਈਏ, ਇੱਕ ਥਾਂ ਤੇ ਰੋਕੀਏ। ਮੇਰੇ ਗੁਰੂ ਨੇ ਆਹ ਗੱਲ ਸਮਝਾਈ, ਮੇਰੇ ਤੇ ਖੜੇ ਰਹਿਣਾ ਫਿਰ ਘਰ ਟਿਕੋ। ਮੈਨੂੰ ਸਤਿਗੁਰੂ ਨੇ ਬਾਣੀ ਚ ਏਦਾਂ ਸਮਝਾਇਆ, ਮੈਂ ਇਹਦੇ ਤੇ ਖੜ ਗਿਆ, ਬਸ ਡੁੱਬ ਗਿਆ। ਅਵੇਸਲੇ ਪਣ ਵਿੱਚ ਆ ਕੇ ਕਦੇ ਗੁਰੂ ਦੇ ਗਿਆਨ ਨੂੰ ਵਿਸਾਰਨਾ ਨਹੀਂ, ਕਦੇ ਭੁੱਲਣਾ ਨਹੀਂ, ਫਿਰ ਦੇਖੋ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਉਹ ਕਿਵੇਂ ਪੂਰਾ ਹੁੰਦਾ ਸਾਡੀ ਜ਼ਿੰਦਗੀ ਦਾ। ਘਰ ਬਣਾਉਣਾ ਮਕਸਦ ਨਹੀਂ, ਲੋੜ ਸਿਰਫ ਲੋੜ ਬੰਦੇ ਦੀ, ਬੱਚੇ ਲੋੜ, ਮਕਸਦ ਨਹੀਂ ਬੰਦੇ ਦਾ। ਮਕਸਦ ਜ਼ਿੰਦਗੀ ਦਾ ਹੋਰ ਹੈ, ਵਣਜ ਕਰੋ ਵਣ ਜਾ ਰਹੇ ਹੋ, ਵੱਖਰ ਲਿਓ ਸਮਾਂ, ਇਹ ਹੈ ਮਕਸਦ। ਮਕਸਦ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹਦੇ ਤੇ ਖੜੀਏ, ਆਪਣੇ ਆਪ ਨੂੰ ਰੋਕੀਏ, ਫਿਰ ਦੇਖੋ ਕਾਰਜ ਕਿਵੇਂ ਸਬਰ ਦਾ।
ਬਾਦਸ਼ਾਹ ਵਸ ਕਰਦੀ ਨੇ,
ਨਿਰਭਉ ਹੋਏ ਭਜੋ ਭਗਵਾਨ,
ਥਿਰ ਕਰ ਵੈਸੋ ਥਿਰ ਕਰ ਵੈਸੋ
ਥਿਰ ਕਰ
ਘਰ ਬੈਸੋ ਹਰ ਜਨ ਪਿਆਰੇ ਕਦੇ ਟਿਕ ਕੇ ਤਾਂ ਦੇਖ ਫਿਰ ਸਤਿਗੁਰੂ ਤੁਮਰੇ ਕਾਜ ਸਵਾਰੇ ਸੱਚਾ ਗਿਆਨ ਆਪਣੇ ਆਪ ਹੀ ਕਾਜ ਸਵਾਰਦਾ ਫਿਰ ਗੱਲ ਤਾਂ ਖੜਨ ਦੀ ਹੈ ਉਹਦੇ ਤੇ ਤੇ ਹੁਣ ਦੇਖੋ ਵੀ ਗੱਲ ਆਪਾਂ ਕਰਦੇ ਸੀ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਲੋੜ ਸੀ ਆਪਾਂ ਤੇ ਕਹਿੰਦੇ ਵੀ ਸਾਨੂੰ ਕੀ ਲੋੜ ਹੈ ਵੀ ਕਿਸੇ ਸਮਝਾਉਣ ਦੀ ਕਿਸੇ ਨੂੰ ਦੱਸਣ ਦੀ ਦੱਸਣਾ ਸਾਡਾ ਫਰਜ਼ ਬਣਦਾ ਮੰਨਣਾ ਜਾਂ ਨਾ ਮੰਨਣਾ ਉਹ ਅਗਲੇ ਦੀ ਮਰਜ਼ੀ ਹੁੰਦੀ ਗੁਰੂ ਨਾਨਕ ਪਾਤਸ਼ਾਹ ਨੇ ਹਰ ਬੰਦੇ ਨੂੰ ਖੁੱਲ੍ਹ ਦਿੱਤੀ ਇੱਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਵੀ ਖੁੱਲ੍ਹ ਦਿੱਤੀ ਗੁਰੂ ਰਾਮਦਾਸ ਜੀ ਨੇ ਆਪਣੇ ਬੱਚਿਆਂ ਨੂੰ ਖੁੱਲ੍ਹ ਦਿੱਤੀ ਵੀ ਠੀਕ ਹੈ ਤੁਹਾਡੀ ਮੈਂ ਗੱਲ ਏਦਾਂ ਕਹਿਣਾ ਜੇ ਤੁਹਾਡੀ ਮਰਜ਼ੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਮੈਨੂੰ ਆਸ ਨਹੀਂ ਮੈਂ ਤੁਹਾਡੇ ਤੋਂ ਕੋਈ ਰੱਖਦਾ ਜਿੱਦਣ ਤੁਸੀਂ ਪੂਰੇ ਹੋ ਗਏ ਆਸਾਂ 'ਚ ਉਤਰ ਆਏ ਪੂਰੀਆਂ ਆਸਾਂ 'ਚ ਉਤਰ ਆਏ ਠੀਕ ਹੈ ਮੈਂ ਕਹੂੰਗਾ ਵੀ ਠੀਕ ਹੈ ਵੀ ਮੌਜ ਸੀ ਇਹਨਾਂ ਦੀ ਮਰਜ਼ੀ ਸੀ ਜੇ ਨਹੀਂ ਤੁਰਦੇ ਉਹ ਤੁਹਾਡੀ ਮਰਜ਼ੀ ਹੈ ਤੁਰਨਾ ਵੀ ਤੁਹਾਡੀ ਮਰਜ਼ੀ ਹੈ ਸਾਹਿਬਜ਼ਾਦੇ ਆਪੇ ਆਏ ਚੱਲ ਕੇ ਸਤਿਗੁਰੂ ਨੇ ਆਵਾਜ਼ਾਂ ਨਹੀਂ ਸੀ ਮਾਰੀਆਂ ਵੀ ਆਓ ਜੰਗ ਦੇ ਮੈਦਾਨ 'ਚ ਜਾਓ ਤੇ ਸ਼ਹੀਦ ਹੋ ਜਾਓ ਮਹਾਰਾਜ ਕਹਿੰਦੇ ਤੁਹਾਡੀ ਜ਼ਿੰਦਗੀ ਦਾ ਫੈਸਲਾ ਤੁਹਾਡੀ ਜ਼ਿੰਦਗੀ ਹੈ ਜੀ ਕਰਦਾ ਤਾਂ ਜੰਗ ਦੇ ਮੈਦਾਨ ਜਾਓ ਤੇ ਨਹੀਂ ਤੇ ਕੋਈ ਗੱਲ ਨਹੀਂ ਇਹਨਾਂ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਫਲੈਕਸੀਬਲ ਰੱਖਿਆ ਆਪਣੇ ਆਪ ਨੂੰ ਤਕੜੇ ਰੱਖਿਆ ਮਾਨਸਿਕ ਤੌਰ ਤੇ ਬੰਦੇ ਨੂੰ ਤਕੜੇ ਹੋਣਾ ਚਾਹੀਦਾ ਅੱਜ ਸਾਡੇ ਬੱਚਿਆਂ ਦੀਆਂ ਆਪਾਂ ਦੇਖਦੇ ਹਾਂ ਆਪਣੇ ਬੱਚੇ ਦੀ ਉਸਤਾਦ ਦੇਖਦੇ ਹਾਂ ਗਾਤਰੇ 'ਚ ਪਾਈ ਹੋਈ ਕਿਰਪਾਨ ਦੇਖਦੇ ਹਾਂ ਠੀਕ ਹੈ ਸੋਹਣੀ ਗੱਲ ਹੈ ਜਦੋਂ ਪਿਓ ਤੁਰੇ ਅਸੀਂ ਬੱਚੇ ਉੱਧਰ ਤੁਰੇ ਆ ਬਹੁਤ ਸੋਹਣੀ ਗੱਲ ਹੈ ਪਰ ਕੱਲ੍ਹ ਨੂੰ ਜਦੋਂ ਲੋਕ ਆ ਕੇ ਕਹਿਣਗੇ ਤੇਰਾ ਬੱਚਾ ਵਾਕਈ ਸਿੱਖ ਹੈ ਇਕੱਲਾ ਦਿਸਦਾ ਨਹੀਂ ਹੈ ਵੀ ਸਿੱਖ ਹੈ ਪੁੱਛੋ ਕਿਉਂ ਜੀ ਕਹਿੰਦੇ ਰਿਸ਼ਵਤ ਦੇਣ ਗਏ ਸੀ ਉਹਨੇ ਲਈ ਨਹੀਂ ਪੈਸਿਆਂ ਤੋਂ ਕੰਮ ਕਰਤਾ ਸਾਡਾ ਕੁੜੀ ਵਾਲੇ ਪੁੱਛਦੇ ਸੀ ਕੀ ਚਾਹੀਦਾ ਤੇਰੇ ਪੁੱਤ ਨੇ ਕੋਈ ਨਾ ਕਰਤੀ ਵੀ ਦਾਜ ਨਹੀਂ ਲੈਣਾ ਇਹ ਹੁੰਦਾ ਆਪਣੇ ਆਪ ਨੂੰ ਜਿੱਤ ਲੈਣਾ ਆਪਣੇ ਆਪ ਤੇ ਫਤਿਹ ਪਾ ਲੈਣੀ ਸਮਝਾਉਣਾ ਸਾਡਾ ਫਰਜ਼ ਬਣਦਾ ਅੱਗੇ ਤੁਰਨਾ ਜਾਂ ਨਾ ਤੁਰਨਾ ਉਹ ਇਨਸਾਨ ਦੀ ਮਰਜ਼ੀ ਹੈ ਦਿਓ ਜਿਹੜੀ ਆਪਾਂ ਗੱਲ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਵੀ ਕਹਿ ਸਕਦੇ ਮੈਨੂੰ ਕੀ ਲੋੜ ਹੈ ਮੈਨੂੰ ਆਪ ਮੇਰੀ ਜ਼ਿੰਦਗੀ ਸਵਰ ਗਈ ਮੈਂ ਜਿਹੜੇ ਉਹਨੂੰ ਨਾ ਕਰਦੀ ਮੈਂ ਕੀ ਲੈਣਾ ਕਿਸੇ ਨੂੰ ਬਈ ਪਰ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਫਰਜ਼ ਸਮਝਿਆ ਉਸ ਵੇਲੇ ਉਹਨਾਂ ਨੇ ਜੋ ਆਪਣੀ ਜ਼ਿੰਦਗੀ 'ਚ ਕੀਤਾ ਉਹ ਬਾ ਕਮਾਲ ਸੀ ਅਸੀਂ ਆਪਣੀ ਜ਼ਿੰਦਗੀ 'ਚ ਹੁਣ ਕਰਨਾ ਕੀ ਹੈ ਉਹ ਸਾਡੀ ਜ਼ਿੰਦਗੀ 'ਚ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਹੋਵੇ ਭਾਈ ਤਾਰੂ ਸਿੰਘ ਤੇ ਮਿਸਾਲ ਬਣੀ ਬਣੇ ਆ ਪਰ ਤੂੰ ਵੀ ਆਪਣੇ ਪਿੰਡ ਦੇ ਬੱਚਿਆਂ ਲਈ ਮਿਸਾਲ ਬਣ ਬਈ ਭਾਈ ਮਤੀ ਦਾਸ ਭਾਈ ਦਿਆਲਾ ਜੀ ਸਿੱਖਾਂ ਲਈ ਮਿਸਾਲ ਬਣੇ ਆ ਪਰ ਤੂੰ ਵੀ ਤੇ ਮਿਸਾਲ ਬਣ ਲੋਕੀ ਤੇ ਅੱਜ ਵੀ ਤੈਨੂੰ ਦੇਖ ਦੇਖ ਕੇ ਕਹਿੰਦੇ ਉਹ ਦੇਖੋ ਕਿਵੇਂ ਨਾਲੀ 'ਚ ਲਿਟੀ ਜਾਂਦਾ ਅੱਜ ਵੀ ਲੋਕੀ ਕਈਆਂ ਨੂੰ ਦੇਖ ਕੇ ਕਹਿੰਦੇ ਉਹ ਦੇਖੋ ਕਿਵੇਂ ਸ਼ਰਾਬ ਪੀ ਕੇ ਡਿੱਗਿਆ ਪਿਆ ਤੇ ਮਾਂ ਕਹਿੰਦੀ ਨਾ ਨਾ ਪੁੱਤ ਉਹਦੇ ਵਰਗਾ ਨਾ ਬਣੀ ਅੱਜ ਲੋਕੀ ਐਂ ਦੇਖ ਕੇ ਕਹਿੰਦੇ ਆ ਕੱਲ ਨੂੰ ਜਦੋਂ ਤੇਰੀ ਜ਼ਿੰਦਗੀ ਬਦਲ ਗਈ ਕੱਲ ਨੂੰ ਜਦੋਂ ਬਹੁਤ ਸੋਹਣੇ ਜ਼ਿੰਦਗੀ 'ਚ ਕੰਮ ਕੀਤੇ ਜਿਵੇਂ ਲੋਕੀ ਤਾਰੂ ਭਾਈ ਤਾਰੂ ਸਿੰਘ ਦਾ ਨਾਮ ਲੈਂਦੇ ਭਾਈ ਮਤੀ ਦਾਸ ਵਰਗੀਆਂ ਸਿੱਖਾਂ ਦਾ ਨਾਮ ਲੈਂਦੇ ਹੈ ਯਾਦ ਰੱਖੋ ਲੋਕੀ ਤੈਨੂੰ ਦੇਖ ਕੇ ਵੀ ਕਿਹਾ ਕਰਨਗੇ ਵੀ ਉਹ ਦੇਖੋ ਇਹਦੇ ਵਰਗਾ ਪੁੱਤ ਬਣੀ ਤੂੰ ਮਿਸਾਲ ਤੇ ਅਸੀਂ ਬਣਨਾ ਜੇ ਉਹ ਲੋਕਾਂ ਲਈ ਸਮਾਜ ਲਈ ਦੁਨੀਆਂ ਲਈ ਮਿਸਾਲ ਬਣੇ ਆ ਸਿੱਖਾਂ ਲਈ ਮਿਸਾਲ ਬਣੇ ਤੇ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਮਿਸਾਲ ਬਣਨਾ ਚਾਹੀਦਾ ਨਿੱਕੇ ਨਿੱਕੇ ਸਾਹਿਬਜ਼ਾਦੇ ਕਿੱਡੇ ਕਮਾਲ ਦੀ ਮਿਸਾਲ ਕਾਇਮ ਕਰਕੇ ਗਏ ਮਿਸਾਲ ਬਣੇ ਲੋਕਾਂ ਲਈ ਬਣਨਾ ਚਾਹੀਦਾ ਹਰ ਇੱਕ ਬੰਦੇ ਨੂੰ ਮਿਸਾਲ ਆਪਣੀ ਜ਼ਿੰਦਗੀ 'ਚ ਆਪਣੇ ਪਿੰਡ ਲਈ ਆਪਣੇ ਸ਼ਹਿਰ ਲਈ ਆਪਣੇ ਇਲਾਕੇ ਲਈ ਤੇ ਗੁਰੂ ਨਾਨਕ ਸਾਹਿਬ ਜਦੋਂ ਤੁਰਦੇ ਆਪਣੇ ਘਰੋਂ ਚਲਦਿਆਂ 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 ਗੁਰੂ ਨਾਨਕ ਸਾਹਿਬ ਗਏ ਤੁਲੰਬੇ ਦੀ ਧਰਤੀ ਤੇ ਇੱਥੇ ਬੜਾ ਜਿਹੜਾ ਦਿਸਦਾ ਤੇ ਬੜਾ ਸੋਹਣਾ ਸੀ, ਲੱਗਦਾ ਤੇ ਬੜਾ ਸੋਹਣਾ ਸੀ, ਉਹ ਕੱਪੜੇ ਦੇ ਬੜੇ ਧਰਮੀਆਂ ਵਾਲੇ ਪਾਏ ਆ, ਦਸਤਾਰ ਬੜੀ ਸੋਹਣੀ ਬੰਨੀ ਹੋਈ, ਐਂ ਲੱਗਦਾ ਵੀ ਇਹਦੇ ਜਿੰਨਾ ਧਰਮੀ ਤੇ ਕੋਈ ਹੋਣਾ ਨਹੀਂ। ਇਹਨੇ ਪਿਆਰ ਨਾਲ ਜਿਉਂ ਆ ਕਹਿੰਦਾ, ਇਹਨੇ ਪਿਆਰ ਨਾਲ ਕਿਸੇ ਨੂੰ ਰੋਟੀ ਛਕਾਉਂਦਾ, ਪ੍ਰਸ਼ਾਦਾ ਛਕਾਉਂਦਾ, ਇਹਨੇ ਚਾਹ ਨਾਲ ਸੇਵਾ ਕਰਦਾ। ਲੋਕੀ ਹੈਰਾਨ ਹੁੰਦੇ ਵੀ ਕਿੱਡੀ ਕਿੱਡੀ ਕਮਾਲ ਦੀ ਸੇਵਾ ਕਰਦਾ, ਲੋਕੀ ਇਹਦਾ ਪਹਿਰਾਵਾ ਦੇਖਦੇ ਆ, ਲੋਕੀ ਉਹਦੇ ਕੱਪੜਿਆਂ ਨੂੰ ਦੇਖ ਕੇ ਕਮਾਲ 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 ਕਰੀ ਜਾਂਦੇ ਆ। ਏਦਾਂ ਹੀ ਗੁਰੂ ਨਾਨਕ ਸਾਹਿਬ ਪ੍ਰਚਾਰ ਕਰਦਿਆਂ 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 ਇਹਦੀ ਝੁੱਗੀ ਚ ਗਏ, ਮਾਫ ਕਰਿਓ, ਇਹਦੀ ਸਰਾਂ ਚ ਗਏ ਸਤਿਗੁਰੂ। ਇਹਨੇ ਸਤਿਗੁਰੂ ਨੂੰ ਵੀ ਜਿਉਂ ਆਇਆ ਆਖਿਆ, ਸਤਿਗੁਰੂ ਨੂੰ ਵੀ ਆਓ ਭਗਤ ਕਹੀ, ਇਹਨੇ ਸਤਿਗੁਰੂ ਨੂੰ ਵੀ ਆਖਿਆ। ਰਾਤ ਰਹਿਣ ਲਈ ਜਗ੍ਹਾ ਦਿੰਦਾ ਤੇ ਕਹਿੰਦਾ ਆਓ ਜੀ ਰਾਤ ਰਹੋ, ਸਾਡਾ ਤੇ ਫਰਜ਼ੀ ਤੁਹਾਡੇ ਵਰਗੇ ਸਾਧੂਆਂ ਦੀ ਸੇਵਾ ਕਰਨੀ, ਸਾਡਾ ਤੇ ਫਰਜ਼ੀ ਹੈ ਜੀ ਇਹ, ਅਸੀਂ ਤੇ ਆਏ ਗਿਆਂ ਦੀ ਬੜੀ ਸੇਵਾ ਕਰਦੇ। ਸਤਿਗੁਰੂ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਦੇ ਕੱਪੜਿਆਂ ਤੇ ਨਾ ਜਾਈ, ਉਹ ਸਤਿਗੁਰੂ ਵਾਸਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਲਿਆਉਂਦਾ, ਵਧੀਆ ਬਿਸਤਰਾ ਵਿਛਾਇਆ ਹੋਣਾ, ਬੜੀ ਸੇਵਾ ਕਰਦਾ ਆਪਣੇ ਵੱਲੋਂ। ਸਤਿਗੁਰੂ ਕਹਿੰਦੇ ਮਰਦਾਨਿਆਂ ਇਹਦੇ ਕੱਪੜਿਆਂ ਤੇ ਨਾ ਜਾਈ, ਇਹਦੇ ਪਹਿਰਾਵੇ ਤਾਂ ਨਾ ਜਾਈ, ਗੱਲੀ ਅਸੀਂ ਚੰਗੀਆਂ, ਗੱਲਾਂ ਗੱਲਾਂ ਤੋਂ ਹੀ ਬਸ ਚੰਗਾ ਆ, ਆਚਾਰੀ ਬੁਰੀਆਂ ਪਰ ਇਹਦਾ ਆਚਰਣ, ਇਹਦਾ ਵਿਹਾਰ ਕੋਈ ਬਹੁਤਾ ਵਧੀਆ ਨਹੀਂ। ਇਹਨੇ ਅੱਜ ਤੱਕ ਜਿਹੜੇ ਵੀ ਇਹਦੀ ਸਰਾਂ ਚ ਆਏ ਆ, ਜਿਵੇਂ ਤੁਸੀਂ ਆਪਾਂ ਜਦੋਂ ਜਾਂਦੇ ਹਾਂ ਅੰਮ੍ਰਿਤਸਰ ਵਾਲੀ ਸਾਈਡ ਤੇ ਇੱਕ ਡੇਰਾ ਨਹੀਂ ਬਣਿਆ ਹੋਇਆ ਦਰਿਆ ਦੇ ਕੰਢੇ ਤੇ, ਸ਼ਾਇਦ ਤੁਹਾਨੂੰ ਪਤਾ ਹੋਣਾ ਇੱਥੇ ਪਤਾ ਨਹੀਂ ਕਿੰਨੀਆਂ ਕਲਾਸ਼ਾਂ, ਉਹ ਇੱਕ ਵਾਰੀ ਪਤਾ ਤੇ ਕਿੱਥੇ ਲੱਗਣਾ ਸੀਗਾ। ਹੋਇਆ ਕਿ ਵੀ ਇੱਕ ਜੋੜਾ ਨਵਾਂ ਨਵਾਂ ਵਿਆਹ ਹੋਇਆ, ਮਨ ਕੀਤਾ ਵੀ ਚਲੋ ਦਰਬਾਰ ਸਾਹਿਬ ਮੱਥਾ ਟੇਕ ਕੇ ਆਈਏ ਅੰਮ੍ਰਿਤਸਰ ਜਾਂਦੇ। ਰਸਤੇ ਜਾਂਦਿਆਂ ਜਾਂਦਿਆਂ ਹਨੇਰਾ ਹੋ ਗਿਆ ਤੇ ਰੁਕ ਗਏ ਉਹ ਦਰਿਆ ਦੇ ਕੰਢੇ ਤੇ, ਮੋਟਰਸਾਈਕਲ ਲਾਤਾ, ਇਧਰਲੇ ਪਾਸੇ ਚੌਂਕੀ ਬਣੀ ਹੋਈ ਹੈ, ਚੌਂਕੀ ਚ ਲਾਤਾ ਉਹ ਮੋਟਰਸਾਈਕਲ, ਅੰਦਰ ਗਏ। ਗਏ ਤਾਂ ਜ਼ਰੂਰ ਪਰ ਵਾਪਸ ਨਹੀਂ ਆਏ, ਹੁਣ ਪਰਿਵਾਰ ਵਾਲੇ ਪਿੱਛੇ ਲੱਭਦਿਆਂ 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 ਆ ਗਏ ਬਈ, ਦੇਖਿਆ ਵੀ ਮੋਟਰਸਾਈਕਲ ਖੜਾ ਚੌਂਕੀ ਚ। ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਸਾਡੇ ਇੱਥੇ ਇੱਕ ਨੂੰਹ ਸੀ ਤੇ ਇੱਕ ਸਾਡਾ ਪੁੱਤ ਸੀ, ਦੋਵੇਂ ਜਣੇ ਦਰਬਾਰ ਸਾਹਿਬ ਜਾਂਦੇ ਸੀ, ਆ ਮੋਟਰਸਾਈਕਲ ਖੜਾ ਉਹਨਾਂ ਦਾ। ਕਹਿੰਦੇ ਹਾਂ ਆਏ ਤਾਂ ਸੀ ਪਰ ਮੋਟਰਸਾਈਕਲ ਲੈਣ ਨਹੀਂ ਆਏ। ਉਹ ਚਲੋ ਖੋਜ ਪੜਤਾਲ ਹੋਈ, ਪੜਤਾਲ ਕਰਦਿਆਂ 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 ਗਏ ਉਹ ਗੁਰਦੁਆਰੇ ਮੱਥਾ ਟੇਕਣ ਸੀ, ਅਗਲੇ ਜਿਹੜਾ ਉੱਥੇ ਪੁਜਾਰੀ ਬੈਠਾ ਸੀ, ਜਿਹੜਾ ਮੇਨ ਕਹਿ ਲਓ ਪ੍ਰਬੰਧਕ ਬਣਿਆ ਬੈਠਾ ਸੀ ਉੱਥੇ, ਉਹਨੇ ਮਾਰ ਕੇ ਲੁੱਟ ਕੇ ਸਾਰਾ ਕੁਝ ਲੁੱਟ ਲਿਆ, ਮਾਰਤੇ ਤੇ ਇੱਦਾਂ ਸੁੱਟਦੇ ਦਰਿਆ ਚ। ਉਹਦੇ ਕਿੱਥੇ ਪਤਾ ਲੱਗਣਾ ਸੀ, ਉਹ ਪਰਿਵਾਰ ਵਾਲੇ ਲੱਭਣ ਆ ਗਏ, ਪਤਾ ਨਹੀਂ ਕਿੰਨੇ ਕੁ ਮਾਰੇ ਹੋਣਗੇ ਇਹ ਜੇ ਵੀ ਉਹਨਾਂ ਨੇ, ਤੇ ਕਈ ਸਾਲ ਉਹ ਗੁਰਦੁਆਰਾ ਬੰਦ ਰਿਹਾ, ਉਹ ਡੇਰਾ ਬੰਦ ਰਿਹਾ ਕਈ ਸਾਲ, ਆ ਹੁਣ ਜਾ ਕੇ ਫਿਰ ਖੁੱਲਿਆ। ਤੇ ਦੇਖੋ ਵੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਸੇ ਦੇ ਕੱਪੜਿਆਂ ਤੋਂ ਵੀ ਕਿੰਨਾ ਕੁ ਧਰਮੀ ਹੈ, ਕਿਸੇ ਦੇ ਪਹਿਰਾਵੇ ਤੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਧਰਮੀ ਕਿੰਨਾ। ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ ਬਾਹਰ ਚਿੱਟ ਗਈਆਂ। ਏਦਾਂ ਹੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਇਹਦੇ ਕੱਪੜਿਆਂ ਤੇ ਨਾ ਜਾਈ, ਇਹਦਾ ਪਹਿਰਾਵਾ ਦੇ ਕੇ ਕਿਤੇ ਰੀਝ ਨਾ ਜਾਈ। ਮਹਾਰਾਜ ਨੇ ਮਰਦਾਨੇ ਨੂੰ ਸਮਝਾਇਆ ਹੀ ਸੀ, ਉਹ ਪ੍ਰਸ਼ਾਦਾ ਲੈਣ ਗਿਆ, ਜਲ ਪਾਣੀ ਲੈਣ ਗਿਆ, ਵੀ ਬਾਬਾ ਤੇ ਲੱਗਦਾ ਬੜਾ ਅਮੀਰ ਹੈ, ਹੁਣ ਸੋਹਣੇ ਘਰ ਵਿੱਚ ਪੈਦਾ ਹੋਏ ਸੀ, ਵਧੀਆ ਪਰਿਵਾਰ ਵਿੱਚ ਪੈਦਾ ਹੋਏ ਸੀ, ਰੰਗ ਰੂਪ ਬਥੇਰਾ ਸੀ ਮਹਾਰਾਜ ਦਾ। ਤੇ ਉਸ ਵੇਲੇ ਸੱਜਣ ਨੂੰ ਲੱਗਿਆ ਵੀ ਇਹਨਾਂ ਕੋਲ ਲੱਗਦਾ ਕੋਈ ਵਧੀਆ ਚੀਜ਼ਾਂ ਹੋਣਗੀਆਂ, ਮਹਿੰਗੀਆਂ ਮਹਿੰਗੀਆਂ ਲੋਕਾਂ ਨੇ ਚੀਜ਼ਾਂ ਭੇਟਾ ਕੀਤੀਆਂ ਹੋਣਗੀਆਂ, ਤੇ ਲੁੱਟ ਲਾਂਗੇ ਇਹਨਾਂ ਨੂੰ, ਮਾਰ ਦਿਆਂਗੇ ਲੁੱਟ ਲਾਂਗੇ। ਹੁਣ ਉਹ ਪ੍ਰਸ਼ਾਦਾ ਲੈਣ ਗਿਆ, ਮਹਾਰਾਜ ਕਹਿੰਦੇ ਮਰਦਾਨਿਆਂ ਤੂੰ ਸ਼ਬਦ ਪੜ, ਮਰਦਾਨਾ ਰਬਾਬ ਵਜਾਉਣ ਲੱਗਿਆ, ਮਹਾਰਾਜ ਸ਼ਬਦ ਪੜਦੇ ਆ, ਤੇ ਸ਼ਬਦ ਕਿਹੜਾ ਪੜਿਆ, ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ, ਮਸ ਧੋਤਿਆਂ ਝੂਠ ਨਾ ਉਤਰਿਆ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਜਿੱਥੇ ਖੜੇ ਦਿਸਨ। ਮਹਾਰਾਜ ਸ਼ਬਦ ਪੜਦੇ ਆ, ਮਰਦਾਨਾ ਰਬਾਬ ਵਜਾਉਂਦਾ। ਉਸ ਵੇਲੇ ਜਿਸ ਵੇਲੇ ਉਹਨੇ ਸ਼ਬਦ ਸੁਣਿਆ, ਤੇ ਖਿਆਲ ਰੱਖਿਓ ਅੱਜ ਵਾਂਗੂ ਇੰਨਾ ਪ੍ਰਚਾਰ ਨਹੀਂ ਸੀ ਹੁੰਦਾ ਜਿੰਨਾ ਅੱਜ ਦੇ ਸਮੇਂ 'ਚ ਪ੍ਰਚਾਰ ਹੋ ਰਿਹਾ। ਉਦੋਂ ਤੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਬਸ ਦੋ ਜਣੇ ਹੀ ਆ ਜਿਹੜੇ ਪ੍ਰਚਾਰ ਕਰਨ ਤੁਰੇ, ਜਿਹੜੇ ਲੋਕਾਂ ਨੂੰ ਦੱਸਣ ਵਾਸਤੇ ਤੁਰੇ ਆ। ਪਰ ਜਦੋਂ ਗੁਰੂ ਨਾਨਕ ਸਾਹਿਬ ਸ਼ਬਦ ਪੜ੍ਹਦੇ ਆ ਤੇ ਜਦੋਂ ਉਹਦੇ ਕੰਨਾਂ 'ਚ ਬੋਲ ਪੈਂਦੇ ਆ ਮਹਾਰਾਜ ਦੀ ਬਾਣੀ ਦੇ, ਤੇ ਉਸ ਵੇਲੇ ਉਹ ਮਨ ਹੀ ਮਨ ਸੋਚਦਾ, ਅਸੀਂ ਤੇ ਪਤਾ ਨਹੀਂ ਕਿਵੇਂ ਖਹਿੜਾ ਛਡਾ ਲੈਂਦੇ, ਸਾਨੂੰ ਕਿੱਥੇ ਬਾਣੀ ਸਮਝ ਲੱਗਦੀ ਹੈ ਜੀ। ਮੈਂ ਕਹਿੰਦਾ ਭਾਈ ਸੱਜਣ ਕਿੱਦਾਂ ਸਮਝ ਗਿਆ, ਉਹਨਾਂ ਨੇ ਠੱਗ ਆਏ, ਉਹ ਤਾਂ ਠੱਗੀਆਂ ਮਾਰਦਾ, ਉਹ ਵੀ ਮਹਾਰਾਜ ਦੀ ਬਾਣੀ ਨੂੰ ਸਮਝ ਗਿਆ। ਤੇ ਸਾਡੇ ਵਰਗੇ ਨੂੰ ਪਤਾ ਨੀ ਕਿੰਨਾ ਚਿਰ ਹੋ ਗਿਆ ਉਮਰ ਸ਼ਕਤ ਨੂੰ, ਸਾਨੂੰ ਕਿੱਥੇ ਜੀ ਬਾਣੀ ਦੀ ਸਮਝ ਕਿੱਥੇ ਪੱਲੇ ਪੈਂਦੀ, ਸਾਡੇ ਕਿੱਥੇ ਸਾਨੂੰ ਸਮਝ ਲੱਗਦੀ ਹੈ। ਪਰ ਠੱਗ ਸਮਝ ਗਿਆ, ਕੌਡੇ ਵਰਗੇ ਜਿਹੜੇ ਜੰਗਲਾਂ ਚ ਰਹਿਣ ਵਾਲੇ ਸੀ, ਜਿਹੜੇ ਲੋਕਾਂ ਦੇ ਸਤਾਏ ਹੋਏ ਸੀ, ਉਹ ਗੁਰੂ ਨਾਨਕ ਸਾਹਿਬ ਦੀ ਗੱਲ ਸਮਝ ਗਏ। ਤੇ ਸਾਡੇ ਵਰਗੇ ਕਹਿੰਦੇ ਨਾ ਜੀ ਨਾ, ਸਾਨੂੰ ਕਿੱਥੇ ਸਮਝ ਲੱਗਦੀ ਬਾਣੀ, ਸਾਡੇ ਕਿੱਥੇ ਖਾਨੇ ਪੈਂਦੀ, ਸਾਡੇ ਕਿੱਥੇ ਪੱਲੇ ਪੈਂਦੀ ਬਾਣੀ ਦੀ। ਸਾਨੂੰ ਤੇ ਸਾਖੀ ਸੁਣਾਇਆ ਕਰੋ, ਸਾਨੂੰ ਤੇ ਇਤਿਹਾਸ ਸੁਣਾਇਆ ਕਰੋ। ਇਤਿਹਾਸ ਸਾਖੀਆਂ ਸਾਨੂੰ ਤਾਂ ਚੰਗੀਆਂ ਲੱਗਦੀਆਂ ਵੀ ਉਹਦੇ ਵਿੱਚ ਸਾਡੀ ਗੱਲ ਹੋਣੀ ਨਹੀਂ ਕੋਈ, ਉਹਦੇ ਵਿੱਚ ਜਾਂ ਭਾਈ ਤਾਰੂ ਸਿੰਘ ਹੋਊਗਾ ਜਾਂ ਜ਼ਕਰੀਆ ਖਾਨ ਹੋਣਗੇ, ਦੋਨੇ ਹੀ ਲੜੀ ਜਾਣਗੇ ਆਪਸ, ਜਾਂ ਸਾਹਿਬਜ਼ਾਦੇ ਹੋਣਗੇ ਜਾਂ ਵਜੀਦ ਖਾਂ ਹੋਊਗਾ, ਦੋਨੇ ਲੜਨਗੇ ਆਪਸ। ਜਿੱਥੇ ਗੁਰਬਾਣੀ ਨੇ ਸਾਡੀ ਗੱਲ ਕਰਨੀ, ਉਦੋਂ ਸਾਨੂੰ ਚੜਾ ਚਿੜ ਚਿੜ ਚੜਦੇ ਵੀ ਹਾਏ ਹਾਏ ਸਾਨੂੰ ਐਂ ਕਹਿ ਤਾ, ਹਾਏ ਬਾਣੀ ਸਾਡੇ ਬਾਰੇ ਤਾਂ ਲਿਖਿਆ। ਉਸ ਵੇਲੇ ਬੰਦਾ ਕਹਿੰਦਾ ਬਸ ਬਾਣੀ ਪੜ੍ਹੀ ਚੱਲੋ, ਬਸ ਕੀਰਤਨ ਕਰੀ ਚੱਲੋ, ਸ਼ਬਦ ਕੀਰਤਨ ਚੱਲੀ ਜਾਏ, ਬਾਣੀ ਦੇ ਅਰਥ ਨਾ ਹੋਣ, ਬਾਣੀ ਨੂੰ ਸਮਝਾਇਆ ਨਾ ਜਾਵੇ। ਜਦੋਂ ਗੁਰਬਾਣੀ ਦੇ ਅਰਥ ਹੋਣਗੇ, ਉਸ ਵੇਲੇ ਜਿਹੜੀ ਛੱਤ ਬਣਾਈ ਹੋਈ ਹੈ ਵਹਿਮਾਂ ਦੀ ਭਰਮਾਂ ਦੀ, ਉਹ ਢਹਿ ਜਾਣੀ ਹੈ ਜੀ, ਸਾਰਾ ਕੁਛ ਢਹਿ ਜਾਣਾ। ਜਿਹੜਾ ਬਾਹਰੋਂ ਆਹ ਬਣਾਈ ਬੈਠੇ ਆ, ਉਹ ਸਾਰਾ ਕੁਝ ਢਹਿ ਜਾਣਾ। ਤੇ ਆਹ ਦੇਖੋ, ਜਦੋਂ ਮਹਾਰਾਜ ਨੇ ਉਹਦੀ ਸਰਾਂ 'ਚ ਬਹਿ ਕੇ ਸ਼ਬਦ ਗਾਇਆ, ਤੇ ਸਾਰਾ ਕੁਝ ਜਿਹੜਾ ਮਰਦਾ ਸੱਜਣ ਠੱਗ ਬਣਾਈ ਫਿਰਦਾ ਸੀ, ਸਾਰਾ ਕੁਝ ਹੀ ਲੈ ਗਿਆ। ਜਦੋਂ ਮਹਾਰਾਜ ਪੜ੍ਹਦੇ ਉੱਜਲ ਕਹਿਣਾ ਚਿਲਕਣਾ ਘੋਟ ਮਕਾਲੜੀ ਮਸ, ਕਹਿੰਦੇ ਜਿਵੇਂ ਕਾਂਸੀ ਦਾ ਭਾਂਡਾ ਦੇਖਣ ਨੂੰ ਐਂ ਲੱਗਦਾ ਵੀ ਸੋਨੇ ਦਾ ਹੋਵੇ, ਜਿਵੇਂ ਗੋਲਡ ਦਾ ਬਣਿਆ ਹੋਵੇ, ਪਰ ਜਦੋਂ ਉਹਦੇ ਵਿੱਚ ਟਾਕੀ ਮਾਰੀ ਜਾਂਦੀ, ਲੀਰ ਮਾਰੀ ਜਾਂਦੀ, ਕੱਪੜਾ ਮਾਰਿਆ ਜਾਂਦਾ, ਉਸ ਵੇਲੇ ਉਹਦੇ ਵਿੱਚੋਂ ਕਾਲਸ ਨਿਕਲਦੀ ਹੈ, ਉੱਨੀ ਕਾਲਸ। ਜਿਵੇਂ ਜਿਵੇਂ ਸਾਫ਼ ਕਰੀ ਜਾਊ, ਚਮਕ ਵੀ ਆਊ ਆਈ ਜਾਊਗੀ, ਪਰ ਕਾਲਸ ਨੀ ਉਹਦੇ ਵਿੱਚੋਂ ਖਤਮ ਹੋਣੀ, ਉੱਨੀ ਵੱਧ ਆਊਗੀ ਉਹਦੇ ਚੋਂ। ਉਸ ਵੇਲੇ ਸੱਜਣ ਪਤਾ ਕੀ ਕਹਿੰਦਾ ਵੀ ਬਾਬਾ, ਜਿਹੜਾ ਤੂੰ ਸ਼ਬਦ ਗਾਉਂਦਾ ਨਾ, ਇਹ ਸ਼ਬਦ ਤੂੰ ਇਹ ਸ਼ਬਦ ਵਿੱਚ ਕਾਂਸੀ ਦੇ ਭਾਂਡੇ ਦੀ ਗੱਲ ਨਹੀਂ ਕਰਦਾ, ਗੱਲ ਤਾਂ ਤੂੰ ਮੇਰੀ ਕਰ ਲਿਆ। ਮੈਂ ਕਾਂਸੀ ਦੇ ਭਾਂਡੇ ਵਰਗਾ ਹੀ ਹਾਂ, ਦੇਖਣ ਨੂੰ ਤੇ ਸਿਉਨੇ ਵਰਗਾ ਲੱਗਦਾ ਮੈਂ, ਪਰ ਅੰਦਰੋਂ ਮੈਂ ਕਾਲਾ ਹੀ ਹਾਂ, ਅੰਦਰੋਂ ਮੈਂ ਵਕਾਰੀ ਹਾਂ, ਅੰਦਰੋਂ ਮੈਂ ਲੋਭੀ ਹਾਂ, ਅੰਦਰੋਂ ਮੈਂ ਹੰਕਾਰੀ ਹਾਂ। ਬਾਬਾ ਤੂੰ ਕਾਂਸੀ ਦੇ ਭਾਂਡੇ ਦੀ ਗੱਲ ਨਹੀਂ ਕਰਦਾ, ਗੱਲ ਮੇਰੀ ਕਰਦਾ। ਜਿੱਦਣ ਸਾਨੂੰ ਸੰਗਤ 'ਚ ਬੈਠਿਆਂ ਨੂੰ ਐਂ ਪਤਾ ਲੱਗਣ ਲੱਗ ਜਾਏ ਨਾ ਵੀ ਆਹ ਗੱਲ ਮੇਰੀ ਹੋ ਰਹੀ ਹੈ ਇੱਥੇ, ਅਸੀਂ ਤੇ ਗੋਡੇ ਮਾਰ ਮਾਰ ਕੇ ਦੂਜੇ ਨੂੰ ਕਹਿੰਦੇ ਤੇਰੀ ਬਾਰੇ ਗੱਲ ਕਰ ਰਹੇ ਭਾਈ ਸਾਹਿਬ, ਅਸੀਂ ਤਾਂ ਐਂ ਕਹਿੰਦੇ ਹਾਂ ਵੀ ਤੇਰੀ ਗੱਲ ਹੋ ਰਹੀ ਹੈ, ਤੂੰ ਨੀ ਗੁਰਦੁਆਰੇ, ਜਦੋਂ ਐਂ ਨੀ ਕਹਿੰਦੇ ਸਾਡੇ ਵਰਗੇ ਭਾਈ ਬਾਣੀ ਪੜਿਆ ਕਰੋ। ਤੇ ਇਹ ਦੂਜਾ ਨਾਲ ਬੰਦਾ ਬੈਠਾ ਬੰਦਾ ਕਹਿੰਦਾ ਗੋਡਾ ਮਾਰ ਕੇ, ਕਹਿੰਦਾ ਤੂੰ ਪੜਿਆ ਕਰ ਵੀ, ਤੂੰ ਤੇ ਪੜ੍ਹਦਾ ਨੀ। ਅਸੀਂ ਦੂਜਿਆਂ ਦੇ ਲਾ ਲਾ ਕੇ ਗੱਲਾਂ ਕਰਦੇ ਹਾਂ, ਪਰ ਮੈਂ ਕਹਿੰਦਾ ਠੱਗ ਬੜਾ ਸਿਆਣਾ ਹੋਣਾ, ਉਹ ਠੱਗ ਵੀ ਕਾਹਦਾ ਰਹਿ ਗਿਆ ਵੀ, ਉਹ ਜਿਹਨੂੰ ਬਾਣੀ ਦੀ ਸਮਝ ਲੱਗਣ ਲੱਗ ਪਈ, ਭਾਈ ਸੱਜਣ ਬਣ ਗਿਆ, ਉਹ ਭਾਈ ਸੱਜਣ ਬਣ ਗਿਆ। ਇੱਦਾਂ ਮਹਾਰਾਜ ਦੇ ਸ਼ਬਦਾਂ ਨੂੰ ਸੁਣਦਾ ਤੇ ਆ ਕੇ ਸਤਿਗੁਰੂ ਕੋਲ ਆ ਕੇ ਕਹਿੰਦਾ ਸੱਚੇ ਪਾਤਸ਼ਾਹ, ਆਹ ਜਿਹੜਾ ਤੂੰ ਸ਼ਬਦ ਤੁਸੀਂ ਸ਼ਬਦ ਗਾਇਆ ਇਹ ਮੇਰੇ ਲਈ ਸੀ ਸਾਰਾ। ਆ ਜਦੋਂ ਅਸੀਂ ਦੀਵਾਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਇੱਦਾਂ ਸਾਨੂੰ ਲੱਗੇ ਵੀ ਸਾਡੀ ਗੱਲ ਹੋ ਰਹੀ ਹੈ, ਇਹਦੇ ਚ ਸਾਡੇ ਮਨ 'ਚ ਪੈਦਾ ਤਾਂ ਹੋਵੇ ਵੀ ਸਾਡੀ ਗੱਲ ਹੋ ਰਹੀ ਹੈ। ਅਸੀਂ ਬਾਣੀ ਨੂੰ ਸਮਝਦੇ ਨਹੀਂ, ਅਸੀਂ ਕੰਨੀ ਕਤਰਾਉਂਦੇ ਹਾਂ ਚੰਗੇ ਚੰਗੇ ਕੰਮਾਂ ਤੋਂ, ਅਸੀਂ ਕੁਛ ਕਰਨਾ ਨਹੀਂ ਚਾਹੁੰਦੇ, ਸਾਡੀ ਗੱਲ ਹੋ ਰਹੀ ਆ। ਅਸੀਂ ਘਰਾਂ 'ਚ ਖਹਿੜਾ ਛਡਾ ਕੇ ਬੈਠੇ ਹੋਏ, ਆਪਾਂ ਕੀ ਲੈਣਾ ਕਿਸੇ ਤੋਂ, ਗੁਰਦੁਆਰੇ ਜੋ ਹੁੰਦਾ ਹੋਈ ਜਾਏ, ਕੋਈ ਖਾਂਦਾ ਖਾਈ ਜਾਏ, ਆਪਾਂ ਕੀ ਲੈਣਾ, ਪਿੰਡ ਦਾ ਸਰਪੰਚ ਗਲੀਆਂ ਖਾ ਗਿਆ, ਨਾਲੀਆਂ ਖਾ ਗਿਆ, ਸਾਰਾ ਕੁਛ ਲਵੇਟ ਗਿਆ ਨਾ, ਆਪਾਂ ਕੀ ਲੈਣਾ ਕਿਸੇ ਤੋਂ। ਅਸੀਂ ਖਹਿੜਾ ਛਡਾ ਕੇ ਬੈਠੇ ਹਾਂ। ਜਦੋਂ ਇੱਦਾਂ ਗੱਲ ਹੋਵੇ ਸਾਨੂੰ ਆਪਣੇ ਆਪ ਮਹਿਸੂਸ ਕਰਨੀ ਚਾਹੀਦੀ ਹੈ, ਫੀਲ ਕਰਨੀ ਚਾਹੀਦੀ ਵੀ ਮੇਰੀ ਗੱਲ ਹੋ ਰਹੀ, ਮੈਂ ਨਹੀਂ ਆਪਣੀ ਜ਼ਿੰਮੇਵਾਰੀ ਸਮਝਦਾ, ਮੈਂ ਨਹੀਂ ਆਪਣੀ ਜ਼ਿੰਮੇਵਾਰੀ ਸਮਝਦਾ। ਤੇ ਯਾਦ ਰੱਖੋ ਸੱਜਣ ਇੱਦਾਂ ਮਹਾਰਾਜ ਦੇ ਸ਼ਬਦ ਸੁਣਦਾ ਤੇ ਆਪਣੇ ਮਨ ਨੂੰ ਸਮਝਾਉਂਦਾ ਵੀ ਮਨਾ ਕਿਉਂ ਕਾਂਸੀ ਦੇ ਭਾਂਡੇ ਵਰਗਾ ਬਣਿਆ ਫਿਰਦਾ, ਅੰਦਰੋਂ ਕਾਲਾ ਬਾਹਰੋਂ ਚਿੱਟਾ, ਲੋਕੀ ਤੇਰੇ ਕੋਲ ਆਸ ਲੈ ਲੈ ਕੇ ਆਉਂਦੇ ਆ, ਕੋਠੇ ਮੰਡਪ ਮਾੜੀਆਂ ਕਹਿੰਦੇ ਐਡੇ ਐਡੇ ਮਹਿਲ ਮਾੜੀਆਂ ਬਣਾਈ ਬੈਠਾ ਬਾਹਰੋਂ ਚਿਤਰੀਆਂ ਹੋਈਆਂ ਬਾਹਰੋਂ ਬੜਾ ਲੇਪਣ ਕੀਤਾ ਹੋਇਆ ਬਾਹਰੋਂ ਬੜੀਆਂ ਸੋਹਣੀਆਂ ਬਣਾਈ ਫਿਰਦਾ ਪਰ ਅੰਦਰੋਂ ਸਖਣੀਆਂ ਹੀ ਨੇ ਗਿਆਨ ਤੋਂ ਇਹ ਏਦਾਂ ਜਦੋਂ ਬਾਣੀ ਨੂੰ ਸੁਣੀਏ ਬਾਣੀ ਨੂੰ ਪੜ੍ਹੀਏ ਤੇ ਫੀਲ ਕਰੀਏ ਤੇ ਆਪਣੇ ਮਨ ਨੂੰ ਸੱਜਣ ਵਾਂਗੂੰ ਸਮਝਾਈਏ ਜਿਵੇਂ ਭਾਈ ਸੱਜਣ ਆਪਣੇ ਮਨ ਨੂੰ ਸਮਝਾਉਂਦਾ
ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਮਨ ਨੂੰ ਬਾਣੀ ਦਾ ਹੋੜਾ ਦਈਏ ਬਾਣੀ ਦੀ ਓਟ ਦਈਏ ਜਦੋਂ ਵੀ ਕਿਤੇ ਮਨ ਇੰਨਾ ਹੰਕਾਰ ਪੈਦਾ ਹੋਵੇ ਅੰਦਰ ਲਾਲਸਾ ਆਵੇ ਉਦੋਂ ਇਹਨੂੰ ਡਾਇਰੈਕਸ਼ਨ ਚੇਂਜ ਕਰ ਦਈਏ ਇਹਦੀ ਦਿਸ਼ਾ ਬਦਲ ਕੇ ਰੱਖ ਦਈਏ ਆਪਣੇ ਲੋਭ ਦੀ ਆਪਣੇ ਮੋਹ ਦੀ ਦਿਸ਼ਾ ਬਦਲ ਦਈਏ
ਪਾਣੀ ਦਾ
ਸਤਿਗੁਰੂ ਸੂਰਮੇ ਵਾਹਿਆ ਬਾਣ ਜੋ ਏਕ ਕਿ ਜਦੋਂ ਸਤਿਗੁਰੂ ਸੂਰਮੇ ਨੇ ਏਦਾਂ ਬਾਣੀ ਦੇ ਬਾਣ ਉਹਦੇ ਸੱਜਣ ਦੇ ਮਾਰੇ ਤੇ ਯਾਦ ਰੱਖੋ ਜੇ ਸਾਡੇ ਵਰਗਾ ਹੁੰਦਾ ਆਪਾਂ ਆਪਣੇ ਵਰਗੇ ਨੂੰ ਲੈ ਐਵੇਂ ਬਾਬਾ ਬੋਲੀ ਜਾਂਦਾ ਪਰ ਉਹ ਸੱਜਣ ਠੱਗ ਸੀ ਭਾਵੇਂ ਪਰ ਗੁਰੂ ਨਾਨਕ ਸਾਹਿਬ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਹੋ ਤੇ ਸਾਡੇ ਤੇ ਗੁਰਦੁਆਰਿਆਂ ਚ ਸਪੀਕਰ ਕਿੱਡੇ ਕਿੱਡੇ ਲਾਏ ਹੁੰਦੇ ਸੀ ਤਾਂ ਵੀ ਨੀ ਸੁਣ ਕੇ ਰਹਿ ਅੱਜ ਤੇ ਕਿੱਡਾ ਵਧੀਆ ਮਾਹੌਲ ਹੈ ਕਿੰਨਾ ਵਧੀਆ ਸਿਸਟਮ ਬਣਿਆ ਹੋਇਆ ਉਦੋਂ ਇਹੋ ਜਿਹੇ ਹਾਲਾਤਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਦੀ ਇੱਕ ਮੁਹਿੰਮ ਤੋਰੀ ਜਗ੍ਹਾ ਜਗ੍ਹਾ ਤੇ ਜਾ ਕੇ ਭਾਈ ਗੁਰਦਾਸ ਜੀ ਲਿਖਦੇ ਆ ਟੰਗੋ ਪਕੜ ਘਸੀਟਿਆ ਕਿਹੜਾ ਸੁੱਤਾ ਕੁਫਰ ਕੁਫਾਰੀ ਜਦੋਂ ਗੁਰੂ ਨਾਨਕ ਪਾਤਸ਼ਾਹ ਮੱਕੇ ਜਾਂਦੇ ਆ ਲੱਤਾਂ ਤੋਂ ਫੜ ਕੇ ਗੁਰੂ ਨਾਨਕ ਸਾਹਿਬ ਨੂੰ ਘਸੀਟਦੇ ਆ ਅੱਜ ਤੇ ਆਪਣੀ ਗੱਲ ਕਹਿਣੀ ਬਹੁਤ ਸੌਖੀ ਹੋਈ ਪਈ ਹੈ ਘੱਟੋ ਘੱਟ ਅਸੀਂ ਆਪਣੇ ਪਰਿਵਾਰਾਂ ਚ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੀਏ ਹੈ ਤੇ ਔਖਾ ਬੇਬੇ ਤੇ ਹਲੇ ਵੀ ਬਾਬਾ ਜੀ ਬਾਬਾ ਜੀ ਬਾਬਾ ਜੀ ਕਰਦੀ ਰਹਿੰਦੀ ਵੀ ਹਲੇ ਬਾਬਿਆਂ ਦਾ ਧਿਆਨ ਧਰਦੀ ਆ ਪਰ ਤੂੰ ਜ਼ਰੂਰ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕਰਿਆ ਕਰ ਆਖਣ ਔਖਾ ਸੱਚਾ ਨਾਉ ਇਹਨੂੰ ਕਹਿੰਦੇ ਆ ਹੈ ਤੇ ਔਖਾ ਪਰ ਕੋਸ਼ਿਸ਼ ਕਰਿਆ ਕਰੋ ਆਪਣੀ ਆਪਣੀ ਗੱਲ ਕਹਿਣ ਦੀ ਆਪਾਂ ਸਾਰੇ ਸਤਿਗੁਰ ਦੇ ਬਚਨਾਂ ਨੂੰ ਆਪਣੇ ਘਰਾਂ ਚ ਬੈਠ ਕੇ ਵਿਚਾਰਿਆ ਕਰੀਏ ਕੋਈ ਨੀ ਸਮਝਦਾ ਬਹੁਤ ਇਹ ਨਹੀਂ ਹੁੰਦਾ ਵੀ ਸੰਗਤ ਕੋਈ 500-700 ਬੰਦਾ 1000 ਬੰਦਾ ਬੈਠਾ ਫੇਰ ਹੀ ਸੰਗਤ ਆ ਇੱਕ ਸਿੱਖ ਦੋਏ ਸਾਧ ਸੰਗ ਕਹਿੰਦੇ ਪਤੀ ਪਤਨੀ ਬੈਠ ਕੇ ਵੀ ਉਹ ਵੀ ਸੰਗਤ ਕਰ ਸਕਦੇ ਆ ਬੜਾ ਵਧੀਆ ਤਰੀਕਾ ਜੇ ਪਤੀ ਪਤਨੀ ਅੰਡਰਸਟੈਂਡਿੰਗ ਵਧੀਆ ਦੋਵਾਂ ਜੀਆਂ ਦੀ ਲੋ ਬੱਚੇ ਨਹੀਂ ਆਖੇ ਲੱਗਦੇ ਬੱਚੇ ਨਹੀਂ ਬਾਣੀ ਪੜ੍ਹਦੇ ਦੋਵੇਂ ਜੀ ਬਹਿੰਦੇ ਆ ਇੱਕ ਪੰਕਤੀ ਉਹ ਪੜ੍ਹਦਾ ਦੂਜਾ ਬੰਦਾ ਅਰਥ ਸਮਝਣ ਦੀ ਕੋਸ਼ਿਸ਼ ਕਰਦਾ ਇੱਕ ਸਿੱਖ ਦੋਏ ਸਾਧ ਸੰਗ ਪਰ ਕਿਵੇਂ ਨਾ ਕਿਵੇਂ ਕਰਕੇ ਅੱਜ ਤੇ ਬੜਾ ਸੌਖਾ ਕਿੰਨੀਆਂ ਬਾਣੀ ਦੀਆਂ ਐਪਸ ਬਣੀਆਂ ਹੋਈਆਂ ਕਿੰਨੇ ਬਾਣੀ ਨੂੰ ਸਮਝਣ ਦੇ ਸੌਖੇ ਸੌਖੇ ਤਰੀਕੇ ਕੋਸ਼ਿਸ਼ ਕਰਿਆ ਕਰੋ ਆਪਣੇ ਮਨ ਨੂੰ ਸਮਝਾਉਣ ਦੀ ਆਪਣੇ ਮਨ ਤੇ ਬਾਣੀ ਦੇ ਬਾਣਾਂ ਨੂੰ ਲਾਉਣ ਦੀ ਤੇ ਸੱਜਣ ਠੱਗ ਅੱਲਾ ਮਹਾਰਾਜ ਦੇ ਬਚਨਾਂ ਨੂੰ ਸੁਣਦਾ ਗਿਆ ਬਾਹਰਲਾ ਪਲੰਦਾ ਲੈਂਦਾ ਗਿਆ ਤੇ ਅਗਲੀ ਗੱਲ ਗੁਰੂ ਨਾਨਕ ਸਾਹਿਬ ਨੇ ਆਖੀ ਸੱਜਣਾ ਬਥੇਰੀਆਂ ਠੱਗੀਆਂ ਮਾਰੀਆਂ ਬਥੇਰਾ ਧਨ ਦੌਲਤ ਇਕੱਠਾ ਕੀਤਾ ਉਹ ਖੂਹ ਭਰਿਆ ਪਿਆ ਲਾਸ਼ਾਂ ਨਾਲ ਤੂੰ ਤੇ ਇਉਂ ਕਰ ਵੀ ਅੱਜ ਤੋਂ ਬਾਅਦ ਕੰਨਾਂ ਨੂੰ ਤੋਬਾ ਕਰ ਵੀ ਕੰਨਾਂ ਨੂੰ ਹੱਥ ਲਾ ਵੀ ਤੋਬਾ ਕਰ ਵੀ ਅੱਜ ਤੋਂ ਬਾਅਦ ਮੈਂ ਇਹ ਕੁਛ ਨਹੀਂ ਕਰਦਾ ਹੁਣ ਸਾਡੇ ਅੱਗੇ ਐਂ ਕਹਿੰਦੇ ਲਓ ਭਾਈ ਕੋਈ ਗੱਲ ਨਹੀਂ ਤੁਸੀਂ ਨਸ਼ਾ ਵੇਚਣਾ ਵੇਚੀ ਜਾਓ ਸਮੈਕ ਵੇਚਣੀ ਹੈ ਵੇਚੀ ਜਾਓ ਬਸ ਅਸੀਂ ਤੁਹਾਡੀ ਅਰਦਾਸ ਕਰ ਦਾਂਗੇ ਬਸ ਪਹੁੰਚਾ ਦੇਵਾਂਗੇ ਤੁਹਾਨੂੰ ਸਵਰਗਾਂ 'ਚ ਸਾਡੇ ਅੱਗੇ ਤਾਂ ਐਂ ਕਹਿੰਦੇ ਆ ਅਸੀਂ ਤਾਂ ਇੱਥੇ ਆ ਕੇ ਗੱਲ ਨਿਬੇੜ ਦਿੰਦੇ ਹਾਂ ਕੋਈ ਗੱਲ ਨਹੀਂ ਤੂੰ ਦਸਵੰਧ ਕੱਢ ਦਿਆ ਕਰ ਬਸ ਬਖਸ਼ਿਆ ਜਾਏਂਗੇ ਹੁਣ ਕਰੋੜ ਰੁਪਇਆ ਕੋਈ ਸਮੈਕੀਆ ਵੱਟੇ ਕੋਈ ਸਮੈਕ ਵੇਚਣ ਵਾਲਾ ਕਰੋੜ ਰੁਪਇਆ ਵੱਟੇ ਕਰੋੜ ਦਾ ਸੰਬੰਧ ਕਿੰਨਾ ਬਣ ਗਿਆ 10 ਲੱਖ ਰੁਪਇਆ ਹੁਣ ਜੇ ਗੁਰਦੁਆਰੇ ਦੇਣ ਆਊ 10 ਲੱਖ ਰੁਪਇਆ ਕੀ ਕਮੇਟੀਆਂ ਮੋੜ ਦੇਣਗੀਆਂ ਉਹਨੂੰ ਕਹਿਣਗੀਆਂ ਲਿਆਓ ਬਈ ਕੋਈ ਗੱਲ ਨਹੀਂ ਲਿਆ ਵੀ ਸਾਡਾ ਤੇ ਵਧੀਆ ਚੱਲੂ ਤੋਰੀ ਫੁਲਕਾ ਨਾ ਕਿਸੇ ਬਾਬੇ ਨੇ ਮੋੜਨਾ ਨਾ ਕਿਸੇ ਹੋਰ ਬੰਦੇ ਨੇ ਮੋੜਨਾ ਵੀ ਸੰਬੰਧ ਕੱਢਣ ਲੱਗਿਆ ਆਇਆ ਵੀ 10 ਲੱਖ ਰੁਪਇਆ ਕਿਉਂ ਮੋੜੀਏ ਪਰ ਬਾਬੀ ਸੀ ਜਿਹੜਾ ਰਹਿੰਦਾ ਸੀ ਵੀ ਨਹੀਂ ਮਕਪਾ ਕੋ ਨਹੀਂ ਸੱਜਣਾ ਤੇਰੀ ਹੱਕ ਦੀ ਕਮਾਈ ਪੰਡ ਤੂੰ ਗਰੀਬਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਵਡਾਈ ਮਲਕ ਭਾਗਾ ਨੂੰ ਆਖਿਆ ਉਹਦੇ ਮੂੰਹ ਤੇ ਬਹਿ ਕੇ ਆਖਿਆ ਅੱਜ ਕਹੂਗਾ ਕੋਈ ਵੀ 10 ਲੱਖ ਰੁਪਇਆ ਤੇਰੇ ਹੱਕ ਦੀ ਕਮਾਈ ਨਹੀਂ ਇੱਥੇ 10 ਰੁਪਏ ਵੀ ਕੋਈ ਦੇਣ ਆਵੇ ਨਾ ਤਾਂ ਵੀ ਮੇਰੇ ਵਰਗਾ ਜੇਬ ਚ ਪਾ ਲੈਂਦਾ ਵੀ ਪਾ ਲਓ ਆਪਾਂ ਥੋੜਾ ਕਿਤੇ ਮਨਾ ਕਰਦੇ ਹਾਂ ਪਰ ਬਾਬੇ ਨੇ ਉਹਨੂੰ ਐਂ ਨਹੀਂ ਸੀ ਆਖਿਆ ਵੀ ਮੈਂ ਤੇਰੇ ਲਈ ਕਿਤੇ ਅੱਗੇ ਜਾ ਕੇ ਤੇਰਾ ਵਕੀਲ ਬਣ ਜੂ ਮੈਂ ਤੇਰੀ ਰਿਸ਼ ਭਰ ਦੂੰਗਾ ਉੱਥੇ ਜਾ ਕੇ ਹਾਮੀ ਮੈਂ ਸਤਿਗੁਰ ਕਹਿੰਦੇ ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਕਹਿੰਦੇ ਗੁਰੂ ਪੀਰ ਨਹੀਂ ਖੜਦੇ ਉਸ ਬੰਦੇ ਨਾਲ ਜਿਹੜਾ ਪਰਾਇਆ ਹੱਕ ਖਾਂਦਾ ਤੇ ਸੱਜਣ ਨਾਲ ਵੀ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਖੜਨਾ ਜੇ ਸੱਜਣਾ ਬਦਲਦਾ ਨਹੀਂ ਨਾ ਤੂੰ ਤੇ ਮੈਂ ਕਿਵੇਂ ਤੇਰੇ ਨਾਲ ਖੜ ਜੂ ਜੇ ਬਦਲਣਾ ਚਾਹੁੰਦਾ ਤੇ ਅੱਜ ਵੀ ਮੈਂ ਤੇਰੇ ਨਾਲ ਖੜਾ ਅੱਜ ਵੀ ਮੈਂ ਤੇਰੇ ਨਾਲ ਖੜਾ ਤੇ ਉਹਨੇ ਫੈਸਲਾ ਕੀਤਾ ਆਪਣੀ ਜ਼ਿੰਦਗੀ 'ਚ ਬਥੇਰੀਆਂ ਠੱਗੀਆਂ ਮਾਰੀਆਂ ਬਥੇਰੇ ਲੋਕਾਂ ਨੂੰ ਮਾਰਿਆ ਬਥੇਰਾ ਕੁਛ ਲੁੱਟਿਆ ਲੋਕਾਂ ਦਾ ਪਰ ਅੱਜ ਤੋਂ ਬਾਅਦ ਤੋਬਾ ਜੀ ਤੇ ਯਾਦ ਰੱਖੋ ਇੱਥੇ ਕਿਸੇ ਦੀ ਨਹੀਂ ਚੱਲਦੀ ਰੱਬ ਦੇ ਘਰ ਵਿੱਚ ਪਰਮਾਤਮਾ ਦੇ ਘਰ ਵਿੱਚ ਕਿਸੇ ਦੀ ਨਹੀਂ ਚੱਲਦੀ ਪਰ ਸੱਚਾ ਗਿਆਨ ਜਿਹੜਾ ਜੋ ਸੱਚਾ ਗਿਆਨ ਆਪਣੀ ਜ਼ਿੰਦਗੀ 'ਚ ਲੈਂਦੇ ਆ ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਠੀਠ ਵਿਛੜਿਆ ਮਿਲੇ ਪ੍ਰਭੂ ਜਿਹੜੇ ਅਗਿਆਨਤਾ ਵਸ ਹੋ ਕੇ ਇਹ ਦੂਰ ਭੱਜੇ ਫਿਰਦੇ ਆ ਪਰ ਹਰ ਦਰ ਕਹਿ ਕਾਵੇ ਸੀਠ ਸੱਚੀ ਦਰਗਾਹ 'ਚ ਰਹਿਣ ਲਾ ਦਿੰਦਾ ਸਤਿਗੁਰੂ ਦਾ ਗਿਆਨ ਜਿਹੜਾ ਐਂ ਲੱਗਦਾ ਵੀ ਸਦਾ ਹੀ ਰੱਬ ਦੇ ਘਰ 'ਚ ਰਹਿੰਦੇ ਆ ਸਦਾ ਹੀ ਪਰਮਾਤਮਾ ਦੀ ਕਚਹਿਰੀ 'ਚ ਰਹਿ ਰਹੇ ਹਾਂ ਜਦੋਂ ਸੱਚਾ ਗਿਆਨ ਜ਼ਿੰਦਗੀ ਵਿੱਚ ਕੰਮ ਕਰਦਾ ਹੈ। ਸੋ ਇਸ ਕਰਕੇ ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਵੀ ਸਤਿਗੁਰ ਪਾਸ ਬੇਨੰਤੀ ਆ, ਮਿਲੇ ਨਾਮ ਆਧਾਰਾ, ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ, ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਿਰਜਣਹਾਰਾ। ਇੱਦਾਂ ਫਿਰ ਜ਼ਿੰਦਗੀ ਬਦਲਦੀ ਹੈ। ਜੇ ਸੱਜਣ ਵਰਗੇ ਠੱਗ ਹੋ ਕੇ ਸਮਝ ਗਏ ਗੁਰੂ ਦੀਆਂ ਗੱਲਾਂ, ਅਸੀਂ ਤੇ ਫਿਰ ਵੀ ਸਿੱਖਾਂ ਦੇ ਘਰਾਂ ਜੰਮੇ, ਪਿਓ ਸਿੱਖ ਹੈ, ਪਿਓ ਬਾਣੀ ਪੜ੍ਹਦਾ, ਭਾਈ ਤੋਂ ਉਸੇ ਘਰ ਜੰਮਿਆ। ਉਦੋਂ ਕਿਹੜਾ ਪ੍ਰਚਾਰ ਹੁੰਦਾ ਸੀ, ਕਿਹੜੇ ਲੋਕੀ ਇੱਦਾਂ ਬਾਣੀ ਪੜ੍ਹਦੇ ਸੀ, ਕਿਹੜੇ ਗੁਰੂ ਘਰ ਹੁੰਦੇ ਸੀ। ਜੇ ਉਹ ਉਸ ਵੇਲੇ ਪਰ ਗੁਰੂ ਨਾਨਕ ਸਾਹਿਬ ਨੂੰ ਜੇ ਜ਼ਿੰਦਗੀ 'ਚ ਇੱਕ ਵੀ ਮਿਲਦਾ ਸੀ ਨਾ, ਸੱਚੇ ਪਾਤਸ਼ਾਹ ਕਹਿੰਦੇ ਸੀ ਬਹੁਤ ਹੈ ਮੈਨੂੰ, ਮੈਨੂੰ ਜ਼ਿਆਦਾ ਬੰਦੇ ਨਹੀਂ ਚਾਹੀਦੇ। ਅਹਿਮਦਾਬਾਦ ਦੀ ਧਰਤੀ ਤੋਂ ਇਕੱਲਾ ਲਾਲੋ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ, ਤਲੰਬੇ ਦੀ ਧਰਤੀ ਤੇ ਇਕੱਲਾ ਭਾਈ ਸੱਜਣ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ। ਸਤਿਗੁਰੂ ਕਹਿੰਦੇ ਮਿਲਿਆ ਪਰ ਪੱਕਾ ਮਿਲਿਆ ਮੈਨੂੰ, ਜਿਹੜਾ ਡੋਲੂਗਾ ਨਹੀਂ ਹੁਣ, ਜਿਹੜਾ ਕਦੇ ਏਦਾਂ ਖਿਹੜਾ ਛਡਾ ਕੇ ਨਹੀਂ ਭੱਜੂਗਾ। ਅਸੀਂ ਪੱਕੇ ਜੁੜੀਏ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆਂ। ਕਿਹੜਾ ਸੱਜਣ ਹੈ ਸਾਡਾ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਤੇ ਆਓ ਸਤਿਗੁਰ ਸੱਜਣ ਨਾਲ ਜੁੜੀਏ। ਸੋ ਅੱਜ ਭਾਈ ਸਾਹਿਬ ਜੀ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਅੱਜ ਪਹਿਲੇ ਦੀਵਾਨ ਵਿੱਚ ਨਹੀਂ ਆ ਸਕੇ, ਤੇ ਕੱਲ੍ਹ ਔਰ ਪਰਸੋਂ ਦਾ ਦੀਵਾਨ ਦੋ ਦਿਨ ਦਾ ਬਾਕੀ ਹੈ ਇਸ ਮੰਨਵੀ ਪਿੰਡ ਦਾ। ਸਾਰੀ ਸੰਗਤ ਕੱਲ੍ਹ ਔਰ ਪਰਸੋਂ ਦੇ ਦੀਵਾਨ ਵਿੱਚ ਵੱਧ ਚੜ੍ਹ ਕੇ ਤੁਸੀਂ ਹਾਜ਼ਰੀ ਭਰਿਓ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋਈਆਂ ਨੇ, ਤੇ ਵਾਰ ਵਾਰ ਇੱਕੋ ਹੀ ਬੇਨਤੀ ਹੈ, ਬਾਣੀ ਪੜ੍ਹਨ ਦਾ ਸੁਭਾਅ ਬਣਾਓ, ਸਹਿਜ ਪਾਠ ਥੋੜ੍ਹਾ 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 ਕਰਿਆ ਕਰੋ। ਤੇ ਜਿਹੜੇ ਵੀਰਾਂ ਨੇ ਨਾਮ ਲਿਖਾਉ ਸਹਿਜ ਪਾਠ ਕਰਨ ਲਈ ਪੋਥੀਆਂ ਲੈਣੀਆਂ, ਉਹ ਆਪੋ ਆਪਣੇ ਨਾਮ ਇੱਥੋਂ ਦੇ ਪ੍ਰਬੰਧਕਾਂ ਨੂੰ ਜ਼ਰੂਰ ਲਿਖਾਓ। ਸੋ ਜ਼ਰੂਰੀ ਬੇਨਤੀ ਸਾਰੀ ਸੰਗਤ ਨੂੰ ਇਹ ਹੈ ਵੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਉਹਨਾਂ ਚਿਰ ਕੋਈ ਵੀ ਜਾਣ ਦੀ ਖੇਚਲ ਨਾ ਕਰਿਓ। ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਆਪਾਂ ਫਿਰ ਚਾਲਾ ਪਾਵਾਂਗੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਾਰੀ ਸੰਗਤ ਨੂੰ ਜੀਆਂ ਆ, ਜਿੰਨੇ ਵੀ ਦੂਰੋਂ ਨੇੜੋਂ ਚੱਲ ਕੇ ਹਾਜ਼ਰ ਹੋਏ। ਤੇ ਆਓ ਹੁਣ ਗੱਜ ਕੇ ਆਪਾਂ ਆਨੰਦ ਸਾਹਿਬ 'ਚ ਬੋਲਦੇ ਹਾਂ, ਫਿਰ ਅਰਦਾਸ ਬੇਨਤੀ ਹੁਕਮਨਾਮਾ ਸੁਣ ਕੇ ਫਿਰ ਆਪਾਂ ਚਾਲੇ ਪਾਵਾਂਗੇ। ਜਿਨ੍ਹਾਂ ਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਭਾਈ ਲੋੜ ਮੁਤਾਬਕ ਸਾਰੇ ਛਕ ਕੇ ਜਾਣ ਦੀ ਕਿਰਪਾਲਤਾ ਕਰਿਓ। ਉਹਨਾਂ ਤਮਾਮ ਭੁੱਲਾਂ ਦੀ ਖਿਮਾ, ਆਪਣੀਆਂ ਡਿਮਾਂਡਾਂ ਬਦਲੋ, ਆਪਣੀਆਂ ਮੰਗਾਂ ਬਦਲੋ। ਭਾਈ ਜਿਹੜੀ ਚੀਜ਼ ਮੰਗਣੀ, ਜਿਹੜੀ ਚੀਜ਼ ਦੀ ਲੋੜ ਹੈ, ਉਹ ਹੈ ਸਤਿਗੁਰੂ ਦਾ ਗਿਆਨ, ਜਿਹਦੀ ਜ਼ਿਆਦਾ ਲੋੜ ਹੈ ਸਾਨੂੰ। ਤੇ ਗਿਆਨ ਹੋਏਗਾ ਫਿਰ ਕੁੱਲੀਆਂ 'ਚ ਵੀ ਖੁਸ਼ ਰਹਿ ਲਾਂਗੇ, ਜੇ ਗਿਆਨ ਹੋਏਗਾ ਤਾਂ ਧੀਆਂ 'ਚ ਵੀ ਖੁਸ਼ ਰਹਿ ਲਾਂਗੇ। ਜੇ ਸਮਝ ਹੋਏਗੀ ਜ਼ਿੰਦਗੀ ਦੇ ਵਿੱਚ, ਫਿਰ 5-7 ਹਜ਼ਾਰ ਵਾਲੀ ਨੌਕਰੀ ਕਰਦਿਆਂ ਵੀ ਖੁਸ਼ ਰਹਾਂਗੇ, ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ 'ਚੋਂ ਖੁਸ਼ੀ ਲੱਭਣ ਲੱਗ ਜਾਂਗੇ। ਇਸ ਕਰਕੇ ਆਓ ਜੁੜੀਏ ਬਾਣੀ ਨਾਲ, ਸਤਿਗੁਰ ਦੇ ਬਚਨਾਂ ਨਾਲ ਸਾਂਝ ਪਾਈਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੱਜ ਕੇ ਬੋਲੀਏ ਆਨੰਦ ਸਾਹਿਬ 'ਚ, ਫਿਰ ਜੁੜਦੇ ਹਾਂ ਅਰਦਾਸ ਬੇਨਤੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਤੀ ਮਨ ਬੁਝਿਆ ਵਾਦਾ।